ਭਾਈ ਕਿਰਪਾ ਸਿੰਘ ਦੀ ਅੰਤਰਜਮਤਾ ਅਤੇ ਜੇਲ੍ਹ 'ਚ ਹੋਰ ਸਖਤੀਆਂ। ਸਾਡੇ ਸਾਥੀਆਂ ਵਿੱਚੋਂ ਇੱਕ ਸਾਥੀ ਵੀਰ ਸ਼੍ਰੀ ਭਾਈ ਕਿਰਪਾ ਸਿੰਘ ਜੀ ਲੰਗ ਮਜ਼ਾਰੀ ਵਾਲੇ ਕਿਸੇ ਗੋਝ ਬਿਮਾਰੀ ਕਰਕੇ ਐਸੇ ਆਤੁਰ ਹੋ ਗਏ ਕਿ ਉਹਨਾਂ ਦੀ ਸਰੀਰਕ ਨਿਰਬਲਤਾ ਅੱਤ ਦਰਜੇ ਨੂੰ ਪਹੁੰਚ ਗਈ ਅਤੇ ਇਹਨਾਂ ਦਾ ਕਰੰਗਾ ਹਿੱਲਣ ਲੱਗ ਗਿਆ। ਸਰੀਰ ਸਥੂਲਤਾ ਖੁਰਦੀ ਖੁਰਦੀ ਐਸੀ ਖੁਰੀ ਕਿ ਨਿਰੀ ਸੂਖਮਤਾ ਹੀ ਉੱਭਰ ਆਈ। ਬਸ ਪੰਜ ਭੂਤ ਕੀ ਪਿੰਜਰੇ ਅੰਦਰ ਸਵਾਸ ਹੀ ਸਵਾਸ ਚੱਲਦੇ ਦਿਸਣ। ਬਥੇਰੀਆਂ ਦਾਰੂਆਂ ਡਾਕਟਰਾਂ ਨੇ ਦਿੱਤੀਆਂ ਪਰ ਇੱਕ ਰਾਸ ਨਾ ਆਈ। ਇੱਕ ਦਿਨ ਆਸ ਨਿਰਾਸੇ ਹਵਾਸ ਭਰਾਸੇ ਹੋ ਕੇ ਮੈਨੂੰ ਪੁੱਛਣ ਲੱਗੇ ਕਿ ਕੋਈ ਉਪਾਅ ਦੱਸੋ। ਦਾਸ ਨੇ ਆਖਿਆ, ਉਪਾਵਾਂ ਸਿਰ ਉਪਾਓ ਹੈ, ਨਾਂ ਪ੍ਰਾਪਤ ਹੋਏ। ਉਹਨਾਂ ਆਖਿਆ, ਨਾਮ ਕਿਵੇਂ ਪ੍ਰਾਪਤ ਹੋਵੇ? ਦਾਸ, ਸਤਿਗੁਰੂ ਨਾਨਕ ਦੇਵ ਜੀ ਦਾ ਧਿਆਨ ਧਰੋ। ਦਾਸ ਤਾਂ ਇਤਨੀ ਗੱਲ ਸਹਿਜ ਸੁਭਾਏ ਆਖ ਕੇ ਚਲਿਆ ਆਇਆ। ਵੀਰ ਕਿਰਪਾ ਸਿੰਘ ਨੇ ਚੌਂਪ ਨਾਲ ਇਹ ਗੱਲ ਸੰਭਾਲ ਲਈ। ਮਰਨ ਦੀ ਚਿੰਤਾ ਅਤੇ ਜੀਵਨ ਦੀ ਆਸ ਤੋਂ ਉਹ ਅੱਗੇ ਹੀ ਨਿਸ਼ਚਿੰਤ ਨਿਰਾਸ਼ ਹੋ ਚੁੱਕੇ ਸਨ। ਇੱਕਦਮ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਨ ਵੱਲ ਵੀਰ ਦੀ ਸੁਰਤੀ ਬਿਰਤੀ ਨਿਸਲ ਹੋ ਕੇ ਜੁੱਟ ਗਈ। ਸਰੀਰ ਪਹਿਲਾਂ ਹੀ ਸਿਥਲ ਹੋਇਆ ਪਿਆ ਸੀ, ਸੁਰਤੀ ਅਜਿਹੀ ਟਿੱਕੀ ਕਿ ਇਹੋ ਧਿਆਨ ਮਨ ਧਾਰ ਕੇ ਅਫੁਰ ਹੋ ਗਏ ਅਤੇ ਸੁਖੈਨ ਹੀ ਦਿਵ ਦ੍ਰਿਸ਼ਟੀ ਵਾਲੀਆਂ ਸਿੱਧੀਆਂ ਫੁਰਨ ਲੱਗ ਪਈਆਂ ਜੋ ਉਸ ਤੋਂ ਸੰਭਾਲੀਆਂ ਨਾ ਜਾਣ ਅਤੇ ਫੁੱਟ ਫੁੱਟ ਪੈਣ। ਸੁਪਨ ਚਮਤਕਾਰ ਅਤੇ ਭਾਈ ਕਿਰਪਾ ਸਿੰਘ ਦੀਆਂ ਪੇਸ਼ੀਨ ਗੋਈਆਂ। ਫਾਕੇ ਕੜਾਕੇ ਦੀ 17ਵੀਂ ਪੂਰੀ ਹੋਣ ਪਰ ਵੀ ਫਾਕੇ ਮਸਤ ਫਕੀਰ ਨੂੰ ਫਾਕੇ ਵੱਲੋਂ ਉੱਕੀ ਹੀ ਬੇਫਿਕਰੀ ਅਤੇ ਬੇਪਰਵਾਹੀ ਸੀ। ਅਚਿੰਤੇ ਹੀ ਫਾਕੇ ਕੜਾਕਿਆਂ ਦੇ ਮੋਰਚੇ ਲੱਗੇ ਅਤੇ ਅਚਿੰਤੇ ਹੀ ਟੁੱਟਣਗੇ ਤਾਂ ਤੋੜ ਲਵਾਂਗੇ। ਬੇਸਬਰੀ ਜਾਂ ਵਿਆਕੁਲਤਾ ਕੋਈ ਨਹੀਂ ਵਿਆਪ ਰਹੀ ਸੀ। ਬੜੇ ਲੰਮੇ ਦਾਈਏ ਰੱਖੇ ਹੋਏ ਸਨ ਕਿ ਅਚਨਚੇਤ ਹੀ 17ਵੀਂ ਦੀ ਰਾਤ ਨੂੰ ਉਧਰਪੂਰਨਾ ਦੇ ਕੁਝ ਅਸਚਰਜ ਸਮਾਨ ਸੁਪਨ ਚਮਤਕਾਰ ਅੰਦਰ ਵੱਜ ਕੇ ਦਿਸੇ। 2 ਵਜੇ ਤੋਂ ਪਹਿਰ ਰਾਤ ਰਹਿੰਦੀ ਨਿਤ ਕਿਰਿਆ ਅਨੁਸਾਰ ਜਦੋਂ ਅੰਮ੍ਰਿਤ ਬਾਣੀ ਦੀ ਅੰਮ੍ਰਿਤ ਵਰਖਾ ਦਾ ਅੰਮ੍ਰਿਤ ਪ੍ਰਭਾਵ ਗਹਿ ਗੱਚ ਹੋ ਕੇ ਨਵ ਨਾਵ ਨੂੰ ਸੈਰਾਬ ਕਰਕੇ ਅੰਮ੍ਰਿਤ ਕਲਾ ਵਰਤਾ ਚੁੱਕਾ ਅਤੇ ਨਾਮ ਅਭਿਆਸ ਦੁਆਰਾ ਕੰਵਲ ਵਿਗਾਸੀ ਰਹੱਸ ਲਵਲੀਨਤਾ ਦੇ ਜੋ ਆਨੰਦੀ ਅਟਾਰੀਆਂ ਉੱਤੇ ਚਾੜ ਕੇ ਆਤਮ ਬਿਰਤੀ ਨੂੰ ਗੁਣ ਗੁੰਫ ਬੈਠਿਆ ਤਾਂ ਇੱਕ ਅਮਰ ਬਹਿਸ਼ਤੀ ਬਹਾਰ ਦਾ ਸਮਾਂ ਵੱਜ ਗਿਆ। ਬੰਦੀਖਾਨੇ ਦੀ ਕੋਠੀ ਬਾਗੇ ਰੁਜ਼ਵਾਨ ਦਾ ਜ਼ਨਤੀ ਰੋਜ਼ਾ ਸੁਰਗੀ ਮਹਿਲ ਬਣ ਗਈ। ਕੋਠੀ ਦੇ ਬੂਹੇ ਅੱਗੇ ਇੱਕ ਪਾਰਾ ਜਾਤੀ ਬਿਰਖ ਆਣ ਉੱਗਿਆ। ਉਸ ਨੂੰ ਬੜੇ ਰਸਕ ਰਸੀਮ ਫਲ ਵੀ ਲੱਗ ਗਏ ਜੋ ਤਰਬੂਜ ਜਿੱਡੇ ਵੱਡੇ ਹਨ, ਖਰਬੂਜਿਆਂ 'ਤੇ ਸਰਦਿਆਂ ਸਾਰਖੇ ਪੱਕੇ ਹੋਏ ਹਨ ਅਤੇ ਅੰਬ ਵਾਂਗੂੰ ਟਸ ਟਸ ਕਰਦੇ ਹਨ। ਮੈਂ ਅੱਗੇ ਅਜਿਹੇ ਫਲ ਕਦੇ ਨਹੀਂ ਸਨ ਡਿੱਠੇ। ਉਹ ਲਓ, ਆਪੇ ਹੀ ਡਾਲੀਆਂ ਨਾਲੋਂ ਟੁੱਟ ਟੁੱਟ ਕੇ ਕਿਰਨ ਲੱਗ ਪਏ ਅਤੇ ਰੁੜ ਰੁੜ ਕੇ ਮੇਰੀ ਕੋਠੀ ਵੱਲ ਅੰਦਰ ਵਾਰ ਨੂੰ ਆਈ ਜਾਣ। ਚੌਹਾਂ ਖੂੰਜਿਆਂ ਕੋਨਿਆਂ ਵਿੱਚ ਤਕੜੇ ਤਕੜੇ ਢੇਰ ਲੱਗ ਗਏ। ਜਦੋਂ ਮੈਂ ਉਹਨਾਂ ਵਿੱਚੋਂ ਇੱਕ ਨੂੰ ਚੀਰਕ ਫੜ ਕੇ ਅਤੇ ਚੱਕ ਕੇ ਦੇਖਿਆ ਤਾਂ ਵਿੱਚੋਂ ਨਾਲੇ ਖਰਬੂਜੇ ਦਾ ਸਵਾਦ ਆਵੇ, ਨਾਲੇ ਤਰਬੂਜ ਦਾ, ਨਾਲੇ ਅੰਬ ਦਾ, ਨਾਲੇ ਸਰਦੇ ਦਾ, ਚਾਰੇ ਸਵਾਦ ਆਵਣ। ਉਵੇਂ ਚੌਹਾਂ ਫਲਾਂ ਦੇ ਸੰਮਿਲਿਤ ਸਵਾਦ ਵਿੱਚੋਂ ਭਾਂਤੀ ਭਾਂਤੀ ਸਵਾਦ ਰਸ ਟਪਕਣ। ਇਸ ਨਿਖੜੰਮੀ ਜਿਹੀ ਰਸ ਰੱਸੀ ਵਾਲੇ ਚਮਤਕਾਰ ਨੇ ਮੇਰੀ ਆਤਮਾ ਆਨੰਦੀ ਸਾਰੀ ਖੇਡ ਨੂੰ ਬੇਰਸਾ ਜਿਹਾ ਕਰ ਦਿੱਤਾ ਅਤੇ ਮੈਂ ਉਕਤਾਉਣ ਹੀ ਲੱਗਾ ਸੀ ਕਿ ਕੋਠੀ ਦਾ ਜੰਗਲਾ ਖੜਕਿਆ ਅਤੇ ਖੜਕ ਕੇ ਖੁੱਲ੍ਹ ਗਿਆ। ਨਾਲ ਹੀ ਮੇਰੀ ਅੱਖ ਖੁੱਲ੍ਹ ਗਈ। ਦੇਖਾਂ ਤਾਂ ਦਿਨ ਚੜ੍ਹ ਆਇਆ ਹੈ ਅਤੇ ਲਾਕਅਪ ਵਾਲਾ ਸਿਪਾਹੀ ਮੂਹਰੇ ਖੜ੍ਹਾ ਚਾਬੀਆਂ ਖੜਕਾ ਰਿਹਾ ਹੈ ਅਤੇ ਬਲਬ ਹਿਲਾ ਰਿਹਾ ਹੈ। ਮੈਂ ਬੂਹਿਓਂ ਬਾਹਰ ਨਿਕਲ ਕੇ ਜਲ ਪੰਪ ਉੱਤੇ ਜਾ ਕੇ 5 ਇਸ਼ਨਾਨਾ ਕਰਨ ਲੱਗਾ ਤਾਂ ਸਾਹਮਣੇ ਦੀ ਕੋਠੀ ਵਿੱਚੋਂ ਭਾਈ ਕਿਰਪਾ ਸਿੰਘ ਬੋਲਿਆ, ਛੇਤੀ ਅੰਦਰ ਆ ਕੇ ਮੇਰੀ ਇੱਕ ਗੱਲ ਸੁਣ ਜਾਵੋ। ਮੈਂ ਪਹਿਰੇਦਾਰਾਂ ਦੀ ਅੱਖ ਵਿਚਾ ਕੇ ਅੰਦਰ ਗਿਆ ਕਿਉਂਕਿ ਇੱਕ ਦੂਜੇ ਨਾਲ ਗੱਲ ਕਰਨਾ ਅਤੇ ਇੱਕ ਦੂਜੇ ਦੀ ਕੋਠੀ ਅੰਦਰ ਜਾਣਾ ਮਨ੍ਹਾ ਸੀ। ਤਾਂ ਕਿਰਪਾ ਸਿੰਘ ਪੁੱਟ ਪੁੱਟ ਟੇਵੇ ਲਾਉਣ ਲੱਗ ਪਿਆ, ਭਾਈ ਸਾਹਿਬ ਜੀ, ਅੱਜ ਤੋਂ ਤੁਹਾਨੂੰ 5 ਪਪੀਤੇ ਰੋਜ਼ ਮਿਲਿਆ ਕਰਨਗੇ। ਮੈਂ ਅੱਜ ਰਾਤ ਪ੍ਰਤੱਖ ਤੌਰ 'ਤੇ ਪਪੀਤੇ ਤੁਹਾਡੀ ਕੋਠੀ ਅੰਦਰ ਮੀਂਹ ਵਾਂਗੂ ਵਰਦੇ ਡਿੱਠੇ ਹਨ ਅਤੇ ਤੁਹਾਡੀ ਕੋਠੀ ਦੇ ਚਾਰੇ ਖੂੰਜੇ ਪਪੀਤਿਆਂ ਨਾਲ ਭਰੇ ਹੋਏ ਵੇਖੇ ਹਨ। ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ ਕਿ ਪਪੀਤੇ ਕੀ ਹੁੰਦੇ ਹਨ? ਅੱਜ ਪਹਿਲੇ ਦਿਨ ਮੈਂ ਇਹ ਨਾਂ ਸੁਣਿਆ ਸੀ। ਉਸ ਆਖਿਆ, ਅਰਿੰਡ ਖਰਬੂਜਿਆਂ ਨੂੰ ਪਪੀਤੇ ਕਹਿੰਦੇ ਹਨ। ਮੈਂ ਅਰਿੰਡ ਖਰਬੂਜੇ ਦਾ ਨਾਂ ਤਾਂ ਸੁਣਿਆ ਸੀ ਪਰ ਡਿੱਠਾ ਕਦੇ ਨਹੀਂ ਸੀ। ਉਸ ਤੋਂ ਸ਼ਕਲ ਸ਼ਬਾਹਤ ਪੁੱਛੀ, ਜਦ ਉਸ ਦੱਸੀ ਤਾਂ ਐਨ ਉਸੇ ਨਾਲ ਰਲੀ ਜੋ ਮੈਂ ਸੁਪਨ ਚਮਤਕਾਰ ਅੰਦਰ ਇਸੇ ਰਾਤ ਡਿੱਠੀ ਸੀ। ਮੈਂ ਉਸਨੂੰ ਇਤਨੀ ਗੱਲ ਆਖ ਕੇ ਮੁੜਾਇਆ ਕਿ ਇਹੋ ਜਿਹੀਆਂ ਪੀਰੀਆਂ ਹੁਣੇ ਤੋਂ ਲਾਉਣ ਲੱਗ ਪਏ ਹੋ ਤਾਂ ਅੱਗੇ ਕੀ ਠਿਕਾਣਾ। ਇਹਨਾਂ ਭੇਦਾਂ ਨੂੰ ਵਿੱਚੇ ਵਿੱਚ ਹਜ਼ਮ ਕਰੀ ਅਤੇ ਅੰਦਰ ਹੀ ਜਰੀ, ਕਿਤੇ ਲਿਖਾਵੀ ਨਾ। ਪਰ ਮੈਨੂੰ ਕੀ ਪਤਾ ਸੀ ਕਿ ਇਹਨਾਂ ਪੀਰੀਆਂ ਨੇ ਪੈਰ 'ਤੇ ਪ੍ਰਤਮ ਦਿਖਾਉਣੇ ਹਨ। ਮਸਾਂ ਘੰਟਾ ਡੂਢ ਘੰਟਾ ਹੀ ਬੀਤਿਆ ਹੋਣਾ ਹੈ ਕਿ ਮੈਡੀਕਲ ਅਫਸਰ ਅਤੇ ਜੇਲ੍ਹ ਸੁਪਰਡੈਂਟ ਆਈ ਜੀ ਸਣੇ ਮੇਰੀ ਕੋਠੀ ਦੇ ਬੂਹੇ ਅੱਗੇ ਆਣ ਖਲੋਤੇ ਅਤੇ ਆਪਸ ਵਿੱਚ ਹੀ ਕੁਛ ਗੁਪਤੋ ਗੁਪਤੀ ਗਿਟਮਿਟ ਕਰਕੇ ਮੇਰਾ ਹਿਸਟਰੀ ਟਿਕਟ ਹੱਥ ਵਿੱਚ ਫੜ ਕੇ ਨਾਲ ਲੈ ਗਏ। ਉਦੋਂ ਹੀ ਪਤਾ ਲੱਗਾ ਕਿ ਅੱਧੇ ਘੰਟੇ ਪਿੱਛੋਂ ਨਾਲੇ ਤਾਂ ਮੇਰਾ ਹਿਸਟਰੀ ਟਿਕਟ ਵਾਪਸ ਆ ਗਿਆ, ਨਾਲੇ ਤਿੰਨ ਪਪੀਤੇ ਨਾਲ ਆ ਗਏ। ਹਿਸਟਰੀ ਟਿਕਟ 'ਤੇ ਪੜ੍ਹ ਕੇ ਦੇਖਿਆ ਤਾਂ ਮੈਡੀਕਲ ਅਫਸਰ ਦਾ ਇਹ ਲਿਖਿਆ ਹੋਇਆ ਸੀ, ਡਾਕਟਰੀ ਵਜੂਹਾਤ ਪਰ ਸੁਬਹਾ ਸ਼ਾਮ ਦੀ ਖੁਰਾਕ ਲਈ 5 ਪਪੀਤੇ। ਮੈਂ ਪੜ੍ਹ ਕੇ ਲਿਆਉਣ ਵਾਲੇ ਨੂੰ ਆਖਿਆ, ਭਾਈ ਇਹ ਤਾਂ 5 ਲਿਖੇ ਹਨ, ਤੂੰ 3 ਲਿਆ ਹੈ, 2 ਕਿੱਥੇ ਹਨ? ਉਸ ਆਖਿਆ 2 ਆਥਣੇ ਮਿਲਣਗੇ। ਗੱਲ ਕੀ, ਅੱਜ ਤੋਂ ਫਲੋਹਾਰ ਮਿਲਣ ਲੱਗ ਪਿਆ ਅਤੇ ਸੁਪਨਾ ਸੱਚ ਹੋ ਗਿਆ। ਕਿਰਪਾ ਸਿੰਘ ਦੇ ਟੇਬੇ ਵੀ ਪੂਰੇ ਦੇ ਪੂਰੇ ਹੀ ਉਤਰੇ ਅਤੇ ਫਾਕੇ ਕੜਾਕੇ ਟੁੱਟੇ। ਪਪੀਤਿਆਂ ਨੂੰ ਖਾਧਾ ਤਾਂ ਐਨ ਉਹੋ ਜਿਹਾ ਭੰਤੋ ਭੰਤੀ ਸਵਾਦ ਆਵੇ ਜੋ ਸੁਪਨੇ ਅੰਦਰ ਚੱਖਿਆ ਸੀ। ਬਾਅਦ ਸੁਪਨਾ ਗੱਫੇ ਲੱਗਣ ਲੱਗ ਪਏ ਪਪੀਤਿਆਂ ਦੇ ਅਤੇ ਮਹੀਨਾ 2 ਮਹੀਨੇ ਲਗਾਤਾਰ ਲੱਗਦੇ ਗਏ। ਜਦੋਂ ਰੱਬ ਅਮਰਾਵਿਆ ਇਹ ਫਲੋਹਾਰੀ ਰਿਜ਼ਕ ਲੁਣ ਚੁਣ ਪੁੰਚ ਲਿਆ, ਅਰਥਾਤ ਜਿੰਨੇ ਕੁ ਚਾਰੇ ਕੋਨਿਆਂ ਵਿੱਚ ਪਪੀਤਿਆਂ ਦੇ ਅੰਬਾਰ ਲੱਗਿਆ ਦੇਖਿਆ ਸੀ, ਸੋ ਭੁਗਤ ਚੁੱਕਿਆ ਤਾਂ ਹੋਰ ਚਮਤਕਾਰੀ ਦ੍ਰਿਸ਼ ਦਰਸੀਵੇ ਗਏ। ਐਦਕੀ ਦੇ ਦ੍ਰਿਸ਼ ਚਮਤਕਾਰ ਅੰਦਰ ਕੀ ਡਿੱਠਾ ਕਿ ਇੱਕ ਸਫੇਦ ਬੁਰਾਕ ਸੰਗਮਰਮਰ ਦਾ ਮਹਿਲ ਜਿਹਾ ਉਸਰ ਕੇ ਮੇਰੇ ਅੱਗੇ ਆਣ ਖਲੋਤਾ। ਇਸ ਦੇ ਹੇਠ ਵਾਰ ਨੂੰ ਦੇਖਾਂ ਤਾਂ ਰਬੜ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ। ਮੈਂ ਟੂਟੀਆਂ ਵੱਲ ਔਲਿਆ ਕਿ ਜਲ ਹੀ ਕੱਢ ਕੇ ਵੇਖੀਏ, ਜਾਂ ਜਲ ਕੱਢਣ ਲੱਗਾ ਤਾਂ ਟੂਟੀਆਂ ਦੇ ਬਲੌਰੀ ਥਾਣ ਬਣ ਗਏ ਅਤੇ ਵਿੱਚੋਂ ਦੁੱਧ ਚੋਣ ਲੱਗ ਪਿਆ। ਮੈਂ ਨਾ ਗੌਲਿਆ ਅਤੇ ਇਸ ਨੂੰ ਵੀ ਇੱਕ ਸੁਪਨਾ ਹੀ ਜਾਣਿਆ। ਦਿਨ ਚੜ੍ਹੇ ਕੋਠੀਆਂ ਖੁੱਲੀਆਂ ਤਾਂ ਭਾਈ ਕਿਰਪਾ ਸਿੰਘ ਭੱਜਾ ਭੱਜਾ ਆਪਣੀ ਕੋਠੀ ਵਿੱਚੋਂ ਮੇਰੀ ਕੋਠੀ ਵਿੱਚ ਆਣ ਵੜਿਆ ਅਤੇ ਮੁਠਾਰ ਮੁਠਾਰ ਕੇ ਆਖਣ ਲੱਗਾ, ਭਾਈ ਸਾਹਿਬ ਜੀ ਅੱਜ ਤੁਹਾਨੂੰ ਇੱਕ ਗਊ ਦੁੱਧ ਚੋਣ ਨੂੰ ਮਿਲਣੀ ਹੈ। ਚਿੱਟੀ ਸਫੈਦ ਗਊ ਹੋਊ, ਮੱਲੀ ਹੋਈ, ਉੱਚੇ ਕੱਦ ਦੀ ਪਰ ਮੀਣੀ ਗਊ ਹੈ ਜੋ ਤੁਹਾਨੂੰ ਮਿਲਣੀ ਹੈ। ਸੋਹਣਾ ਚਿੱਟਾ ਬਛੜਾ ਹੈ ਉਸਦਾ, ਅਜੇ ਸੱਜ ਲਵੇਰ ਹੀ ਹੈ। ਸਿਰ ਪੱਕੇ ਦਾ ਇੱਕ ਮਾਪ ਮੈਂ ਵੇਖਿਆ ਹੈ, ਦੋਹੀਂ ਵਕਤੀ 2 ਮਾਪ ਮਿਲਣਗੇ ਪਰ 2 ਦੇ 4 5-6 ਹੋ ਜਾਇਆ ਕਰਨਗੇ, ਇਹ ਗੱਲ ਪੱਕ ਕਰਕੇ ਜਾਣੋ। ਮੈਂ ਇਹ ਕੁਛ ਪ੍ਰਤੱਖ ਵੇਖਿਆ ਹੈ, ਜਿਵੇਂ ਮੇਰੀ ਪਪੀਤਿਆਂ ਵਾਲੀ ਗੱਲ ਅੱਗੇ ਸੱਚੀ ਹੋਈ ਹੈ, ਇਹ ਵੀ ਸੱਚੀ ਕਰ ਜਾਣੋ। ਮੈਂ ਉਸਨੂੰ ਘੂਰ ਕੇ ਆਖਿਆ, ਉਹ ਤੂੰ ਕਿੱਧਰਲਾ ਔਲੀਆ ਬਣ ਗਿਓ, ਤੈਥੋਂ ਵਸਤ ਸੰਭਾਲੀ ਨਹੀਂ ਜਾਂਦੀ, ਐਵੇਂ ਉਛਲ ਉਛਲ ਕਾਹਨੂੰ ਪੈਂਦਾ ਹੈ, ਜ਼ਬਤ ਕਰਕੇ ਨਹੀਂ ਰੱਖਦਾ, ਤੇਰਾ ਜ਼ਰਾ ਵੀ ਹਾਜ਼ਮਾ ਨਹੀਂ, ਦੇਖੀ ਖੁੱਲ੍ਹ ਖੇਡ ਨਾ ਕਰ ਦੇਵੀਂ ਅਤੇ ਇਹਨਾਂ ਸਿੱਧ ਦ੍ਰਿਸ਼ਟੀਆਂ ਵਿਖੇ ਉਲਝ ਕੇ ਨਾਟਕ ਜਾਵੀਂ। ਗੁਰਮਤਿ ਨਾਮ ਸਮਰਗੀਆਂ ਦੀ ਤਾਂ ਇਹ ਖੱਬੇ ਹੱਥ ਦੀ ਖੇਡ ਹੈ, ਪਰਮਾਰਥ ਪਥੀ ਤਾਂ ਇਹਨਾਂ ਗੱਲਾਂ ਦਾ ਗੌ ਗਮੇ ਹੀ ਨਹੀਂ ਕਰਦੇ, ਨਹੀਂ ਤਾਂ ਉਰੇ ਹੀ ਨਾ ਉਰਝ ਕੇ ਅਟੈਕ ਰਹਿਣ। ਯਾਦ ਰੱਖ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੇ ਮਨ ਆਏ। ਨਾਮ ਰੱਸੀਆਂ ਦੇ ਨਿਕਟ ਇਹੋ ਸ਼ਾਰਸ ਹੈ, ਅਵਰਾ ਸਾਧ ਹੈ। ਤੈਨੂੰ ਅਜੇ ਗੁਰਮਤਿ ਨਾਮ ਵੀ ਪ੍ਰਾਪਤ ਨਹੀਂ ਹੋਇਆ, ਅਜੇ ਤਾਈਂ ਤਾਂ ਨਿਰੀ ਗੁਰੂ ਨਾਨਕ ਦੇਵ ਜੀ ਵੱਲ ਧਿਆਨ ਬਿਰਤੀ ਨੇ ਹੀ ਚਮਤਕਾਰ ਦਿਖਾਏ ਹਨ। ਜੇ ਗੁਪਤ ਵਰਤੇਗਾ ਤਾਂ ਅਗਾਹਾਂ ਤੁਰ ਹੋਊ ਅਤੇ ਸੱਚੇ ਪਰਮਾਰਥੀ ਰੰਗ ਲੱਗਣਗੇ, ਨਹੀਂ ਤਾਂ ਜੇ ਜਣੇ ਖਣੇ ਨੂੰ ਦੱਸ ਕੇ ਆਪਣੇ ਜੌਹਰ ਜਿਤਲਾਉਣ ਲੱਗ ਪਿਆ ਤਾਂ ਖੇਡ ਇੱਥੇ ਹੀ ਖਲੋ ਜਾਊ। ਜਾ ਭੱਜ ਜਾ ਆਪਣੀ ਕੋਠੀ ਵਿੱਚ, ਚੁੱਪ ਕਰਕੇ ਜਾ ਬੈਠ ਅਤੇ ਸਿਮਰਨ ਦੀ ਦਾਤ ਚਾਹਣਾ ਮੰਗ। ਕਿਰਪਾ ਸਿੰਘ ਤਾਂ ਪਿਛਲੇ ਪੈਰੀ ਠੁਮਕ ਠੁਮਕ ਕਰਦਾ ਮੁੜ ਗਿਆ, ਔਰ ਮੈਂ ਲੱਗਾ ਦੁੱਧ ਦੋਣ ਦੀਆਂ ਤਿਆਰੀਆਂ ਕਰਨ ਅਤੇ ਬਾਟੇ ਬਾਲਟੀਆਂ ਨੂੰ ਸੋਧੇ ਦੇਣ, ਕਿਉਂਕਿ ਮੈਨੂੰ ਨਿਸ਼ਚਾ ਸੀ ਕਿ ਇਹ ਪ੍ਰਥਮ ਵੀ ਤਾਬੜ ਤੋੜ ਪੂਰਾ ਹੋ ਜਾਣਾ ਹੈ ਜਿਹਾ ਕਿ ਪਹਿਲਾਂ ਹੋਇਆ ਸੀ। ਅੱਜ ਦੀ ਘੜੀ ਤੋਂ ਪਹਿਲਾਂ ਇਸ ਦਾ ਸਾਨ ਨਾ ਗੁਮਾਨ ਮੂਲੋਂ ਕੁਛ ਵਾਸਤਾ ਹੀ ਨਹੀਂ ਸੀ। ਸੋਈ ਗੱਲ ਘੜੀ ਮੋਹਤ ਪਿੱਛੋਂ ਸਾਮਰ ਤੱਕ ਸੱਚੀ ਹੋਣ ਲੱਗੀ। DC ਆਈ ਜੀ ਅਤੇ ਮੈਡੀਕਲ ਅਫਸਰ ਸਣੇ ਸੁਪਰਡੈਂਟ ਦੇ ਅੱਜ ਉਵੇਂ ਕਿਵੇਂ ਮੇਰੇ ਬੂਹੇ ਅੱਗੇ ਆਣ ਖਲੋਤੇ। ਮੈਂ ਜਾਤਾ ਹੁਣ ਕੁਛ ਲੱਗਾ ਹੈ ਬਣਨ, ਪਹਿਲਾਂ ਕਿਸੇ ਦੇ ਚਿੱਤ ਨਾ ਚੇਤੇ। ਮੈਡੀਕਲ ਅਫਸਰ ਦੇ ਮਨ ਵਿੱਚ ਹੀ ਸਤਿਗੁਰੂ ਨੇ ਪਹਿਲਾਂ ਮਿਹਰ ਪਾਈ ਅਤੇ ਸਭ ਤੋਂ ਪਹਿਲਾਂ ਉਹੀ ਅੰਗਰੇਜ਼ੀ ਵਿੱਚ ਬੋਲਿਆ ਜਿਸ ਦਾ ਭਾਵ ਸੀ ਮੈਡੀਕਲ ਅਫਸਰ। ਰਣਧੀਰ ਸਿੰਘ ਦੀ ਸਿਹਤ ਬਹੁਤ ਗਿਰਦੀ ਜਾਂਦੀ ਹੈ, ਸਿਰਫ ਫਰੂਟ ਇਸ ਨੂੰ ਪੂਰੀ ਤਾਕਤ ਨਹੀਂ ਪਹੁੰਚਾ ਸਕਦੇ ਅਤੇ ਇਸ ਦੀ ਸਿਹਤ ਤਰੱਕੀ ਨਹੀਂ ਕਰ ਸਕਦੀ ਜਦ ਤਾਈਂ ਕਿ ਕੋਈ ਨਿੱਗਰ ਗਿਜ਼ਾ ਸੋਲਿਡ ਫੂਡ ਇਸ ਨੂੰ ਨਾ ਦਿੱਤੀ ਜਾਵੇ। IG ਰੋਟੀ ਹੱਥੀਂ ਬਣਾਉਣ ਦੀ ਇਜਾਜ਼ਤ ਤਾਂ ਮੈਂ ਨਹੀਂ ਦੇ ਸਕਦਾ, ਹਾਂ ਮੁਨਾਸਬ ਸਮਝੋ ਤਾਂ ਇਸ ਨੂੰ ਦੁੱਧ ਦੇ ਦਿਆ ਕਰਾਂਗੇ। ਸੁਪਰਡੈਂਟ, ਪਰ ਇਹ ਦੁੱਧ ਹਸਪਤਾਲ ਤੋਂ ਚੋਇਆ ਚੋਇਆ ਲੈਣਾ ਮਨਜ਼ੂਰ ਨਹੀਂ ਕਰਦਾ। DC ਇੱਥੇ ਜੇਲ੍ਹ ਅੰਦਰ ਡੇਅਰੀ ਫਾਰਮ ਹੈ। ਮੈਡੀਕਲ ਅਫਸਰ, ਹਾਂ ਬੜੀ ਵਧੀਆ, ਜੇ IG ਸਾਹਿਬ ਇਜਾਜ਼ਤ ਦੇਣ ਤਾਂ ਗਊਸ਼ਾਲਾ ਵਿੱਚੋਂ ਇੱਕ ਗਊ ਮੈਂ ਇਸ ਨੂੰ ਦੇ ਸਕਦਾ ਹਾਂ ਕਿਉਂਕਿ ਇਸ ਡੇਅਰੀ ਫਾਰਮ ਦਾ ਇੰਤਜ਼ਾਮ ਮੇਰੇ ਸਪੁਰਦ ਹੈ। ਆਈ ਜੀ, ਸਾਰੀ ਗਊ ਦਾ ਦੁੱਧ ਇਹ ਕਿਸ ਤਰ੍ਹਾਂ ਪੀਆ ਕਰੇਗਾ ਅਤੇ ਨਾ ਹੀ ਇੱਕ ਗਊ ਦਾ ਸਾਰਾ ਦੁੱਧ ਇਸ ਨੂੰ ਦਿੱਤਾ ਜਾ ਸਕਦਾ ਹੈ। ਮੈਡੀਕਲ ਅਫਸਰ, ਕਈ ਗਊਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਸਿਰ ਦੁੱਧ ਦੇਣ ਵਾਲੀਆਂ ਵੀ ਹਨ। ਆਈ ਜੀ, ਦੋ ਸਿਰ ਪੱਕੇ ਦੁੱਧ ਵਾਲੀ ਗਊ ਇਸ ਨੂੰ ਦੇ ਦਿਓ, ਗਊ ਚੋਣ ਲਈ, ਗਊਸ਼ਾਲਾ ਵਿੱਚ ਲਿਜਾਵਣ ਲਈ ਕਿਸੇ ਖਾਸ ਜਮਾਦਾਰ ਦੀ ਸਪੈਸ਼ਲ ਡਿਊਟੀ ਲਗਾਈ ਜਾਵੇ। ਬਸ ਇਹੋ ਹੁਕਮ ਮੇਰੇ ਹਿਸਟਰੀ ਟਿਕਟ ਉੱਤੇ ਚਾੜ ਦਿੱਤਾ ਗਿਆ ਅਤੇ ਫੈਸਲਾ ਕਰਕੇ ਥੋੜ੍ਹੇ ਚਿਰ ਪਿੱਛੋਂ ਹੀ ਮੈਨੂੰ ਗਊਸ਼ਾਲਾ ਵਿੱਚ ਲੈ ਗਏ। ਅਗਾਹਾਂ ਦੇਖਾਂ ਤਾਂ ਜੋ ਗਊ ਮੇਰੇ ਲਈ ਖੋਲ੍ਹ ਕੇ ਲਿਆਂਦੀ ਗਈ ਸੱਚਮੁੱਚ ਹੀ ਚਿੱਟੀ ਸਫੈਦ ਮੀਣੀ ਗਊ ਹੈ ਅਤੇ ਉਸੀ ਪ੍ਰਕਾਰ ਦਾ ਬੱਛਾ ਜੈਸਾ ਕਿ ਭਾਈ ਕਿਰਪਾ ਸਿੰਘ ਨੇ ਦੱਸਿਆ ਸੀ। ਕਿਰਪਾ ਸਿੰਘ ਦੇ ਟੇਵੇ ਤਾਂ ਠੀਕ ਨਿਸ਼ਾਨੇ ਉੱਤੇ ਸਨ, ਪਰੰਤੂ ਸ਼ੋਕ ਕਿ ਭਾਈ ਕਿਰਪਾ ਸਿੰਘ ਦੀ ਇਸ ਪ੍ਰਕਾਰ ਦੀ ਦਿਵ ਦ੍ਰਿਸ਼ਟੀ ਵਾਲੀ ਸ਼ਕਤੀ ਕੋਈ ਚਾਰ ਦਿਹਾੜੇ ਦੀ ਖੇਡ ਹੀ ਰਹੀ। ਜਦ ਤਾਈਂ ਦਾਸ ਵਰਜਦਾ ਰਿਹਾ ਕਿ ਸ਼ਰੇਆਮ ਇਸ ਨੂੰ ਨਸ਼ਰ ਨਾ ਕਰੇ, ਤਦ ਤਾਈਂ ਉਹ ਸੰਕੋਚਦਾ ਰਿਹਾ ਅਤੇ ਇਸ ਸਕੁੰਚਤਾਈ ਦੇ ਕਾਰਨ ਕੁਛ ਦਿਨ ਇਹ ਸਿੱਧ ਸ਼ਕਤੀ ਪ੍ਰਾਪਤ ਰਹੀ, ਪਰ ਪਿੱਛੋਂ ਉਸ ਨੇ ਜਣੇ ਖਣੇ ਨੂੰ ਹੀ ਆਪਣੀਆਂ ਸਿੱਧ ਸ਼ਕਤੀਆਂ ਦਾ ਇਜ਼ਹਾਰ ਕਰਨਾ ਸ਼ੁਰੂ ਕਰ ਦਿੱਤਾ। ਬਸ ਫਿਰ ਤਾਂ ਦਿਨਾਂ ਵਿੱਚ ਹੀ ਉਹ ਸ਼ਕਤੀ ਗਈ ਗਵਾਤੀ ਹੋਈ ਅਤੇ ਭਾਈ ਕਿਰਪਾ ਸਿੰਘ ਜੀ ਹੋਰੀ ਸੱਖਣੇ ਦੇ ਸੱਖਣੇ ਹੀ ਰਹਿ ਗਏ ਅਤੇ ਹੁਣ ਤਾਈਂ ਪਏ ਉਸ ਵਿਵਸਥਾ ਨੂੰ ਝੂਰਦੇ ਹਨ, ਪਰੰਤੂ ਬਿਣ ਕਰਮਾਂ ਕਿ ਛਪਾਈਏ ਨਹੀਂ ਜੇ ਬਹੁਤ ਤੇਰਾ ਧਾਵੈ। ਗੁਰਮਤ ਨਾਮ ਦੇ ਰਸੀਏ ਹੋ ਕੇ ਜੇ ਨਾਮ ਵਿਖੇ ਲੈਵਲੀਨ ਰਹਿੰਦੇ ਤਾਂ ਰਦ ਸਦ ਨਾਵੇਂ ਕੀ ਦਾਸੀ ਆਪੇ ਪਿੱਛੇ ਲੱਗੀ ਕਾਰ ਕਮਾਉਂਦੀ ਫਿਰਦੀ, ਛਾਂਵ ਪਰਛਾਵੇਂ ਦੇ ਪਿੱਛੇ ਭੱਜੀਏ ਤਾਂ ਇਹ ਹੋਰ ਅਗਾਂਹ ਨੂੰ ਭੱਜਦਾ ਹੈ, ਜੇ ਇਸ ਨੂੰ ਪਿੱਛਾ ਦੇ ਛੱਡੀਏ ਤਾਂ ਆਪੇ ਪਿਛਾਹਾਂ ਨੂੰ ਪਰਤ ਪੈਂਦਾ ਹੈ। ਪਰੰਤੂ ਇਹ ਵਿਵਸਥਾ ਨਾਮ ਸਨਮੁਖੀਆਂ ਗੁਰਮੁਖੀਆਂ ਨੂੰ ਹੀ ਪ੍ਰਾਪਤ ਹੋਈ ਰਹਿੰਦੀ ਹੈ, ਪਰ ਉਹ ਇਸ ਨੂੰ ਕਿਤੇ ਹੀ ਵਰਤੋਂ ਵਿੱਚ ਲਿਆਉਂਦੇ ਹਨ, ਉਹ ਵੀ ਮਿਣ ਮਿਥ ਕੇ ਨਹੀਂ, ਸੁੱਤੇ ਸਫੁਰਤਾ ਦੁਆਰਾ ਹੀ ਕਦੇ ਕਦਾਈਂ ਅਚਿੰਤ ਵਰਤੋਂ ਚਮਤਕਾਰੇ ਹੋ ਜਾਂਦੇ ਹਨ। ਚਲੋ ਇਹਨਾਂ ਝੇੜਿਆਂ ਤੋਂ ਕੀ ਲੈਣਾ ਹੈ, ਅਸੀਂ ਆਪਣੀ ਵਿਥਿਆ ਲੜੀ ਫਿਰ ਫੜੀਏ। ਇਸ ਵਿਧ ਕੜਾਕੇ ਫਾਕੇ ਕੱਟ ਕੇ ਸਾਨੂੰ ਤਾਂ ਸਗੋਂ ਗਊ ਲਵੇਰੀ ਮਿਲ ਗਈ ਜੋ ਦੋ ਸਿਰ ਦੇ ਥਾਂ ਚਾਰ ਚਾਰ ਪੰਜ ਪੰਜ ਸਿਰ ਦੁੱਧ ਦੇਣ ਲੱਗ ਪਈ। ਵੱਛੇ ਨੂੰ ਇੱਕ ਥਣ ਚੰਘਾ ਕੇ ਛੇ ਸਿਰ ਵੀ ਦੋਹਾਂ ਵੇਲਿਆਂ ਦਾ ਹੋ ਜਾਇਆ ਕਰੇ, ਅੱਧ ਪਾਓ ਸਾਬੂਦਾਣਾ ਅਤੇ ਸ਼ਟਾਂਕ ਸਿਰਖੰਡੀ ਵੀ ਲੱਗ ਗਈ, ਫਿਰ ਤਾਂ ਖੂਬ ਖੀਰ ਤ੍ਰਿਸ਼ਮਈ ਬਣਿਆ ਕਰੇ ਅਤੇ ਸੱਜਣ ਜਲਨ ਨਾਲ ਰਲ ਮਿਲ ਕੇ ਖੂਬ ਪ੍ਰੇਮ ਛਾਂ ਦੇ ਪੁੰਚਿਆ ਕਰੀਏ। ਫਾਕਿਆਂ ਕੜਾਕਿਆਂ ਦੇ ਦਿਨਾਂ ਦੀਆਂ ਕਸਰਾਂ ਨਿਕਲ ਗਈਆਂ, ਜਿਉਂ ਰਾਮ ਰਾਖੇ ਤਿਉਂ ਰਹੀ ਹੈ ਰੇ ਭਾਈ ਵਾਲੇ ਸਬਰ ਸੰਤੋਖ ਦਾ ਸੋਹਣਾ ਸਿੱਟਾ ਨਿਕਲਿਆ। ਹਰਨ ਹੋਏ ਸਿੰਘਾਂ ਦੀ ਵਿਥਿਆ, ਉੱਧਰ ਹਰਨ ਹੋਏ ਸਿੰਘਾਂ ਦੇ ਜ਼ੁਲਮ ਸਹਿਣ ਵਾਲੇ ਸਬਰ ਦਾ ਇਹ ਫਲ ਮਿਲਿਆ ਕਿ ਦਰੋਗਾ ਅਤੇ ਸੁਪਰਡੈਂਟ ਉਤਾਰੂ ਕਰਕੇ ਉੱਥੋਂ ਕੱਢੇ ਗਏ। ਭਾਵੇਂ ਭਗੌੜਿਆਂ ਦੀ ਦੋ ਦੋ ਸਾਲ ਕੈਦ ਹੋਰ ਵੱਧ ਹੀ ਗਈ, ਪਰ ਉਹਨਾਂ ਹੱਥ ਸੋਹਣੇ ਦਿਖਾਏ। ਤਿੰਨ ਸੱਜਣ ਤਾਂ ਮੁੜ ਅੱਜ ਤਾਈਂ ਹੱਥ ਹੀ ਨਹੀਂ ਆਏ, ਸੁੱਚਾ ਸਿੰਘ, ਤੇਜਾ ਸਿੰਘ ਅਤੇ ਬੁੱਢਾ ਸਿੰਘ। ਸੱਤ ਸੱਜਣ ਤਾਂ ਪਹਿਲਾਂ ਹੀ ਫੱਟੜ ਹੋ ਕੇ ਜੇਲ੍ਹ ਵਿੱਚ ਵਾਪਸ ਲਿਆਂਦੇ ਗਏ ਸਨ। ਮਹੀਨੇ ਡੇਢ ਮਹੀਨੇ ਪਿੱਛੋਂ ਬਾਕੀ ਦੇ ਅੱਠ ਸੱਜਣ ਵੀ ਵਾਪਸ ਆ ਗਏ, ਪਰੰਤੂ ਬੜੀ ਬਹਾਦਰੀ ਦਿਖਾ ਕੇ। ਇਤਨਾ ਚਿਰ ਦਿਨ ਰਾਤ ਭੁੱਖਣ ਭਾਣੇ ਜੰਗਲ ਵਿੱਚ ਹੀ ਫਿਰਦੇ ਰਹੇ, ਦੋ ਇੱਕ ਤਾਂ ਬਨਾਰਸ ਤਾਈਂ ਪਹੁੰਚ ਗਏ ਸਨ, ਛੇ ਸੱਜਣਾਂ ਵਿੱਚੋਂ ਵੀ ਤਿੰਨਾਂ ਦੇ ਟੋਲੇ ਵੱਖੋ ਵੱਖਰੇ ਹੋ ਗਏ। ਜੇ ਇਕੱਠੇ ਰਹਿੰਦੇ ਤਾਂ ਕਿਸੇ ਦੀ ਮਜਾਲ ਨਹੀਂ ਸੀ ਕਿ ਉਹਨਾਂ ਦੇ ਨੇੜੇ ਕੋਈ ਢੁੱਕਦਾ। ਡਾਕੂ ਡਾਕੂ ਆ ਕੇ ਪੁਲਿਸ ਨੇ ਸਭ ਲਕਾਈ ਉਹਨਾਂ ਦੇ ਪਿੱਛੇ ਪਾ ਦਿੱਤੀ। ਹਜ਼ਾਰਾਂ ਦੀ ਤਾਦਾਦ ਵਿੱਚ ਮਲੱਖ ਇਕੱਠੀ ਹੋ ਕੇ ਕੁਲਹਾੜੀਆਂ ਛਵੀਆਂ ਲੈ ਕੇ ਪਹਿਲਾਂ ਪਹਿਲੇ ਤਿਗੜੇ ਉੱਪਰ ਆ ਪਈ, ਜਿਸ ਵਿੱਚ ਇਹ ਤਿੰਨ ਸੱਜਣ ਸਨ। ਨੰਬਰ ਇੱਕ ਭਾਈ ਗੰਡਾ ਸਿੰਘ ਨਿਹੰਗ ਖਾਪੜਖੇੜੀ, ਨੰਬਰ ਦੋ ਭਾਈ ਇੰਦਰ ਸਿੰਘ ਸ਼ੇਖ ਦੌਲਤ ਅਤੇ ਨੰਬਰ ਤਿੰਨ ਵੀਰ ਅਰਜਨ ਸਿੰਘ ਜਗਰਾਓਂ। ਤਿੰਨਾਂ ਨੇ ਟਿੱਡੀ ਦਲ ਦਾ ਖੂਬ ਟਾਕਰਾ ਕੀਤਾ। ਉੱਪਰੋਂ ਦੂਜੇ ਤਿੱਗੜੇ ਭਾਈ ਗੁੱਜਰ ਸਿੰਘ ਭਕਨਾ, ਭਾਈ ਦਲ ਸਿੰਘ ਢੁੱਡੀਕੇ ਅਤੇ ਭਾਈ ਸੱਜਣ ਸਿੰਘ ਨਾਰੰਗਵਾਲ, ਇਹਨਾਂ ਉੱਤੇ ਵੀ ਹਜ਼ਾਰਾਂ ਆਦਮੀ ਸਣੇ ਹਥਿਆਰਬੰਦ ਪੁਲਿਸ ਦੇ ਆ ਕੇ ਟੁੱਟ ਕੇ ਪਏ। ਪਰ ਇਹਨਾਂ ਸੂਰਬੀਰਾਂ ਨੇ ਐਸੀ ਸੂਰਬੀਰਤਾ ਨਾਲ ਮੁਕਾਬਲਾ ਕੀਤਾ ਕਿ ਸਭ ਦੇ ਦੰਦ ਜੁੜ ਗਏ। ਸਾਰੇ ਬਿਹਾਰੀ ਇਲਾਕੇ ਵਿੱਚ ਸਿੰਘਾਂ ਦੀ ਸੂਰਬੀਰਤਾ ਵਾਲੀ ਧਾਂਕ ਪੈ ਗਈ। ਉਹਨਾਂ ਦੇ ਹੀ ਹਥਿਆਰ ਖੋਹ ਕੇ ਉਹਨਾਂ ਨਾਲ ਟਾਕਰਾ ਕੀਤਾ। ਉੜਕ ਪਿੰਡਾਂ ਦੇ ਪਿੰਡ ਉਹਨਾਂ ਉੱਪਰ ਆ ਪਏ। ਮਹੀਨਿਆਂ ਦੇ ਢਿੱਡੋਂ ਭੁੱਖੇ ਨੰਗੇ ਬਣਾ ਜੰਗਲਾਂ ਵਿੱਚ ਦਿਨ ਰਾਤ ਫਿਰਦਿਆਂ ਦੇ ਪੈਰ ਪਹਿਲਾਂ ਹੀ ਛਲਣੀ ਹੋਏ ਵੇ ਸਨ। ਜਾਨਾਂ ਹੀਲ ਹੀਲ ਕੇ ਲੜੇ, ਸੈਂਕੜੇ ਘਾਵਾਂ ਨਾਲ ਘਾਇਲ ਹੋ ਕੇ ਉੜਕ ਮੂਰਛਿਤ ਹੋ ਕੇ ਧਰਤੀ 'ਤੇ ਡਿੱਗ ਪਏ। ਡਿੱਗੇ ਪਿਆਂ ਦੇ ਨੇੜੇ ਕੋਈ ਨਾ ਆਵੇ। ਇਹਨਾਂ ਵਿੱਚੋਂ ਸ਼੍ਰੀਮਾਨ ਭਾਈ ਗੁੱਜਰ ਸਿੰਘ ਦੀ ਯੁੱਧ ਸੂਰਵੀਰਤਾ ਦੀ ਵਾਰਤਾ ਅਕਥਨੀਏ ਹੈ। ਅਨੇਕਾਂ ਹੀ ਘਾਓ ਛਬੀਆਂ ਦੇ ਸਰੀਰ ਉੱਤੇ ਬੜੇ ਬੜੇ ਡੂੰਘੇ ਸਨ। ਕੋਈ ਨਹੀਂ ਆਖਦਾ ਸੀ ਕਿ ਉਹ ਬਚਣਗੇ, ਪਰ ਥੋੜ੍ਹੇ ਦਿਨਾਂ ਵਿੱਚ ਹੀ ਘਾਓ ਮਿਟ ਗਏ ਔਰ ਐਸੇ ਮਿਟੇ ਕਿ ਨਵੇਂ ਨਰੋਏ ਹੋ ਗਏ। ਦੋ ਸੱਜਣ ਭਾਈ ਨੱਥਾ ਸਿੰਘ ਧੁੰਨ ਅਤੇ ਭਾਈ ਹਰੀ ਸਿੰਘ ਕੱਕੜ ਕੁਛ ਦਿਨਾਂ ਪਿੱਛੋਂ ਬਨਾਰਸ ਤੋਂ ਫੜੇ ਹੋਏ ਆ ਗਏ। ਜਦ ਸਾਰੇ ਇਕੱਠੇ ਆਉਣ ਹੋਏ ਫਿਰ ਉਹਨਾਂ ਉੱਤੇ ਮੁਕੱਦਮਾ ਚਲਾਇਆ ਗਿਆ। ਵਧਾਵਾ ਰਾਮ ਹੋਰਾਂ ਦਾ ਮੱਕੂ ਵੱਜ ਗਿਆ। ਇਹਨਾਂ ਨੂੰ ਤਾਂ ਸਜ਼ਾਵਾਂ ਹੋ ਗਈਆਂ, ਪਰ ਵਧਾਵਾ ਰਾਮ ਦੇ ਸੰਗ ਕਰਕੇ ਆਈ ਜੀ ਨੂੰ ਵੀ ਤਕੜਾ ਸੇਕ ਲੱਗ ਗਿਆ। ਉਸ ਦੀ ਸਰਕਾਰ ਦਰਬਾਰੇ ਬੜੀ ਬਦਨਾਮੀ ਹੋਈ, ਜਿਸ ਦੀ ਉਸ ਨੂੰ ਬੜੀ ਨਮੋਸ਼ੀ ਆਈ। ਇਸ ਦਾ ਗੁੰਮਰ ਰੱਜ ਕੇ ਫਿਰ ਭਗੌੜੇ ਸੱਜਣਾ ਉੱਤੇ ਹੀ ਕੱਢਿਆ। ਜਦੋਂ ਸ਼ਾਹੀ ਰਹਿਮ ਦਾ ਐਲਾਨ ਹੋਇਆ ਅਤੇ ਪੰਜਾਬ ਦੇ ਰਾਜਸੀ ਕੈਦੀਆਂ ਨੂੰ ਛੱਡੇ ਜਾਣ ਦਾ ਹੁਕਮ ਹੋਇਆ, ਤਾਂ ਸਾਡੇ ਲਾਣੇ ਵਿੱਚੋਂ ਆਈ ਜੀ ਨੇ ਭਗੌੜਿਆਂ ਨੂੰ ਛੱਡਣ ਦੀ ਸਿਫਾਰਿਸ਼ ਨਾ ਕੀਤੀ ਅਤੇ ਦਾਸ ਦੇ ਬਾਰੇ ਵੀ ਧਮਕੀ ਵਿੱਚ ਆ ਕੇ ਪੰਜਾਬ ਗਵਰਨਮੈਂਟ ਨੂੰ ਇਹ ਰਿਪੋਰਟ ਕਰ ਬੈਠਾ ਕਿ ਇਹ ਸਭ ਹਾਦਸਾ ਰਣਧੀਰ ਸਿੰਘ ਦੀ ਉਕਸਾਹਟ ਨਾਲ ਹੋਇਆ। ਚਾਹੇ ਪਿੱਛੋਂ ਠੰਡਾ ਪੈ ਕੇ ਉਹ ਬਹੁਤ ਪਛਤਾਇਆ ਕਿ ਮੈਂ ਕੀ ਕਰ ਬੈਠਾ, ਨਾਹਕ ਦਰਵੇਸ਼ ਨੂੰ ਉਂਝ ਲਾਈ, ਪਰ ਪਿੱਛੋਂ ਪਛਤਾਏ ਦਾ ਕੀ ਬਣਦਾ ਹੈ। ਉਸ ਦੀ ਕਲਮਬਾਹੀ ਦਾ ਫਲ ਸਾਨੂੰ ਵੀ ਭੁਗਤਣਾ ਪਿਆ। ਉਹ ਜਾਣੇ ਇਵੇਂ ਹੀ ਹੋਣਾ ਸੀ, 18 ਭਗੌੜਿਆਂ ਵਿੱਚੋਂ ਇੱਕ ਵੀ ਨਾ ਛੁੱਟਿਆ, ਪਰ ਦੂਜੇ ਨਾ ਭੱਜਣ ਵਾਲੇ ਸੱਜਣਾਂ ਵਿੱਚੋਂ 19 ਸੱਜਣ ਛੁੱਟ ਗਏ। ਦਾਸ ਭਾਣੇ ਅੰਦਰ ਅੰਦਰੇ ਗੱਜਦਾ ਰਹਿ ਗਿਆ। ਭਾਣੇ ਅੰਦਰ ਇਵੇਂ ਹੀ ਹੋਣਾ ਸੀ, ਭਾਵੇਂ DC ਆਈ ਜੀ ਆਦਿਕ ਇਵੇਂ ਹੀ ਕਹਿੰਦੇ ਹੁੰਦੇ ਸੀ ਕਿ ਉਸੇ ਰਿਪੋਰਟ ਦੇ ਕਾਰਨ ਮੈਨੂੰ ਰੱਖਿਆ ਗਿਆ। ਇਹ ਤਾਂ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਿਹੋ ਜਿਹੇ ਰੱਖੇ ਆਪ ਤਹਿ ਜਾਏ ਖੜੋਵਣਾ, ਗੁਰਬਾਕ ਦੇ ਭਾਵ ਅਨੁਸਾਰ ਇਵੇਂ ਹੀ ਹੋਵਣੀ ਸੀ। ਕਿਸੇ 'ਤੇ ਅਕਾਰਨ ਦੋਸ਼ ਕੀ ਥੱਪੀਏ, ਅੱਛਾ ਜਿੱਥੇ ਰੱਖਿਆ ਬੈਕੁੰਠ 'ਤੇ ਥਾਹੀਂ। ਸਾਨੂੰ ਤਾਂ ਛੁੱਟਣ ਛੁਟਾਉਣ ਦਾ ਰੱਤੀ ਵੀ ਗੁਮੇ ਨਹੀਂ ਸੀ। ਅਨੇਕ ਪ੍ਰਕਾਰ ਦੀਆਂ ਔਖਿਆਈਆਂ ਦਾ ਸਾਹਮਣਾ ਕਰਦੇ ਹੋਇਆਂ ਵੀ ਚਿੱਤ ਵਿਰਤੀ ਇੱਕ ਅਲੌਕਿਕ ਆਤਮ ਅਹਿਲਾਦ ਵਿੱਚ ਰਹਿੰਦੀ ਸੀ। ਵੱਖੋ ਵੱਖ ਦੜਬਿਆਂ ਵਿੱਚ ਤੜੇ ਹੋਏ ਪੰਖਣੂਆਂ ਨੂੰ ਨਾਮ ਬਾਣੀ ਕੀਰਤਨ ਦਾ ਸਹਿਜ ਆਨੰਦੀ ਚੋਗਾ ਪਰਸ ਪਰ ਸਤਸੰਗ ਦੇ ਪ੍ਰਭਾਵ ਕਰਕੇ ਸੁੱਤੇ ਸੁਭਾਅ ਹੀ ਮਿਲਦਾ ਰਹਿੰਦਾ ਸੀ। ਇਸ ਲਈ ਪਿੰਜਰੇ ਪਏ ਪੰਖੀਆਂ ਦੀਆਂ ਬਿਰਤੀਆਂ ਚੜ੍ਹਦੀਆਂ ਕਲਾਂ ਦੇ ਆਤਮ ਔਜੀ ਖੜਾਓ ਵਿੱਚ ਰਹਿੰਦੀਆਂ ਸਨ। ਦਾਸ ਦੀ ਇਹ ਆਨੰਦੀ ਲੋਰ ਖੇਡ ਵਿੱਚੋਂ ਅੱਖ ਕਦੇ ਨਹੀਂ ਉੱਗੜਦੀ ਸੀ। ਜਦ ਤਾਈਂ ਇਹ 19 ਦਾ ਜੱਥਾ ਛੁੱਟਿਆ ਨਹੀਂ, ਤਦ ਤਾਈਂ ਇੱਕ ਅਤੁੱਟ ਆਨੰਦ ਹੁਲਾਸੀ ਸਤਸੰਗ ਬਣਿਆ ਹੋਇਆ ਸੀ, ਕਿਉਂਕਿ ਇਹਨਾਂ ਵਿੱਚੋਂ ਵੀਰ ਭਾਈ ਅਤਰ ਸਿੰਘ ਜੀ ਸਾਰਖੇ ਬਾਣੀ ਦੇ ਪ੍ਰੇਮ ਰਸੀਏ ਚੱਤੋ ਪਹਿਰ ਅੰਮ੍ਰਿਤ ਵਰਖਾ ਕਰਦੇ ਹੀ ਰਹਿੰਦੇ ਸਨ। ਸਬਸ ਨੂੰ ਬਾਣੀਆਂ ਦੇ ਸੁਣਾਉਣ ਦਾ ਐਡਾ ਚਾਓ ਕਿ ਇੱਕ ਦੂਜੇ ਤੋਂ ਵੱਧ ਵੱਧ ਕੇ ਪਾਠ ਸੁਣਾਉਣ ਲਈ ਉਮਾਹੇ ਬਣੇ ਰਹਿਣ, ਇੱਕ ਮਿੰਟ ਵੀ ਵਿਰਵਾ ਨਾ ਜਾਣਾ। ਕਦੇ ਕਿਸੇ ਪ੍ਰੇਮੀ ਨੇ ਰਚਨਾ ਲਾ ਦੇਣੀ, ਕਦੇ ਕਿਸੇ ਨੇ ਬਾਣੀਆਂ ਤੋਂ ਛੁੱਟ ਕਈ ਸੈਂਕੜੇ ਸ਼ਬਦ ਵੀ ਪ੍ਰੇਮੀ ਜਨਾਂ ਨੇ ਕੰਠਾਗਰ ਕਰ ਰੱਖੇ ਸਨ, ਅਤੇ ਬਾਣੀਆਂ ਵੀ ਪਰੇ ਤੋਂ ਪਰੇ ਪ੍ਰੇਮ ਧੁਨੀਆਂ ਸਹਿਤ ਸਰਵਣ ਕਰਾਉਣੀਆਂ। ਇੱਕ ਦੂ ਇੱਕ ਨੇ ਵੱਧ ਵੱਧ ਕੇ ਚਾਓ ਚੇਲੇ ਉਤਸ਼ਾਹ ਸਹਿਤ ਪ੍ਰੇਮ ਪਾਠ ਉਚਾਰਨ ਕਰਨੇ, ਇੱਕ ਹਟਿਆ ਦੂਜਾ ਲੱਗ ਗਿਆ। ਜੋ ਬਾਣੀਆਂ ਦਾਸ ਨੇ ਜਿਸ ਕਿਸੇ ਨੂੰ ਕੰਠ ਕਰਨ ਲਈ ਉਤਸ਼ਾਹ ਦਿੱਤਾ, ਤਿਸ ਤਿਸ ਨੇ ਸੋਈ ਬਾਣੀਆਂ ਕੰਠ ਕਰ ਲਈਆਂ। ਬਾਜੇ ਸੱਜਣਾਂ ਦੇ ਤਾਂ ਇਤਨੇ ਚਿੱਖੇ ਚੇਤੇ ਸਨ ਕਿ ਦਿਨਾਂ ਵਿੱਚ ਹੀ ਸੁਖਮਨੀ ਸਾਹਿਬ, ਅਕਾਲ ਉਸਤਤ ਜੇਵੜ ਗੰਭੀਰ ਬਾਣੀਆਂ ਕੰਠ ਕਰ ਲਈਆਂ ਸਨ। ਜਿਉਂ ਜਿਉਂ ਕੰਠ ਕਰੀ ਜਾਣਾ, ਤਿਉਂ ਤਿਉਂ ਮੈਨੂੰ ਸੁਣਾਉਣ ਲਈ ਵੱਧ ਵੱਧ ਕੇ ਆਵਾਜ਼ੇ ਮਾਰਨੇ, ਭਾਈ ਸਾਹਿਬ ਜੀ ਮੈਂ ਸੁਣਾਵਾਂ ਬਾਣੀ ਦੇ ਪਾਠੀਆਂ ਦੇ ਨਾਮ ਅਤੇ ਜੋ ਜੋ ਬਾਣੀਆਂ ਅਤੇ ਸ਼ਬਦ ਉਹਨਾਂ ਦੇ ਕੰਠ ਸਨ ਜਾਂ ਜਿਨ੍ਹਾਂ ਦੇ ਉਹ ਪਾਠ ਕਰਦੇ ਸਨ, ਉਹਨਾਂ ਦਾ ਵੇਰਵੇ ਸਾਹਿਤ ਨਕਸ਼ਾ ਨਾਲ ਦਿੱਤਾ ਜਾਂਦਾ ਹੈ। ਇਸ ਨਕਸ਼ੇ ਵਿੱਚ ਕੱਕਾ ਤੋਂ ਭਾਵ ਕੰਠਾ ਕਰਦਾ ਹੈ ਅਤੇ ਪੱਪਾ ਤੋਂ ਭਾਵ ਜਿਨ੍ਹਾਂ ਦਾ ਪਾਠ ਮਾਤਰ ਦਾ ਨਿਤਨੇਮ ਹੈ। ਇਸ ਵਿਧ ਬਾਣੀ ਦੇ ਖੂਬ ਪ੍ਰਵਾਹ ਚੱਲਦੇ ਰਹੇ। ਇਤਨੇ ਨੂੰ 1920 ਦੇ ਆਰੰਭ ਵਿੱਚ ਮਾਰਚ ਮਹੀਨੇ ਅਸਾਂ 45 ਸਾਥੀਆਂ ਵਿੱਚੋਂ ਇਸ ਨਕਸ਼ੇ ਵਿੱਚ ਦਿੱਤੇ ਨੰਬਰ ਅਨੁਸਾਰ ਨੰਬਰ 1, 2, 7, 10, 12, 23, 31, 32, 33, 37, 39, 40, 41, 43, 43, 44, 47 ਸੱਜਣ ਤਾਂ ਸ਼ਾਹੀ ਐਲਾਨ ਅਨੁਸਾਰ ਰਿਹਾ ਹੋ ਗਏ, ਅਤੇ ਨੰਬਰ 17 ਪਹਿਲਾਂ ਹੀ ਛੁੱਟ ਚੁੱਕਾ ਸੀ। ਨੰਬਰ 16 ਜੇਲ੍ਹ ਵਿੱਚ ਹੀ ਚਲਾਣਾ ਕਰ ਗਿਆ, ਅਤੇ ਨੰਬਰ 5, 25, 33 ਹਰਨ ਰਿਹਾ ਹੋ ਗਏ ਸਨ। ਸੋ ਬਾਕੀ ਅਸੀਂ 23 ਸਾਥੀ ਰਹਿ ਗਏ, ਜਿਨ੍ਹਾਂ ਵਿੱਚੋਂ ਨੰਬਰ 3, 4, 6, 8, 11, 13, 14, 15, 21, 22, 26, 27, 29, 42 ਨੰਬਰਾਂ ਵਾਲੇ ਸਾਥੀ ਭਗੌੜਿਆਂ ਵਿੱਚੋਂ ਸਨ ਜੋ ਫਿਰ ਵਾਪਸ ਆ ਗਏ ਸੀ। ਬਾਕੀ ਅਸੀਂ 8 ਸਾਥੀ ਸਾਂ, ਅਰਥਾਤ ਦਾਸ ਅਤੇ ਨੰਬਰ 9, 18, 19, 20, 32, 35 ਅਤੇ 38। ਇਹਨਾਂ 8 ਵਿੱਚੋਂ ਦਾਸ ਤਾਂ ਇਉਂ ਛੁੱਟਣੋਂ ਰਹਿ ਗਿਆ, ਆਖਦੇ ਹਨ ਕਿ ਮੇਰੇ ਉੱਤੇ ਭਗੌੜਿਆਂ ਨੂੰ ਭਜਾਉਣ ਦਾ ਇਲਜ਼ਾਮ ਲੱਗਾ ਸੀ, ਸੋ ਮੈਂ ਤਾਂ ਇਸ ਇਲਜ਼ਾਮ ਦਾ ਸ਼ਿਕਾਰ ਹੋ ਗਿਆ। ਬਾਕੀ 7 ਵਿੱਚੋਂ ਨੰਬਰ 19 ਅਤੇ ਨੰਬਰ 38 ਫੌਜੀ ਖਤਰਨਾਕਾਂ ਵਿੱਚੋਂ ਸਮਝੇ ਗਏ, ਨੰਬਰ 18, 35 ਫਾਂਸੀ ਟੁੱਟੀ ਵਾਲੇ ਸਨ। ਨੋਟ, ਫਾਂਸੀ ਦੀ ਸਜ਼ਾ ਟੁੱਟੀਆਂ ਵਾਲਿਆਂ ਵਿੱਚੋਂ ਸਿਵਾਏ ਭਾਈ ਪਰਮਾਨੰਦ ਦੇ ਸ਼ਾਹੀ ਐਲਾਨ ਦੁਆਰਾ ਹੋਰ ਕੋਈ ਨਹੀਂ ਛੁੱਟਿਆ ਅਤੇ ਨੰਬਰ 9, 20, 32 ਇਸ ਕਰਕੇ ਛੁੱਟਣ ਰਹਿ ਗਏ ਆਖਦੇ ਹਨ ਕਿ ਇਹਨਾਂ ਉੱਤੇ ਪੋਲੀਟੀਕਲ ਡਾਕਿਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਸਨ। ਸੋ ਬਹੁਤ ਸਾਰੇ ਗੁਰਬਾਣੀ ਪਾਠਾਂ ਦੇ ਪ੍ਰਵਾਹ ਚਲਾਉਣ ਹਾਰੇ ਆਨੰਦੀ ਦਾਤੇ ਮੇਰੇ ਵੀਰ ਭਾਈ ਅਤਰ ਸਿੰਘ ਸਾਰਖੇ ਸੱਜਣ ਰਿਹਾ ਹੋ ਗਏ। ਇਸ ਕਰਕੇ ਸਤਸੰਗ ਅਖਾੜੇ ਦੀ ਉਹ ਗਹਿਮਾ ਗਹਿਮ ਤਾਂ ਚਾਹੇ ਨਾ ਰਹੀ, ਪਰੰਤੂ ਫਿਰ ਵੀ ਮੇਰੇ ਗੁਰਮੁਖ ਵੀਰ ਭਾਈ ਕਰਤਾਰ ਸਿੰਘ ਸਾਰਖੇ ਨਾਮ ਦੇ ਰਸੀਏ ਸੱਜਣ ਬਾਣੀ ਪਾਠ ਦਾ ਪ੍ਰਵਾਹ ਦਾ ਖਾਸ ਆਨੰਦ ਬਖਸ਼ਣ ਵਾਲੇ ਪੁਕਾਰੀ ਜਨ ਮੇਰੇ ਨਾਲ ਰਹਿ ਹੀ ਗਏ। ਵੀਰ ਕਰਤਾਰ ਸਿੰਘ ਜੀ ਦਾ ਤਾਂ ਅਜਿਹਾ ਯੋਗ ਸੰਯੋਗ ਜੁੜਿਆ ਕਿ ਜਦ ਤਾਈਂ ਦਾਸ ਬੰਦੀਖਾਨੇ ਅੰਦਰ ਰਿਹਾ ਤਦ ਤਾਈਂ ਮੁੜ ਮਿੱਥੋਂ ਵਿਛੋੜਾ ਹੀ ਨਹੀਂ ਹੋਇਆ। ਜਿੱਥੇ ਜਿੱਥੇ ਜਿਸ ਜਿਸ ਜੇਲ੍ਹ ਵਿੱਚ ਦਾਸ ਦੀ ਬਦਲੀ ਹੋਈ ਤਿੱਥੇ ਤਿੱਥੇ ਹੀ ਮੇਰੇ ਸੰਗ ਸਾਥ ਗਏ। ਇਹ ਕੋਈ ਪੂਰਬਲਾ ਸੰਯੋਗ ਸੀ ਜਿਸ ਕਰਕੇ ਸਤਸੰਗ ਮੀਤ ਮਿਲਾਪ ਇੱਥੇ ਜ਼ਿਲ੍ਹਾ ਅੰਦਰ ਹੀ ਭੁਗਤਣਾ ਸੀ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜ੍ਹੇ ਦਿਸੰਨ, ਗੁਰਵਾਕ ਦੇ ਭਾਵ ਵਾਲਾ ਅਜਬ ਯੋਗ ਸੰਯੋਗ ਇਸ ਸੱਜਣ ਸੇਤੀ ਬਣਿਆ। ਸਲੇਟਾਂ ਦਾ ਮਾਮਲਾ ਹਜ਼ਾਰੀਬਾਗ ਜੇਲ੍ਹ ਸੰਬੰਧੀ ਅਨੇਕ ਸਮਾਚਾਰ ਵਰਣਨ ਕਰਨ ਯੋਗ ਹਨ, ਪਰੰਤੂ ਜੇ ਸਾਰਿਆਂ ਨੂੰ ਲੇਖਣੀ ਅੰਦਰ ਲਿਆਈਏ ਤਾਂ ਬਹੁਤ ਵਿਸਥਾਰ ਹੋ ਜਾਂਦਾ ਹੈ। ਇਸ ਕਰਕੇ ਖਾਸ ਖਾਸ ਸਮਾਚਾਰ ਸੰਖੇਪ ਮਾਤਰ ਹੀ ਲਿਖਣ ਦੀ ਪ੍ਰੇਰਣਾ ਹੋਈ ਹੈ। 1919 ਦੇ ਅਖੀਰ ਵਿੱਚ ਅਜੇ ਛੁੱਟਣ ਵਾਲਾ ਪੂਰ ਅੰਦਰ ਹੀ ਸੀ ਕਿ ਦਾਸ ਨਾਲ ਇੱਕ ਹੋਰ ਅਣਹੋਣੀ ਘਟਨਾ ਹੋ ਗਈ। ਵਧਾਵਾ ਰਾਮ ਦੇ ਉਤਾਰੂ ਹੋ ਕੇ ਚਲੇ ਜਾਣ ਪਿੱਛੋਂ ਜੋ ਜੇਲਰ ਉਸ ਦੀ ਥਾਂ ਲਾਇਆ ਗਿਆ ਉਹ ਇੱਕ ਮਿਲਟਰੀ ਪੁਲਿਸ ਦਾ ਗੋਰਾ ਅਹੁਦੇਦਾਰ ਸੀ। ਬੜਾ ਰਿਸ਼ਟ ਪੁਸ਼ਟ ਮੋਟਾ ਝੋਟਾ ਸੀ ਪਰ ਅਕਲ ਦਾ ਮੋਟਾ ਹੀ ਸੀ। ਲਾਈ ਲਗ ਅਤੇ ਸ਼ੱਕੀ ਸੁਭਾਅ ਵਾਲਾ ਪਰਲੇ ਦਰਜੇ ਦਾ ਸੀ। ਇੱਕ ਦਿਨ ਦਾਸ ਗਊਸ਼ਾਲਾ ਵਿੱਚੋਂ ਜੋ ਜੇਲ੍ਹ ਵਿੱਚ ਹੀ ਸੀ ਸਮੁੰਦਰ ਸੋਧ ਕੇ ਆਇਆ ਤਾਂ ਆਉਂਦੇ ਨੂੰ ਵੀਰ ਦਲ ਸਿੰਘ ਦੀ ਲਿਖੀ ਹੋਈ ਸਲੇਟ ਮੇਰੀ ਕੋਠੀ ਵਿੱਚ ਆਈ ਪਈ ਸੀ। ਮੈਂ ਜੋ ਪੜ੍ਹੀ ਤਾਂ ਗੁਪਤ ਵਿਵਸਥਾ ਦੇ ਕੁਛ ਗੂੜ ਭਾਵਾਂ ਦੀ ਗੰਢ ਖੁੱਲ੍ਹਣ ਪ੍ਰਥਾਏ ਪੁਛਗਿਛ ਕੀਤੀ ਹੋਈ ਸੀ ਅਤੇ ਕਬੀਰ ਸਾਹਿਬ ਦੇ ਸਲੋਕਾਂ ਵਿੱਚੋਂ ਇੱਕ ਦੋ ਸਲੋਕਾਂ ਦਾ ਭਾਵ ਪੁੱਛਿਆ ਹੋਇਆ ਸੀ। ਦਾਸ ਨੇ ਜਥਾਬੋਧ ਗਿਆਤ ਉੱਤਰ ਲਿਖ ਕੇ ਭੇਜ ਦਿੱਤਾ। ਮੇਰੀ ਕੋਠੀ ਵਿੱਚੋਂ ਸਲੇਟ ਲੈ ਜਾਣ ਵਾਲਾ ਨਿਕਲਿਆ ਹੀ ਸੀ ਕਿ ਉੱਪਰੋਂ ਗੋਰਾ ਵਾਰਡਰ ਗਸ਼ਤ ਕਰਨ ਆ ਗਿਆ। ਸਾਡੇ ਨਿਮਿਤ 4 ਗੋਰੇ ਵਾਰਡਰ 125 ਦਮੜੇ ਦੀਆਂ ਤਨਖਾਹਾਂ ਉੱਤੇ ਰੱਖੇ ਹੋਏ ਸਨ। ਇਹ ਗੋਰਾ ਬੜਾ ਹੀ ਬਦਖੋਹ ਅਤੇ ਸਿਰੜੀ ਸੁਭਾਅ ਵਾਲਾ ਸੀ ਅਤੇ ਹਰ ਕਿਸੇ ਦਾ ਬੁਰਾ ਲੋਚਣ ਵਾਲਾ ਸੀ। ਇਸ ਨੇ ਉਹ ਸਲੇਟ ਖੋਹ ਕੇ ਗੋਰੇ ਜੇਲਰ ਦੇ ਜਾ ਪੇਸ਼ ਕੀਤੀ ਅਤੇ ਉੱਪਰੋਂ ਇਹ ਚੁਆਤੀ ਲਾ ਦਿੱਤੀ ਕਿ ਰਣਧੀਰ ਸਿੰਘ ਨੇ ਗਊਸ਼ਾਲਾ ਵਿੱਚੋਂ ਆਉਂਦੇ ਜਾਂਦੇ ਨੇ ਇਹ ਸੁਨੇਹਾ ਕਿਸੇ ਨੂੰ ਲਿਖ ਕੇ ਭੇਜਿਆ ਸੀ। ਭੜਕੂ ਸ਼ਾਹ ਗੋਰੇ ਜੇਲਰ ਨੇ ਭੜਕ ਕੇ ਅਤੇ ਬਿਨਾਂ ਤਫਸ਼ੀਸ਼ ਕੀਤਿਆਂ ਹੀ ਰਿਪੋਰਟ ਜੜ ਮਾਰੀ ਅਤੇ ਨਵੇਂ ਸੁਪਰਡੈਂਟ ਨੂੰ ਮੇਰੇ ਉੱਤੇ ਚੜ੍ਹਾ ਲਿਆ। ਮੇਰੀ ਬੁਲਾ ਨੂੰ ਵੀ ਇਹ ਚੇਤੇ ਨਾ ਕਿ ਇਹਨਾਂ ਕੀ ਕੂੜ ਦੇ ਪਹਾੜ ਢਾਏ ਹਨ। ਮੇਰੇ ਹਿਸਟਰੀ ਟਿਕਟ ਉੱਤੇ ਰਿਪੋਰਟ ਜੜ ਮਾਰੀ ਕਿ ਗਊਸ਼ਾਲਾ ਵਿੱਚ ਜਾ ਕੇ ਬਾਹਰ ਦੀਆਂ ਖਬਰਾਂ ਲਿਆਉਂਦਾ ਹੈ ਅਤੇ ਉਹੀ ਖਬਰਾਂ ਆਪਣੇ ਸਾਥੀਆਂ ਨੂੰ ਲਿਖ ਲਿਖ ਕੇ ਸੈੱਲਾਂ ਵਿੱਚ ਪਠਾਉਂਦਾ ਹੈ। ਇਹ ਇਲਜ਼ਾਮੀ ਰਿਪੋਰਟ ਸੀ ਕਿ ਜਿਸ ਨੂੰ ਸੁਣਦੇ ਸਾਰ ਹੀ ਸੁਪਰਡੈਂਟ ਸਿਰ ਤੋਂ ਪੈਰਾਂ ਤਾਈਂ ਭਖ ਉੱਠਿਆ ਅਤੇ ਮੇਰੇ ਪਾਸ ਪਿੱਛੋਂ ਆਇਆ ਪਰ ਟਿਕਟ ਉੱਤੇ ਖੜ੍ਹੀ ਹੱਥਕੜੀ ਅਤੇ ਡੰਡਾ ਬੇੜੀ ਲੱਗੇ ਰਹਿਣ ਦੀ ਸਜ਼ਾ ਪਹਿਲਾਂ ਹੀ ਲਿਖ ਲਿਆ ਆ। ਤੁਰਤ ਫੁਰਤ ਹੀ 5 ਮਿੰਟਾਂ ਵਿੱਚ ਚੜ੍ਹ ਕੇ ਆ ਗਏ। ਆਉਂਦਾ ਹੀ ਸੁਪਰਡੈਂਟ ਮੈਨੂੰ ਇਉਂ ਬੋਲਿਆ ਅੰਗਰੇਜ਼ੀ ਵਿੱਚ, ਕਿਉਂ ਰਣਧੀਰ ਸਿੰਘ ਕਿਆ ਬਾਤ ਹੈ? ਮੈਂ, ਹੁਣ ਮੈਥੋਂ ਪੁੱਛਣ ਦੀ ਕੀ ਲੋੜ ਹੈ? ਸਜ਼ਾ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਦੇ ਲਿਆ ਇਹੋ। ਸੁਪਰਡੈਂਟ, ਕੌਣ ਕਹਿਤਾ ਹੈ? ਮੈਂ, ਮੇਰਾ ਹਿਸਟਰੀ ਟਿਕਟ ਕਹਿਤਾ ਹੈ। ਸੁਪਰਡੈਂਟ, ਹਿਸਟਰੀ ਟਿਕਟ ਤੋਂ ਤੁਹਾਰੇ ਪਾਸ ਰਹਿਤਾ ਨਹੀਂ, ਨਾ ਤੁਮਕੋ ਕਵੀ ਦਿਖਾਇਆ ਜਾਤਾ ਹੈ। ਮੈਂ, ਅਸੀਂ ਤੁਹਾਡੇ ਕਬਜ਼ੇ ਵਿੱਚ ਹੀ ਟਿਕਟ ਦੇ ਹੁੰਦਿਆਂ ਸਭ ਕਾਲੇ ਲੇਖ ਟਿਕਟ ਤੋਂ ਪੜ੍ਹ ਲੈਂਦੇ ਹਾਂ। ਇਹ ਸਤਿਗੁਰੂ ਦੀ ਸਾਨੂੰ ਬਖਸ਼ਿਸ਼ ਹੈ। ਸੁਪਰਡੈਂਟ, ਬਾਬੂ ਸੈੱਲ ਇੰਚਾਰਜ ਨੂੰ ਭੁੰਮਕੇ, ਐਸਾ ਮਾਲੂਮ ਹੋਤਾ ਹੈ ਕਿ ਤੁਮ ਟਿਕਟ ਕੇ ਸਭ ਲੇਖ ਇਸਕੋ ਦਿਖਾ ਦੇਤੇ ਹੋ, ਵਰਨਾ ਇਸਕੋ ਕਿਆ ਇਲਹਾਮ ਹੋਤਾ ਹੈ? ਮਿਸਟਰ ਮੀਕ, ਜੇਲਰ, ਨਹੀਂ ਸਾਹਿਬ, ਜਬ ਸੇ ਟਿਕਟ ਪਰ ਲਿਖਾ ਪੜ੍ਹੀ ਔਰ ਰਿਪੋਰਟ ਬਾਰੀ ਹੋਈ ਹੈ ਉਸ ਵਕਤ ਸੇ ਟਿਕਟ ਮੇਰੇ ਕਾਬੂ ਮੇਂ ਮਹਿਫੂਜ਼ ਰਹਾ ਹੈ। ਮੇਰੇ ਅਸਿਸਟੈਂਟ ਕਾ ਕੋਈ ਕਸੂਰ ਨਹੀਂ। ਸੁਪਰਡੈਂਟ, ਤਬ ਤੁਹਾਰਾ ਕਸੂਰ ਹੋਗਾ, ਤੁਮਨੇ ਖੁਦ ਇਸਕੋ ਬਤਾਇਆ ਹੋਗਾ। ਜੇਲਰ, ਹਜ਼ੂਰ, ਟਿਕਟ ਪਰ ਲਿਖਾ ਪੜ੍ਹੀ ਹੁੰਦੇ ਸਾਰ ਹੀ ਮੈਂ ਆਪ ਦੇ ਸਾਥ ਸਿੱਧਾ ਇੱਧਰ ਨੂੰ ਚਲਾ ਆਇਆ ਹਾਂ ਅਤੇ ਬਾਬੂ ਅਸਿਸਟੈਂਟ ਜੇਲਰ ਨੂੰ ਆਉਂਦੇ ਹੋਏ ਦਫ਼ਤਰ ਵਿੱਚੋਂ ਨਾਲ ਲਿਆਇਆ ਹਾਂ ਅਤੇ ਉਦੋਂ ਦਾ ਟਿਕਟ ਮੇਰੇ ਹੱਥਾਂ ਵਿੱਚ ਹੀ ਰਿਹਾ ਹੈ ਅਤੇ ਬਾਬੂ ਵੀ ਆਪਣੇ ਨਾਲ ਹੀ ਰਿਹਾ ਹੈ। ਸੁਪਰਡੈਂਟ, ਤਬ ਰਣਧੀਰ ਸਿੰਘ ਤੁਮਕੋ ਕੋਈ ਇਲਹਾਮ ਹੋਤਾ ਹੈ? ਮੈਂ, ਅੜੇ ਇਲਹਾਮ ਦਾ ਤਾਂ ਮੈਨੂੰ ਪਤਾ ਨਹੀਂ ਕਿ ਇਲਹਾਮ ਕੀ ਹੁੰਦਾ ਹੈ, ਪਰ ਇਹ ਗੱਲ ਆਪ ਦੇ ਸਵਾਲਾਂ ਜਵਾਬਾਂ ਤੋਂ ਹੀ ਪ੍ਰੋੜਤਾ ਸਹਿਤ ਸਾਫ਼ ਸਿੱਧ ਹੋ ਗਈ ਕਿ ਆਪਨੇ ਐਵੇਂ ਹੀ ਸਜ਼ਾ ਲਿਖ ਮਾਰੀ ਹੈ, ਕੁਛ ਪੁੱਛਗਿੱਛ ਨਹੀਂ ਕੀਤੀ। ਸੁਪਰਡੈਂਟ ਜੋਸ਼ ਵਿੱਚ ਆ ਕੇ, ਪੁੱਛਗਿੱਛ ਕਿਉਂ ਨਹੀਂ ਕੀ, ਪੂਰੀ ਪੜਤਾਲ ਕੀ ਹੈ? ਮੈਂ, 5 ਮਿੰਟਾਂ ਵਿੱਚ ਬੜੀ ਪੜਤਾਲ ਹੋ ਸਕਦੀ ਹੈ। ਸੁਪਰਡੈਂਟ ਹੋਰ ਖਿੱਚ ਕੇ, ਤੁਮ ਹਮਾਰੀ ਤਫਸ਼ੀਸ਼ ਪਰ ਇਤਰਾਜ਼ ਨਹੀਂ ਕਰ ਸਕਦੇ। ਮੈਂ, ਤਬ ਫਿਰ ਸਜ਼ਾ ਦਿਓ, ਮੈਨੂੰ ਕੀ ਪੁੱਛਦੇ ਹੋ, ਕਰੋ ਜੋ ਜ਼ੁਲਮ ਕਰਨਾ ਹੈ। ਸੁਪਰਡੈਂਟ, ਨਹੀਂ, ਹਮ ਜ਼ੁਲਮ ਨਹੀਂ ਕਰਤੇ, ਹਮ ਕੋਈ ਜ਼ਾਲਮ ਹੈ? ਜ਼ੁਲਮ ਕਰਨਾ ਹੋ ਤੋ ਤੁਮਸੇ ਕਿਉਂ ਪੁੱਛਤੇ, ਇਨਸਾਫ ਕਰਨੇ ਕੇ ਲੀਏ ਤੁਮਸੇ ਪੁੱਛਤੇ ਹੈਂ। ਮੈਂ, ਪਹਿਲਾਂ ਜੋ ਕੁਛ ਸਜ਼ਾ ਲਿਖੀ ਹੈ ਸੋ ਕੈਂਸਲ ਕਰੋ, ਜਦ ਪੁੱਛਗਿੱਛ ਹੀ ਨਹੀਂ ਕੀਤੀ ਗਈ ਤਾਂ ਸਜ਼ਾ ਕਾਹਦੀ? ਜੇ ਸਜ਼ਾ ਦੇਣੀ ਹੀ ਮਿਥੀ ਹੈ ਅਤੇ ਸਜ਼ਾ ਲਿਖੀ ਦਿੱਤੀ ਹੈ ਤਾਂ ਪੁੱਛਗਿੱਛ ਕਾਹਦੀ? ਸੁਪਰਡੈਂਟ ਸ਼ਿਥਾ ਜਿਹਾ ਪੈ ਕੇ, ਅੱਛਾ, ਅਗਰ ਤੁਹਾਰਾ ਕਸੂਰ ਸਾਬਤ ਨਾ ਹੋਗਾ ਤਬ ਹਮ ਕੈਂਸਲ ਕਰ ਦੇਂਗੇ, ਨਹੀਂ ਤੋ ਰਹਿਣੇ ਦੇਂਗੇ। ਮੈਂ, ਪਰ ਇਹ ਕਦੇ ਨਹੀਂ ਸੁਣਿਆ ਕਿ ਤਫਸ਼ੀਸ਼ ਤੋਂ ਪਹਿਲਾਂ ਹੀ ਸਜ਼ਾ ਲਿਖੀ ਜਾਵੇ। ਸੁਪਰਡੈਂਟ, ਨਹੀਂ, ਐਸਾ ਹਰਗਜ਼ ਨਹੀਂ ਹੋਗਾ, ਪੂਰਾ ਇਨਸਾਫ ਹੋਗਾ। ਮੈਂ, ਅੱਛਾ, ਫਿਰ ਪਹਿਲਾਂ ਮੈਨੂੰ ਦੱਸੋ ਕਿ ਮੇਰੇ ਉੱਤੇ ਕੀ ਇਲਜ਼ਾਮ ਲਾਇਆ ਗਿਆ ਅਤੇ ਮੇਰੇ ਵਿਰੁੱਧ ਕੀ ਰਿਪੋਰਟ ਲਿਖੀ ਹੈ। ਸੁਪਰਡੈਂਟ, ਤੁਹਾਰੇ ਵਰ ਖਿਲਾਫ਼ ਜੇ ਰਿਪੋਰਟ ਹੈ ਕਿ ਤੁਮ ਆਪਣੇ ਸਾਥੀਓਂ ਕੇ ਸਾਥ ਨਜਾਇਜ਼ ਖਤੋ ਕਿਤਾਬਤ ਕਰਤੇ ਹੋ ਜੋ ਜੇਲ੍ਹ ਕਾਨੂੰਨ ਕੇ ਖਿਲਾਫ਼ ਹੈ। ਮੈਂ, ਇਸ ਦਾ ਆਪਕੇ ਪਾਸ ਕੀ ਸਬੂਤ ਹੈ? ਸੁਪਰਡੈਂਟ, ਜੇ ਸਲੇਟ ਉਸਕਾ ਸਬੂਤ ਹੈ। ਮੈਂ ਹੱਸ ਕੇ, ਸਲੇਟਾਂ ਤਾਂ ਸਾਰਿਆਂ ਨੂੰ ਮਿਲੀਆਂ ਹੋਈਆਂ ਹਨ, ਲਿਖਣ ਪੜ੍ਹਨ ਵਾਸਤੇ ਹੀ ਉਹਨਾਂ ਨੂੰ ਦਿੱਤੀਆਂ ਹੋਈਆਂ ਹਨ ਅਤੇ ਆਪਨੇ ਹੀ ਦਿੱਤੀਆਂ ਹਨ। ਸੁਪਰਡੈਂਟ, ਪਰ ਨਾਜਾਇਜ਼ ਲਿਖਤ ਪੜ੍ਹਤ ਵਾਸਤੇ ਨਹੀਂ ਦੀ ਗਈ। ਮੈਂ, ਆਪਨੇ ਪੜ੍ਹਾ ਕੇ ਦੇਖਿਆ ਹੈ ਕਿ ਉਸ ਪਰ ਕੀ ਲਿਖਿਆ ਹੋਇਆ ਹੈ? ਸੁਪਰਡੈਂਟ, ਜੇਲਰ ਸਾਹਿਬ ਕੀ ਰਿਪੋਰਟ ਹੈ ਕਿ ਤੁਮ ਗਊਸ਼ਾਲਾ ਮੈਂ ਜਾਤੇ ਹੋ ਔਰ ਬਾਹਰ ਕੀ ਖਬਰੇ ਲਾ ਕੇ ਵਹੀ ਆਪਣੇ ਸਾਥੀਓਂ ਕੋ ਲਿਖ ਸੁਣਾਤੇ ਹੋ। ਮੈਂ, ਆਪਦਾ ਇੱਕ ਸਿਪਾਹੀ ਔਰ ਇੱਕ ਜਮਾਦਾਰ ਮੇਰੇ ਸਾਥ ਰਹਿੰਦੇ ਹਨ, ਇੱਕਦਮ ਵੀ ਮੇਥੋਂ ਲਾਂਭੇ ਨਹੀਂ ਹੁੰਦੇ। ਉਹਨਾਂ ਦੀ ਸਪੈਸ਼ਲ ਡਿਊਟੀ ਤੁਸਾਂ ਇਸੇ ਕਾਰਨ ਹੀ ਲਾ ਛੱਡੀ ਹੋਈ ਹੈ। ਕੀ ਤੁਸਾਂ ਉਹਨਾਂ ਤੋਂ ਪੁੱਛਿਆ ਕਿ ਗਊਸ਼ਾਲਾ ਵਿੱਚ ਬਾਹਰ ਦੀਆਂ ਖਬਰਾਂ ਕਿੱਥੋਂ ਆਉਂਦੀਆਂ ਹਨ? ਉੱਥੇ ਗਊਸ਼ਾਲਾ ਵਿੱਚ ਸਵਾਏ ਗਵਾਲੇ ਦੇ ਹੋਰ ਕੋਈ ਮੇਰੇ ਨੇੜੇ ਨਹੀਂ ਆਉਂਦਾ। ਉਹ ਗਵਾਲਾ ਵੀ ਮਹਾਂ ਅਣਜਾਣ ਗੰਵਾਰ ਹੈ, ਨਾ ਕੁਛ ਪੜ੍ਹਿਆ ਨਾ ਲਿਖਿਆ ਅਤੇ ਨਾ ਹੀ ਉਹ ਜੇਲ੍ਹ ਹਾਤੇ ਤੋਂ ਬਾਹਰ ਜਾਂਦਾ ਆਉਂਦਾ ਹੈ। ਅਤੇ ਆਪਦੇ ਸਿਪਾਹੀ ਜਮਾਦਾਰ ਹਰ ਦਮ ਮੇਰੇ ਸਿਰ 'ਤੇ ਖੜ੍ਹੇ ਰਹਿੰਦੇ ਹਨ। ਹੋਰ ਦੱਸੋ, ਗਊਸ਼ਾਲਾ ਵਿਖੇ ਕਿਹੜੀ ਗੁਪਤ ਖਬਰ ਏਜੰਸੀ ਖੁੱਲ੍ਹੀ ਹੋਈ ਹੈ ਜਾਂ ਕਿਹੜੀ ਵਾਇਰਲੈਸ ਲੱਗੀ ਹੋਈ ਹੈ ਜਿੱਥੋਂ ਮੈਂ ਖਬਰਾਂ ਲਿਆਉਂਦਾ ਹਾਂ? ਸੁਪਰਡੈਂਟ ਇਹ ਉੱਤਰ ਸੁਣ ਕੇ ਚੁੱਪ ਕੀਤਾ ਜੇਲਰ ਦੇ ਮੂੰਹ ਵੱਲ ਦੇਖਣ ਲੱਗ ਪਿਆ। ਮਾਨੋ ਖੁਦ ਨਿਰਉੱਤਰ ਹੋਇਆ ਵਿਆ ਜੇਲਰ ਤੋਂ ਉੱਤਰ ਮੰਗਦਾ ਹੈ। ਇਸ ਪਰ ਜੇਲਰ ਨੇ ਇਸ ਵਿੱਚ ਉਚਾਰਨ ਕੀਤਾ, ਹਜ਼ੂਰ, ਇਹੋ ਸਿਪਾਹੀ ਅਤੇ ਜਮਾਦਾਰ ਹੀ ਬਾਹਰ ਦੀਆਂ ਖਬਰਾਂ ਦੱਸ ਦਿੰਦੇ ਹੋਣਗੇ। ਮੈਂ, ਚੇ ਖੁਸ਼ਗੁਫਤ, ਕੀ ਸੋਹਣਾ ਕਿਹਾ ਹੈ! ਕੀ ਇਹ ਸਿਪਾਹੀ ਜਮਾਦਾਰ ਮੈਨੂੰ ਇੱਥੇ ਕੋਠੀ ਵਿੱਚ ਬੈਠੇ ਨਹੀਂ ਦੱਸ ਸਕਦੇ ਕਿ ਉੱਥੇ ਜਾ ਕੇ ਦੱਸਣ ਦਾ ਬਹੁਤ ਲਾਭ ਹੁੰਦਾ ਹੈ? ਇੱਥੇ ਹਰ ਵੇਲੇ ਰਾਤ ਬਰਾਤੇ ਇਹ ਸਾਡੇ ਕੋਲ ਆਪਣੀ ਡਿਊਟੀ ਬੁਝਾਉਣ ਆਉਂਦੇ ਹਨ ਅਤੇ ਇੱਥੇ ਸਗੋਂ ਬਾਹਰ ਦੀਆਂ ਗੱਲਾਂ ਦੱਸਣ ਦਾ ਅਵਸਰ ਵਧੇਰੇ ਮਿਲ ਸਕਦਾ ਹੈ। ਫਿਰ ਜਦ ਆਪ ਨੂੰ ਆਪਣੇ ਮਹੱਤਤਾ ਪਰ ਹੀ ਇਤਬਾਰ ਨਹੀਂ ਤਾਂ ਗਊਸ਼ਾਲਾ ਜਾਣ ਦਾ ਦੋਸ਼ ਬਿਰਥਾ ਕਾਹਨੂੰ ਲਾਉਂਦੇ ਹੋ? ਅਤੇ ਜੋ ਦੋਸ਼ ਦੂਸ਼ਣ ਲਾਉਂਦੇ ਹੋ ਉਹ ਵੀ ਤਾਂ ਸਾਬਤ ਨਹੀਂ ਹੁੰਦਾ। ਤੁਸੀਂ ਇਹ ਨਹੀਂ ਦੱਸ ਸਕਦੇ ਕਿ ਸਲੇਟ ਉੱਤੇ ਕੀ ਲਿਖਿਆ ਹੈ? ਸੁਪਰਡੈਂਟ, ਕੀ ਜੇਲਰ ਨੇ ਬਿਨਾਂ ਦੇਖੇ ਹੀ ਰਿਪੋਰਟ ਕਰ ਦਿੱਤੀ ਹੈ? ਮੈਂ, ਜੇਲਰ ਗੁਰਮੁਖੀ ਨਹੀਂ ਪੜ੍ਹਿਆ ਹੋਇਆ, ਕੀ ਇਸਨੇ ਕਿਸੇ ਤੋਂ ਪੜ੍ਹਾਇਆ? ਜੇ ਪੜ੍ਹਾਇਆ ਤਾਂ ਜਿਸ ਤੋਂ ਪੜ੍ਹਾਇਆ ਹੈ ਉਸ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ ਅਤੇ ਲਿਆ ਕੇ ਮੇਰੇ ਸਾਹਮਣੇ ਹੀ ਸਲੇਟ ਪੜ੍ਹਾਈ ਜਾਵੇ ਤਾਂ ਸੱਚ ਝੂਠ ਨਿਤਰੇਗਾ। ਸੁਪਰਡੈਂਟ, ਐਸੀ ਬਾਤੇਂ ਕਰਦੇ ਹੋ ਜੈਸੇ ਕੋਈ ਮਜਿਸਟਰੇਟ ਰਹਿ ਚੁੱਕੇ ਹੋ। ਜੇਲਰ, ਹਾਂ ਹਜ਼ੂਰ, ਗਵਰਨਮੈਂਟ ਕੇ ਇਲਾਕੇ ਮੇਂ ਤਹਿਸੀਲਦਾਰ ਰਹਿ ਚੁੱਕਾ ਹੈ, ਬਾਗੀ ਬਣ ਕੇ ਗਵਰਨਮੈਂਟ ਕੀ ਨਮਕ ਹਲਾਲੀ ਕਾ ਹੱਕ ਅਦਾ ਕੀਆ ਹੈ। ਮੈਂ, ਇੱਥੇ ਇਹਨਾਂ ਗੱਲਾਂ ਦੀ ਲੋੜ ਨਹੀਂ ਅਤੇ ਨਾ ਇਹਨਾਂ ਗੱਲਾਂ ਦਾ ਤੁਰੇ ਹੋਏ ਕੇਸ ਨਾਲ ਕੋਈ ਸੰਬੰਧ ਹੈ, ਇਹ ਸਭ ਅਸੰਬੰਧਿਤ ਗੱਲਾਂ ਹਨ। ਜੇਲਰ ਦੱਸੇ ਕਿ ਇਸਨੇ ਕਿਸ ਪਾਸੋਂ ਸਲੇਟ ਨੂੰ ਪੜ੍ਹਾਇਆ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਇਹ ਸਲੇਟ ਕਿਸੇ ਨੇ ਨਹੀਂ ਪੜ੍ਹੀ। ਜੇ ਕਿਸੇ ਤੋਂ ਪੜ੍ਹਾਈ ਗਈ ਹੈ ਤਾਂ ਉਹ ਉਸ ਤੋਂ ਪੜ੍ਹੀ ਨਹੀਂ ਗਈ, ਜੇ ਪੜ੍ਹੀ ਗਈ ਹੈ ਤਾਂ ਜਾਣ ਬੁੱਝ ਕੇ ਇਹ ਊਂਝ ਮੇਰੇ ਉੱਤੇ ਘੜੀ ਗਈ ਹੈ। ਤੁਹਾਡੇ ਸਾਰੇ ਅਮਲੇ ਵਿੱਚ ਜਾਂ ਆਈ ਜੀ ਖੁਦ ਗੁਰਮੁਖੀ ਪੜ੍ਹਿਆ ਹੋਇਆ ਹੈ ਜਾਂ ਚੀਫ ਹੈੱਡ ਵਾਰਡਰ ਕਿਰਪਾ ਸਿੰਘ, ਆਈ ਜੀ ਤਾਂ ਦੂਰ ਬੈਠਾ ਹੈ, ਕੀ ਕਿਰਪਾ ਸਿੰਘ ਚੀਫ ਹੈੱਡ ਵਾਰਡਰ ਪਾਸੋਂ ਇਹ ਸਲੇਟ ਪੜ੍ਹਾਈ ਗਈ? ਸੁਪਰਡੈਂਟ, ਚੀਫ ਹੈੱਡ ਵਾਰਡਰ, ਤੁਮਨੇ ਇਸ ਸਲੇਟ ਕੋ ਪੜ੍ਹਾ? ਚੀਫ ਹੈੱਡ ਵਾਰਡਰ, ਨਹੀਂ ਹਜ਼ੂਰ, ਮੈਥੋਂ ਤਾਂ ਪੜ੍ਹਾਈ ਹੀ ਨਹੀਂ ਗਈ। ਮੈਂ, ਸੁਪਰਡੈਂਟ ਨੂੰ ਸੁਹੇ, ਤਬ ਆਪਕੇ ਜੇਲਰ ਕੋ ਕਹਾਂ ਸੇ ਇਲਹਾਮ ਹੁਆ ਕਿ ਸਲੇਟ ਪਰ ਨਜਾਇਜ਼ ਖਤੋ ਕਿਤਾਬਤ ਦਰਜ ਹੈ? ਇਸ ਪਰ ਸਾਰੇ ਅਮਲੇ ਵਾਲੇ ਸਣੇ ਸੁਪਰਡੈਂਟ ਦੇ ਮੁਸਕੜੀਏ ਹੱਸਣ ਲੱਗ ਪਏ। ਸੁਪਰਡੈਂਟ ਚੀਫ ਹੈੱਡਵਾਰਡਰ ਨੂੰ ਕਿਰਪਾ ਸਿੰਘ ਲੋ ਇਸ ਸਲੇਟ ਕੋ ਪੜ੍ਹੋ ਔਰ ਹਮਕੋ ਸੁਣਾਓ ਇਸ ਪਰ ਕਿਆ ਲਿਖਾ ਹੈ। ਕਿਰਪਾ ਸਿੰਘ ਨੇ ਪੜ੍ਹ ਕੇ ਸੁਣਾਇਆ ਅਤੇ ਸਮਝਾਇਆ ਕਿ ਹਜ਼ੂਰ ਇਸ ਪਰ ਤੋਂ ਗੁਰਬਾਣੀ ਕੀ ਬਾਤੇਂ ਲਿਖੀ ਹੈ, ਕੁਛ ਕਬੀਰ ਸਾਹਿਬ ਕੇ ਸਲੋਗੋਂ ਕੀ ਵਿਆਖਿਆ ਕੀ ਹੋਈ ਹੈ ਔਰ ਕੁਛ ਧਰਮ ਕੀ ਬਾਤੇਂ ਹੈ। ਜੇਲਰ ਨੇ ਸੁਪਰਡੈਂਟ ਦੇ ਕੰਨ ਨਾਲ ਮੂੰਹ ਲਾ ਕੇ ਕੁਛ ਕਾਨਾਫੂਸੀ ਕੀਤੀ, ਜਿਸ ਦਾ ਸਾਫ਼ ਮਤਲਬ ਮੈਂ ਸਮਝ ਗਿਆ ਅਤੇ ਜੇਲਰ ਨੂੰ ਵੰਗਾਰ ਕੇ ਆਖਿਆ ਕਿ ਇੱਥੇ ਕਾਨਾਫੂਸੀ ਅਤੇ ਸੋਰਮ ਸੋਰਿਆਂ ਦੀ ਕੁਛ ਲੋੜ ਨਹੀਂ, ਸਾਫ਼ ਸਾਫ਼ ਬਰਮਲਾ ਕਹੋ ਜੋ ਕੁਛ ਕਹਿਣਾ ਹੈ। ਅੱਗੇ ਤੁਸੀਂ ਮੇਰੇ 'ਤੇ ਝੂਠੀ ਤੁਮਤ ਲਾਈ ਹੈ ਅਤੇ ਹੁਣ ਤੁਸੀਂ ਹੈੱਡਵਾਰਡਰ 'ਤੇ ਇਹ ਤੁਮਤ ਲਾ ਰਹੇ ਹੋ ਕਿ ਇਹ ਸਿੱਖ ਹੈ ਅਤੇ ਇਸ ਦਾ ਹਮ ਮਜ਼ਹਬ ਹੋਣ ਕਰਕੇ ਇਸ ਦੀ ਰਾਏ ਕਰਦਾ ਹੈ। ਅੱਛਾ, ਜੇ ਚੀਫ ਹੈੱਡਵਾਰਡਰ ਉੱਤੇ ਇਤਬਾਰ ਨਹੀਂ ਤਾਂ ਆਈ ਜੀ ਪਾਸ ਇਸ ਸਲੇਟ ਨੂੰ ਭੇਜਿਆ ਜਾਵੇ ਅਤੇ ਫਿਰ ਜੋ ਉਹ ਫੈਸਲਾ ਦੇਵੇ ਸੋ ਪ੍ਰਵਾਨ ਕੀਤਾ ਜਾਵੇ। ਇਸ ਪਰ ਸੁਪਰਡੈਂਟ ਅਤੇ ਜੇਲਰ ਦੋਈ ਅੰਦਰੋਂ ਅੰਦਰੀ ਬੜੇ ਹੀ ਸ਼ਰਮਸ਼ਾਰ ਹੋਏ, ਪਰ ਕੱਚੇ ਹੁੰਦੇ ਹੋਏ ਹੁਣ ਗੱਲ ਨੂੰ ਹੋਰ ਪਾਸੇ ਟਾਲਣ ਲੱਗੇ। ਜੇਲਰ ਮੈਨੂੰ ਸੋਹੇ ਹੋ ਕੇ, ਕਿਆ ਤੁਮ ਬਤਾ ਸਕਦੇ ਹੋ ਕਿ ਜੇ ਲਿਖੀ ਹੋਈ ਸਲੇਟ ਤੁਮਕੋ ਕਿਸ ਸਿਪਾਹੀ ਨੇ ਲਾ ਕਰ ਦੀ? ਮੈਂ, ਇਸ ਸਵਾਲ ਦਾ ਇੱਥੇ ਤਾਲੁਕ ਹੀ ਕੁਝ ਨਹੀਂ। ਜਦ ਸਲੇਟਾਂ ਮਿਲੀਆਂ ਹੋਈਆਂ ਹੀ ਇਸ ਕਰਕੇ ਹਨ ਕਿ ਜਿਨ੍ਹਾਂ ਨੂੰ ਗੁਰਮੁਖੀ ਲਿਖਣਾ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥ ਨਹੀਂ ਆਉਂਦੇ ਉਹ ਸਲੇਟ ਭੇਜ ਕੇ ਦੂਜੇ ਕਿਸੇ ਜਾਣਕਾਰ ਤੋਂ ਪੁੱਛ ਲਿਆ ਕਰਨ, ਤਾਂ ਇਹ ਸਵਾਲ ਕੀ ਅਰਥ ਰੱਖਦਾ ਹੈ ਕਿ ਕਿਸ ਨੇ ਸਲੇਟ ਲਿਆ ਕੇ ਦਿੱਤੀ? ਜੋ ਸਰਕਾਰੀ ਮੁਲਾਜ਼ਮ ਡਿਊਟੀ 'ਤੇ ਹੋਵੇਗਾ ਉਹੀ ਇਹ ਸੇਵਾ ਕਰ ਸਕਦਾ ਹੈ ਅਤੇ ਅਸੀਂ ਖੁੱਲ੍ਹ ਦਾ ਇਜਾਜ਼ਤੀ ਆਰਡਰ ਹੋ ਚੁੱਕਾ ਹੈ। ਸੁਪਰਡੈਂਟ, ਹਮ ਤੁਮ ਸਭ ਲੋਗੋਂ ਕੀ ਸਲੇਟੇ ਜ਼ਬਤ ਕਰ ਲੇਂਗੇ।
ਮੈਂ, ਬੜੀ ਭਾਰੀ ਜਗੀਰ ਜ਼ਬਤ ਕਰ ਲਵੋਗੇ।
ਇਸ ਗੱਲ ਦਾ ਕੋਈ ਅਫਸੋਸ ਨਹੀਂ, ਅਫਸੋਸ ਤਾਂ ਇਸ ਗੱਲ ਦਾ ਹੈ ਕਿ ਤੁਹਾਡੀ ਇਨਸਾਫ਼ ਕਰਨ ਵਾਲੀ ਅਕਲ ਖਪਤ ਹੋਈ ਵੀ ਹੈ। ਸੋ ਅਕਲ ਖਪਤੀਆਂ ਦੀ ਦਿੱਤੀ ਸਲੇਟ ਜ਼ਬਤੀ ਵਾਲੀ ਸਜ਼ਾ ਜੇਲ੍ਹ ਇਨਸਾਫ਼ ਦੇ ਨਾਂ ਉੱਤੇ ਨਾ ਮਿਟਣ ਵਾਲਾ ਧੱਬਾ ਹੈ ਜੋ ਕਦੇ ਨਾ ਕਦੇ ਰਿਕਾਰਡ ਵਿੱਚ ਆ ਕੇ ਰਹੇਗਾ ਅਤੇ ਤੁਹਾਡੇ ਇਸ ਇਨਸਾਫ਼ ਨੂੰ ਨਸ਼ਰ ਕੀਤਾ ਜਾਵੇਗਾ। ਇਹੋ ਜਿਹੀਆਂ ਗੱਲਾਂ ਸੁਣ ਕੇ ਸਭ ਨੇ ਸਿਰ ਹੇਠਾਂ ਸੁੱਟ ਲਏ। ਸੁਪਰਡੈਂਟ ਨੇ ਮੇਰਾ ਹਿਸਟਰੀ ਟਿਕਟ ਹੱਥ ਵਿੱਚ ਫੜਿਆ ਅਤੇ ਜੋ ਸਜ਼ਾ ਲਿਖ ਕੇ ਲਿਆਇਆ ਸੀ ਸੋ ਕੈਂਸਲ ਕਰ ਦਿੱਤੀ, ਅਰਥਾਤ ਉਸ ਉੱਤੇ ਕਲਮ ਫੇਰ ਦਿੱਤੀ। ਉਸਦੇ ਥਾਂ ਕੋਈ ਹੋਰ ਸਜ਼ਾ ਨਹੀਂ ਲਿਖੀ, ਜ਼ਬਾਨੀ ਆਰਡਰ ਦਿੱਤਾ ਕਿ ਸਭ ਦੀਆਂ ਸਲੇਟਾਂ ਜ਼ਬਤ ਕਰ ਲਈਆਂ ਜਾਣ। ਟਿਕਟ ਜੇਲਰ ਨੂੰ ਫੜਾ ਦਿੱਤਾ। ਜੇਲਰ ਦੀ ਬੜੀ ਹੱਦ ਤੱਕ ਹੋਈ, ਉਹ ਆਫਰਿਆ ਫਿਰੇ ਅਤੇ ਕਚੀਚੀਆਂ ਵੱਟੇ ਕਿ ਕਿਵੇਂ ਕੋਈ ਨਿੱਗਰ ਸਜ਼ਾ ਮਿਲਦੀ। ਸੋ ਉਦੋਂ ਤਾਂ ਉਸ ਦੀ ਕੁਛ ਨਾ ਵੱਟੀ ਗਈ, ਪਰ ਪਿੱਛੋਂ ਦਫ਼ਤਰ ਵਿੱਚ ਜਾ ਕੇ ਆਪਣਾ ਗੱਚ ਕੱਢ ਕੇ ਹੀ ਰਿਹਾ ਅਤੇ ਸਜ਼ਾ ਲਿਖ ਕੇ ਹੀ ਸਾਹ ਲਿਆ। ਖਬਰ ਨਹੀਂ ਸੁਪਰਡੈਂਟ ਤੋਂ ਮਨਜ਼ੂਰੀ ਲਈ, ਖਬਰੇ ਨਹੀਂ ਲਈ, ਪਰ ਆਪਣੇ ਦਸਤਖਾਂ ਹੇਠ ਮੇਰੇ ਹਿਸਟਰੀ ਟਿਕਟ ਉੱਤੇ ਇਹ ਸਜ਼ਾ ਲਿਖ ਮਾਰੀ ਕਿ ਆਪਣੇ ਹੱਥੀਂ ਦੁੱਧ ਚੋਣ ਦਾ ਹੱਕ ਅਧਿਕਾਰ ਤਲਫ, ਗਊਸ਼ਾਲਾ ਜਾਣਾ ਬੰਦ, ਕਿਉਂਕਿ ਗਊ ਕੋਠੀ ਵਿੱਚ ਨਹੀਂ ਲਿਆਂਦੀ ਜਾ ਸਕਦੀ, ਇਸ ਲਈ ਹਸਪਤਾਲ ਤੋਂ ਚੋਇਆ ਚੋਇਆ ਦੁੱਧ ਖਾਲਸ ਦੁੱਧ ਮਿਲੇਗਾ। ਆਥਣੇ ਹਸਪਤਾਲੋਂ ਚੋਇਆ ਚੋਇਆ ਦੁੱਧ, ਇੱਕ ਸ਼ਟਾਂਕ ਸਾਬੂਦਾਣਾ ਅਤੇ ਸ਼ਟਾਂਕ ਸਿਰਖੰਡੀ ਮੈਨੂੰ ਦੇਣ ਲਈ ਲਿਆਏ। ਸਾਬੂਦਾਣਾ ਸਿਰਖੰਡੀ ਦੋਈ ਸ਼ਟਾਂਕ ਭਰ ਕੇ ਜੋ ਆਏ ਸੀ ਸੋ ਦਾਸ ਨੇ ਰੱਖ ਲਏ ਅਤੇ ਦੁੱਧ ਵਾਪਸ ਕਰ ਦਿੱਤਾ। ਅੰਗੀਠੀ ਧੁਖਾ ਕੇ ਮੇਰੀ ਕੋਠੀ ਦੇ ਵਿਹੜੇ ਅੰਦਰ ਲਿਆ ਦਿੱਤੀ ਗਈ। ਦਾਸ ਨੇ ਜਲ ਵਿੱਚ ਸਾਬੂਦਾਣਾ ਰਿੰਨ ਲਿਆ ਅਤੇ ਸਿਰਖੰਡੀ ਮਿਲਾ ਕੇ ਛਕਿਆ ਅਤੇ ਸਬਰ ਸ਼ੁਕਰ ਕਰਕੇ ਰਾਤ ਬਰਾਜ ਰਿਹਾ। ਦਿਨ ਚੜ੍ਹਦੇ ਨੂੰ ਫਿਰ ਮੇਰੇ ਉੱਤੇ ਕਟਕ ਚੜ੍ਹ ਕੇ ਆਇਆ ਅਤੇ ਇਸ ਵਿਧ ਕੜਾ ਚੜ੍ਹੀ ਹੋਈ। ਸੁਪਰਡੈਂਟ ਰਣਧੀਰ ਸਿੰਘ, ਤੁਹਾਰੇ ਉੱਪਰ ਦੋ ਔਰ ਰਿਪੋਰਟ ਆਜ ਹੁਆ। ਇੱਕ ਤੋਂ ਜੇ ਕਿ ਤੁਮਨੇ ਹੁਕਮਦੁੱਲੀ ਕੀ ਹੈ ਕਿ ਤੁਮਨੇ ਖਾਣਾ ਵਾਪਸ ਕਰ ਦੀਆ, ਦੂਸਰਾ ਜੇ ਕਿ ਤੁਮ ਖਾਣਾ। ਇਹ ਦੋਈ ਗੱਲਾਂ ਗਲਤ ਹਨ, ਬਲਕਿ ਝੂਠੀਆਂ ਤੁਮਤਾਂ ਹਨ। ਨਾ ਤਾਂ ਮੈਂ ਹੁਕਮਦੁੱਲੀ ਕੀਤੀ ਹੈ, ਨਾ ਹੀ ਮੇਰੀ ਨੀਅਤ ਖੁਦਕੁਸ਼ੀ ਕਰਨ ਦੀ ਹੈ। ਅਸੀਂ ਸਿੱਖ ਸੁਪਨੇ ਮਾਤਰ ਵਿੱਚ ਵੀ ਐਸਾ ਮਹਾਂਪਾਪ ਨਹੀਂ ਕਰਦੇ, ਕਿਉਂਕਿ ਸਤਿਗੁਰੂ ਦੇ ਬਚਨਾਂ ਅਨੁਸਾਰ ਆਤਮਘਾਤੀ ਮਹਾਂਪਾਪੀ ਹੈ। ਸੋ ਗੁਰੂ ਦਾ ਸਿੱਖ ਆਤਮਘਾਤ ਦਾ ਖਿਆਲ ਕਰਨਾ ਵੀ ਮਹਾਂਪਾਪ ਸਮਝਦਾ ਹੈ। ਸੁਪਰਡੈਂਟ, ਫਿਰ ਤੁਮਨੇ ਕਿਉਂ ਦੁੱਧ ਵਾਪਸ ਕੀਆ? ਮੈਂ, ਇਹ ਗੱਲ ਤੁਸੀਂ ਜੇਲਰ ਮਿਸਟਰ ਮਿਕ ਤੋਂ ਪੁੱਛੋ, ਉਸ ਨੂੰ ਅੱਛੀ ਤਰ੍ਹਾਂ ਮਾਲੂਮ ਹੈ। ਅਫਸਰ ਸਭ ਅਫਸਰਾਂ ਨੂੰ ਮੇਰੀ ਇਸ ਪ੍ਰਤਿਗਿਆ ਦਾ ਪਤਾ ਹੈ ਕਿ ਸਿਵਾਏ ਆਪਣੇ ਜਾਂ ਸਿੱਖ ਦੇ ਹੱਥਾਂ ਤੋਂ ਹੋਰ ਕਿਸੇ ਦਾ ਚੋਇਆ ਚੋਇਆ ਦੁੱਧ ਨਹੀਂ ਵਰਤਦਾ ਅਤੇ ਇਸੇ ਕਰਕੇ ਮੈਨੂੰ ਗਊ ਦਿੱਤੀ ਗਈ ਸੀ। ਸੋ ਇਸ ਗੱਲ ਦਾ ਫੈਸਲਾ ਸਾਰੇ ਪਹਿਲੂਆਂ ਉੱਤੇ ਬਹਿਸ ਹੋ ਕੇ ਚਿਰੋਕਣਾ ਹੋ ਚੁੱਕਾ ਹੈ। ਅੱਜ ਨਵੇਂ ਸਿਰੇ ਮਹਿਜ਼ ਤਕਲੀਫ ਦੇਣ ਦੀ ਖਾਤਰ ਉਸ ਸਿਲਸਿਲੇ ਨੂੰ ਫਿਰ ਛੇੜਿਆ ਜਾਂਦਾ ਹੈ ਅਤੇ ਮੇਰੀ ਧਰਮ ਪ੍ਰਤਿਗਿਆ ਨਿਭਾਉਣ ਦੇ ਯਤਨਾਂ ਨੂੰ ਆਤਮਘਾਤ ਕਰਨਾ ਦੱਸ ਕੇ ਝੂਠਾ ਇਲਜ਼ਾਮ ਲਗਾਇਆ ਜਾਂਦਾ ਹੈ। ਸੁਪਰਡੈਂਟ, ਮਗਰ ਤੁਮਨੇ ਦੁੱਧ ਵਾਪਸ ਨਹੀਂ ਕਰਨਾ ਥਾ, ਇਸਮੇ ਹੁਕਮਦੁੱਲੀ ਕਾ ਜ਼ੁਰਮ ਤੁਮ ਪਰ ਜ਼ਰੂਰ ਆਇਦ ਹੋਤਾ ਹੈ ਔਰ ਖੁਦਕੁਸ਼ੀ ਕਰਨੇ ਕੇ ਇਰਾਦੇ ਕਾ ਸ਼ੱਕ ਵੀ ਪੜਤਾ ਹੈ। ਮੈਂ, ਨਾ ਹੀ ਖੁਦਕੁਸ਼ੀ ਦੇ ਇਰਾਦੇ ਦਾ ਸ਼ੱਕ ਹੋ ਸਕਦਾ ਹੈ ਅਤੇ ਨਾ ਹੀ ਹੁਕਮਦੁੱਲੀ ਦਾ ਜ਼ੁਰਮ ਆਇਦ ਹੁੰਦਾ ਹੈ, ਕਿਉਂਕਿ ਐਸਾ ਕਰਨਾ ਹੁੰਦਾ ਤਾਂ ਮੈਂ ਬਾਕੀ ਦੀਆਂ ਚੀਜ਼ਾਂ ਸਾਬੂਦਾਣਾ ਅਤੇ ਚੀਨੀ ਵੀ ਵਾਪਸ ਕਰ ਦਿੰਦਾ। ਜੋ ਖਾਣਾ ਮੈਂ ਆਪਣੇ ਧਾਰਮਿਕ ਨਿਯਮ ਅਨੁਸਾਰ ਖਾ ਸਕਦਾ ਹਾਂ ਮੈਂ ਰੱਖ ਲਿਆ ਅਤੇ ਛੱਕ ਲਿਆ, ਪਰ ਜਿਸ ਖਾਣੇ ਨੂੰ ਮੇਰਾ ਧਾਰਮਿਕ ਨਿਯਮ ਗ੍ਰਹਿਣ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੋ ਮੋੜ ਦਿੱਤਾ, ਕਿਉਂਕਿ ਜਿਸ ਖਾਣੇ ਨੂੰ ਮੈਂ ਖਾਣਾ ਨਹੀਂ ਉਸ ਨੂੰ ਰੱਖ ਛੱਡਣ ਦਾ ਕੀ ਫਾਇਦਾ। ਦੁੱਧ ਨੂੰ ਜੇ ਰੱਖ ਛੱਡਦਾ ਤਾਂ ਖਰਾਬ ਹੋ ਜਾਂਦਾ ਅਤੇ ਹੋਰ ਕਿਸੇ ਦੇ ਕੰਮੋਂ ਵੀ ਜਾਂਦਾ। ਸੁਪਰਡੈਂਟ ਥੋੜ੍ਹੇ ਤਿਉਰ ਬਦਲ ਕੇ ਅਤੇ ਢਿੱਲਾ ਹੋ ਕੇ, ਹੋ ਵੈਲ, ਤਬ ਤੁਮਨੇ ਸਭ ਚੀਜ਼ਾਂ ਵਾਪਸ ਨਹੀਂ ਕੀ, ਸਗੋਂ ਸਾਬੂਦਾਣਾ ਸ਼ੂਗਰ ਖਾਇਆ। ਜੇਲਰ ਨੂੰ ਮੁਖਾਤਬ ਹੋ ਕੇ, ਫਿਰ ਆਪਨੇ ਹੁਕਮਦੁੱਲੀ ਔਰ ਖੁਦਕੁਸ਼ੀ ਕੀ ਰਿਪੋਰਟ ਕਿਉਂ ਕੀਆ? ਜੇਲਰ ਤਾਂ ਨੀਵੀਂ ਪਾ ਗਿਆ, ਕੁਛ ਨਾ ਬੋਲਿਆ, ਪਰ ਮੈਨੂੰ ਮੌਕਾ ਮਿਲ ਗਿਆ। ਮੈਂ, ਇਤਨਾ ਸ਼ੁਕਰ ਕਰੋ ਕਿ ਜੇਲਰ ਨੇ ਆਪਣੇ ਆਪ ਸਜ਼ਾ ਵੀ ਨਹੀਂ ਲਿਖ ਦਿੱਤੀ, ਅਜੇ ਤਾਂ ਰਿਪੋਰਟ ਹੀ ਲਿਖੀ ਹੈ। ਸੁਪਰਡੈਂਟ, ਜੇ ਕਭੀ ਹੋ ਸਕਤਾ ਹੈ, ਜੇਲਰ ਕੋ ਸਜ਼ਾ ਲਿਖਣੇ ਜਾਂ ਸਜ਼ਾ ਦੇਣੇ ਕਾ ਕੋਈ ਅਖਤਿਆਰ ਨਹੀਂ। ਮੈਂ, ਤਾਂ ਮੇਰੇ ਦੁੱਧ ਬੰਦ ਕਰਨ ਦੀ ਸਜ਼ਾ ਕਿਸ ਨੇ ਲਿਖ ਦਿੱਤੀ? ਸੁਪਰਡੈਂਟ, ਹੋ, ਜੇ ਸਜ਼ਾ ਕੋਈ ਨਹੀਂ ਤੁਮਕੋ ਦੀ ਗਈ, ਇੰਤਜ਼ਾਮੀਆ ਮਾਮਲੇ ਬਾਰੇ ਜੇਲਰ ਕੋ ਅਖਤਿਆਰ ਹੈ ਕਿ ਮੁਨਾਸਬ ਕਾਰਵਾਈ ਕਰੇ। ਮੈਂ, ਜ਼ੇਲ੍ਹ ਦੇ ਇੰਤਜ਼ਾਮੀਆ ਮਾਮਲੇ ਬਾਰੇ ਜੇਲਰ ਆਪ ਨੂੰ ਸਲਾਹ ਮਸ਼ਵਰਾ ਦੇ ਕੇ ਅਤੇ ਆਪ ਦਾ ਹੁਕਮ ਹਾਸਲ ਕਰਕੇ ਉਸ ਹੁਕਮ ਦੀ ਤਾਮੀਲ ਪ੍ਰਥਾਏ ਅਮਲ ਦਰਾਮਦ ਕਰਾ ਸਕਦਾ ਹੈ, ਪਰ ਆਪੋ ਹੁਕਮ ਨਹੀਂ ਲਿਖ ਸਕਦਾ, ਨਾ ਹੀ ਐਸੇ ਹੁਕਮ ਦਾ ਆਪਣੇ ਦਸਤਖਤਾਂ ਹੇਠ ਹਿਸਟਰੀ ਟਿਕਟ ਉੱਤੇ ਕੋਈ ਰਿਕਾਰਡ ਕਰ ਸਕਦਾ ਹੈ। ਖਾਦ ਖੁਰਾਕ ਪ੍ਰਥਾਏ ਸੁਪਰਡੈਂਟ ਅਥਵਾ ਮੈਡੀਕਲ ਅਫਸਰ ਤੋਂ ਬਿਨਾਂ ਹੋਰ ਕਿਸੇ ਜੇਲ੍ਹ ਅਫਸਰ ਨੂੰ ਹਿਸਟਰੀ ਟਿਕਟ ਉੱਤੇ ਹੁਕਮ ਚਾੜਨ ਦਾ ਅਖਤਿਆਰ ਨਹੀਂ। ਦੇਖੋ, ਮੇਰੇ ਹਿਸਟਰੀ ਟਿਕਟ ਉੱਤੇ ਖੁਰਾਕ ਬਾਰੇ ਸਾਰੀ ਹਿਸਟਰੀ ਦਾ ਰਿਕਾਰਡ ਮੁਲਤਾਨ ਜੇਲ੍ਹ ਤੋਂ ਲੈ ਕੇ ਜਾਂ ਤਾਂ ਮੈਡੀਕਲ ਅਫਸਰ ਲਿਖਦੇ ਰਹੇ ਹਨ ਜਾਂ ਖੁਦ ਸੁਪਰਡੈਂਟ, ਅਤੇ ਉਹ ਵੀ ਮੇਰੇ ਸਾਹਮਣੇ ਲਿਖਦੇ ਰਹੇ ਹਨ, ਜੈਸਾ ਕਿ ਗਊ ਦੇਣ ਅਤੇ ਦੁੱਧ ਲਗਾਉਣ ਦਾ ਅਤੇ ਪ੍ਰਸ਼ਾਦ ਹਟਾਉਣ ਆਦਿਕ ਦਾ। ਇਸ ਜੇਲ੍ਹ ਦਾ ਰਿਕਾਰਡ ਹੀ ਦੇਖ ਲਵੋ, ਸੁਪਰਡੈਂਟ ਜਾਂ ਮੈਡੀਕਲ ਅਫਸਰ ਦੇ ਹੱਥਾਂ ਦਾ ਲਿਖਿਆ ਹੋਇਆ ਹੀ ਮਿਲੇਗਾ, ਅਤੇ ਉਹ ਵੀ ਮੇਰੇ ਸਾਹਮਣੇ ਲਿਖਿਆ ਹੈ। ਆਪਨੇ ਕੱਲ੍ਹ ਆਪਣੇ ਹੱਥੀਂ ਪਹਿਲਾਂ ਲਿਖੀ ਸਜ਼ਾ ਨੂੰ ਕੈਂਸਲ ਕੀਤਾ, ਪਰ ਹਾਸ਼ੀਆ ਕੁਛ ਨਹੀਂ ਚਾੜਿਆ ਅਤੇ ਨਾ ਕੋਈ ਜ਼ਬਾਨੀ ਆਰਡਰ ਦਿੱਤਾ। ਜ਼ਬਾਨੀ ਆਰਡਰ ਜੋ ਦਿੱਤਾ ਹੈ ਸੋ ਸਲੇਟ ਬੰਦ ਕਰਨ ਦਾ ਦਿੱਤਾ, ਖੁਰਾਕ ਬੰਦ ਕਰਨ ਦਾ ਨਹੀਂ ਦਿੱਤਾ। ਇਹ ਸਭ ਕੁਛ ਪਿੱਛੋਂ ਜਾ ਕੇ ਮੇਰੇ ਟਿਕਟ 'ਤੇ ਹੁਕਮ ਚਾੜਿਆ ਗਿਆ ਹੈ, ਅਤੇ ਆਪ ਦੇ ਹੁਕਮ ਤੋਂ ਬਿਨਾਂ ਜਾਂ ਆਪ ਦੇ ਹੁਕਮ ਦੇ ਉਲਟ ਜੇਲਰ ਨੇ ਚਾੜਿਆ ਹੈ, ਕਿਉਂਕਿ ਹੁਕਮ ਦਾ ਤੁਹਾਡਾ ਸਲੇਟਾਂ ਬੰਦ ਕਰਨ ਦਾ ਹੀ ਸੀ, ਇਸ ਨੇ ਉਲਟਾ ਦੁੱਧ ਬੰਦ ਕਰ ਦਿੱਤਾ। ਸੋ ਆਪ ਦੀ ਹੁਕਮ ਅਦੁੱਲੀ ਆਪ ਦੇ ਜੇਲਰ ਨੇ ਕੀਤੀ ਅਤੇ ਉਲਟਾ ਇਲਜ਼ਾਮ ਮੇਰੇ ਉੱਤੇ ਲੱਗਦਾ ਹੈ। ਸੁਪਰਡੈਂਟ, ਮੁਝੇ ਹੈਰਾਨੀ ਤੋਂ ਇਸ ਬਾਤ ਕੀ ਹੈ ਕਿ ਤੁਮਕੋ ਇਨ ਬਾਤੋਂ ਕਾ ਪਤਾ ਕੈਸੇ ਲੱਗ ਜਾਤਾ ਹੈ, ਤੁਮਕੋ ਕੈਸੇ ਪਤਾ ਲੱਗਾ ਕਿ ਜੇਲਰ ਨੇ ਤੁਹਾਡੇ ਟਿਕਟ ਪਰ ਐਸਾ ਲਿਖਾ? ਮੈਂ, ਚਾਹੇ ਕਿਵੇਂ ਪਤਾ ਲੱਗ ਗਿਆ, ਤੁਸੀਂ ਦੱਸੋ ਇਹ ਗੱਲ ਠੀਕ ਹੈ ਜਾਂ ਨਹੀਂ। ਸੁਪਰਡੈਂਟ, ਹੈ ਤੋ ਐਸਾ ਹੀ, ਪਰ ਤੁਮਕੋ ਸਜ਼ਾ ਕੋਈ ਨਹੀਂ ਦੀ ਗਈ, ਤੁਮਨੇ ਸਜ਼ਾ ਸਮਝ ਕੇ ਪ੍ਰੋਟੈਸਟ ਕੇ ਤੌਰ ਪਰ ਖਾਣਾ ਛੋੜਾ। ਮੈਂ, ਹਰਗਜ਼ ਨਹੀਂ, ਸਿਰਫ ਆਪਣੀ ਧਰਮ ਪ੍ਰਤਿਗਿਆ ਪਾਲਣ ਦੇ ਲਈ। ਸੁਪਰਡੈਂਟ, ਜੇਲਰ ਨੂੰ ਸੋਹੇ, ਕਿਆ ਗਾਇਕੋ ਸੈੱਲ ਬਲਾਕ ਮੇਂ ਲਾਨੇ ਕਾ ਇੰਤਜ਼ਾਮ ਹੋ ਸਕਤਾ ਹੈ? ਜੇਲਰ, ਬਹੁਤ ਮੁਸ਼ਕਿਲ ਹੈ, ਏਕ ਆਧ ਦਿਨ ਹੋ ਸਕਤਾ ਹੈ, ਰੋਜ਼ ਰੋਜ਼ ਨਹੀਂ। ਮੈਂ, ਸਭ ਕੁਛ ਹੋ ਸਕਦਾ ਹੈ ਜੇ ਕਰਨ ਦੀ ਦਲੀਲ ਹੋਵੇ। ਦਲੀਲ ਤਾਂ ਦੁੱਖ ਦੇਣ ਦੀ ਹੈ, ਭਲਾ ਗਊਸ਼ਾਲਾ ਜਾਣ ਵਿੱਚ ਕੀ ਬਿੱਡੀ ਪੈਂਦੀ ਹੈ? ਸਿਰਫ ਭਰਮ ਦਾ ਭੂਤ ਤੋੜ ਤੋੜ ਕੇ ਖਾਂਦਾ ਹੈ, ਕੁਛ ਸਬੂਤ ਨਹੀਂ, ਕੋਈ ਦਲੀਲ ਨਹੀਂ। ਸੁਪਰਡੈਂਟ, ਵੈਲ, ਜੇਲਰ ਗਊਸ਼ਾਲਾ ਜਾਣੇ ਮੇਂ ਕਿਆ ਹਰਜ਼ ਹੈ? ਜੇਲਰ, ਮੈਂ ਆਪਣੀ ਜ਼ਿੰਮੇਵਾਰੀ ਨਹੀਂ ਲੈਤਾ, ਬਸ ਜੇਲਰ ਦਾ ਇਤਨਾ ਕਹਿਣਾ ਹੀ ਸੀ ਕਿ ਸੁਪਰਡੈਂਟ ਪਾਣੀ ਪਾਣੀ ਹੋ ਗਿਆ। ਅਬ ਹਮ ਕਿਆ ਕਰ ਸਕਤੇ ਹੈਂ, ਬਸ ਇਤਨਾ ਕਹਿ ਕੇ ਸੁਪਰਡੈਂਟ ਹੋਰੀ ਤਾਂ ਚੱਲਦੇ ਲੱਗੇ, ਮਗਰੇ ਉਸ ਦਾ ਲਾਣਾ ਬਾਣਾ, ਬਸ ਇਨਸਾਫ ਕਰ ਗਏ। ਜਿਨ੍ਹਾਂ ਦੇ ਨੱਕ ਵਿੱਚ ਆਪਣੇ ਮਹੱਤਤਾਂ ਦੀ ਨਕੇਲ ਹੋਵੇ ਉਹਨਾਂ ਅਫਸਰਾਂ ਕੀ ਇਨਸਾਫ ਕਰਨਾ ਹੋਇਆ? ਬਸ ਨੱਕ ਨਕੇਲ ਨਕੇਲੀਆਂ ਨੇ ਆਪਣੀ ਕਰਤੂਰ ਜਿਹੜੀ ਖਿਲਾਰਨੀ ਸੀ ਸੋ ਖਿਲਾਰ ਦਿੱਤੀ, ਅਤੇ ਸਾਡਾ ਸਤਿਗੁਰੂ ਸਹਾਈ, ਹੁਣ ਸਾਂਗੋ ਵਰਤ ਆਰੰਭ ਹੋ ਗਿਆ। ਇੱਕ ਸ਼ਟਾਂਗ ਸਾਂਗੋ ਸਾਬੂਦਾਣਾ ਅਤੇ ਇੱਕ ਸ਼ਟਾਂਗ ਸਿਰਖਿੰਡੀ ਉਗਣਾਥਣ ਦੇ ਜਾਣ, ਉਹੀ ਜਲ ਵਿੱਚ ਉਬਾਲ ਕੇ ਨਿਰਵਾਹ ਕਰ ਲਿਆ ਕਰੀਏ। ਇੱਕ ਮਹੀਨਾ ਬਰਾਬਰ ਇਹੀ ਸਾਂਗੋ ਵਰਤ ਬਣਿਆ ਰਿਹਾ, ਸਰੀਰ ਛੰਟਿਆ ਗਿਆ ਅਤੇ ਹਲਕਾ ਫੁਲਕਾ ਹੋ ਗਿਆ। ਜੇਲ੍ਹ ਦਾ ਅਮਲਾ ਨਿਤ ਪ੍ਰਤ ਰੌਂਦ ਕਰਨ ਆਵੇ ਅਤੇ ਮੈਨੂੰ ਮਸ਼ਟ ਪਏ ਨੂੰ ਦੇਖ ਕੇ ਚੁੱਪ ਚਪਾਤੇ ਹੀ ਚਲੇ ਜਾਇਆ ਕਰੇ। ਨਾ ਉਹਨਾਂ ਨੂੰ ਮੇਰਾ ਗਮੇ, ਨਾ ਮੈਨੂੰ ਉਹਨਾਂ ਦੀ ਪਰਵਾਹ, ਨਾ ਸਾਨੂੰ ਕਿਸੇ ਚੀਜ਼ ਦੀ ਚਾਹ, ਨਾ ਉਹਨਾਂ ਨੂੰ ਦਰਦ ਵੰਦਨ ਦਾ ਦਾਹ। ਦੁਖੀਆ ਦਰਦ ਘਣੇ ਵੇਦਣ ਜਾਣੇ ਤੂੰ ਧਣੀ, ਦੇ ਦਰਦ ਵੰਦਨ ਦੀ ਵੇਦਨ ਵੈਦ ਗੁਰੂ ਗੋਬਿੰਦ ਵਾਜੋਂ ਕੌਣ ਜਾਣੇ? ਵੈਦ ਗੁਰੂ ਨੇ ਖੁਦਿਆਵੰਤ ਦੀ ਖੁਦਿਆ ਵਿਰਤੀ ਹਿੱਤ ਨਾਮ ਆਧਾਰ ਦੇਸ਼ਾਂ ਦੇ ਹੋਰ ਵਧੇਰੇ ਅਗਾਏ ਕੇ ਪਹੁੰਚਾਏ। ਬਾ ਮੇਰੇ ਸਤਿਗੁਰੂ ਖੂਬ ਗਟਾਕ ਪਿਆਈ, ਆਪਣੇ ਰੰਗ ਵਿੱਚ ਰੱਖ ਸਾਹਿਬਾ, ਤਾਂ ਸਾਨੂੰ ਕਿਸੇ ਦੀ ਕੀ ਕਾਣ ਕਨੌੜ ਹੈ? ਲੋਕਾਂ ਦੀਆਂ ਅੱਖਾਂ 'ਚ ਬੋਲਣ ਲਈ ਸਾਬੂਦਾਣੇ ਦਾ ਸੋਹਣਾ ਤੁਹਾਡਾ ਬਣਾਇਆ ਹੈ, ਉਂਝ ਤਾਂ ਇਸ ਦੀ ਵੀ ਲੋੜ ਕੁਛ ਨਹੀਂ ਸੀ। ਠਾਡਾ ਬਾਗਾ ਬਣਾਈ ਰੱਖਣਾ ਵੀ ਪੂਰਨ ਗੁਪਤ ਸੰਜਮੀ ਬਣਤ ਬਣਾਓ ਹੈ। ਜਿਉਂ ਤੁਧ ਭਾਵੈ ਤਿਉਂ ਬਣਾਈ ਰੱਖ, ਨਾਮ ਰੰਗਾਂ ਵਿੱਚ ਮੇਰਾ ਰੋਮ ਰੋਮ ਰੰਗਾਈ ਰੱਖ। ਸਾਨੂੰ ਤਾਂ ਕਿਸ ਦਾ ਕੀ ਕੜਾ ਅੰਦੇਸਾ ਹੈ, ਸਤਿਗੁਰੂ ਨੇ ਅਪਾਰ ਚੜ੍ਹਦੀ ਕਲਾ ਦੇ ਰੰਗਾਂ ਵਿੱਚ ਇੱਕ ਮਹੀਨਾ ਲੰਘਾਇਆ। ਸੁਰਤੀ ਬਿਰਤੀ ਹਠਾਹਾਂ ਨੂੰ ਆਉਣ ਹੀ ਨਹੀਂ ਦਿੱਤੀ, ਆਪ ਮੁਹਾਰੀ ਉਤਾਹਾਂ ਨੂੰ ਜਾਵੇ। ਊਬ ਉਰਦੀ ਰੰਗ ਵਿਗਾਸ ਵਿੱਚ ਮਗਨ ਬੈਠਿਆਂ ਇੱਕ ਦਿਨ ਜਿੰਦਰਾ ਆਪ ਹੀ ਖੁੱਲ੍ਹ ਗਿਆ, ਪਰ ਬਿਰਤੀ ਨਾ ਖੁੱਲ੍ਹੀ। ਇੱਕ ਰਸ ਮਨ ਤਨ ਅੰਤਰੇ ਗਲਤਾਨ ਰਹੀ, ਅੰਮ੍ਰਿਤ ਰਸ ਬੂਡੜੀ ਨੂੰ ਊਬ ਪਿਆਲਾ ਇੱਕੋ ਹੋ ਗਿਆ। ਕੁਛ ਸੁਰਤ ਨਾ ਸੰਭਾਲ ਕਿ ਕਿਸ ਜੰਗਲਾ ਖੋਲ੍ਹਿਆ ਅਤੇ ਕੌਣ ਆਇਆ ਕੌਣ ਗਿਆ। ਅੰਦਰ ਸਥੂਲ ਸਫਾਈ ਕਰਨ ਨੂੰ ਕੁਛ ਹਈਏ ਨਹੀਂ ਸੀ, ਕੁਛ ਖਾਧਾ ਪੀਤਾ ਹੋਵੇ ਤਾਂ ਮੈਦਾਨ ਆਵੇ, ਬਸ ਅੰਦਰ ਬਾਹਰ ਸਫਾਈ ਹੀ ਸਫਾਈ। ਬੈਠੇ ਰਹਿਣ ਦਿਓ ਕੌਣ ਹਿਲਾਵੇ, ਹਿਲਾਉਣ ਖੁਣੋ ਕੀ ਕੰਮ ਖੜਾ ਹੈ। ਇਸ ਵਿਦ ਬੈਠੇ ਉੱਤੇ ਹੀ ਸੁਪਰਡੈਂਟ ਅਤੇ ਉਸਦਾ ਲਾਓ ਲਸ਼ਕਰ ਹੀ ਲਾਣਾ ਗਸ਼ਤ ਕਰਦਾ ਦਰਵੇਸ਼ ਦੁਆਰੇ ਅਣ ਖੜੋਤਾ। ਖਬਰ ਨਹੀਂ ਕਿਤਨਾ ਚਿਰ ਖੜੋਤਾ ਰਿਹਾ ਹੋਊ, ਸਾਨੂੰ ਤਾਂ ਕੁਛ ਪਤਾ ਨਹੀਂ। ਨਾ ਉਹਨਾਂ ਦੀ ਬੁਲਾਉਣ ਹਿਲਾਉਣ ਚਲਾਉਣ ਨੂੰ ਹਿੰਮਤ ਪਈ, ਨਾ ਆਪੇ ਪਿਰਮ ਰਸੀੜੀ ਸੁਰਤ ਖੁੱਲ੍ਹੀ, ਨਾ ਸੁਰਤ ਰਸੀੜੀ ਦਿਹੁਰੀ ਹਿੱਲੀ। ਰੰਗ ਚਲੂਲੀ ਚਿਹਰੇ ਦਾ ਜੋਤ ਜਲਾਲ ਵੇਖ ਕੇ ਜਰਵਾਣਿਆਂ ਦੀ ਜ਼ਰੂਰਤ ਹੀ ਨਹੀਂ ਪਈ ਕਿ ਇਸ ਜਾਗਰਤ ਨਿੰਦਰਾਂ ਤੋਂ ਜਗਾਉਣ। ਤਕੜਾ ਚਿਰ ਖੜੋ ਖੜੋ ਕੇ ਚਲੇ ਗਏ। ਉਸ ਵੇਲੇ ਜੋ ਹਾਜ਼ਰ ਸਨ ਉਹ ਦੱਸਦੇ ਸਨ ਕਿ ਉਹਨਾਂ ਦੇ ਹਿਰਦਿਆਂ ਉੱਤੇ ਕੋਈ ਐਸੀ ਹੈਬਤ ਛਾਈ ਕਿ ਬੁੱਤ ਬਣ ਕੇ ਖੜੂ ਰਹੇ। ਉਸ ਦਿਨ ਦੂਰੀ ਰੌਂਦ ਅੱਥ ਨੇ ਫਿਰ ਆ ਕੀਤੀ ਤਾਂ ਖਾਲਸਾ ਸਾਵਧਾਨ ਸੀ। ਆਉਂਦੇ ਹੀ ਮੈਨੂੰ ਚੇਤਨ ਸੁਰਤ ਵੇਖ ਕੇ ਸੁਪਰਡੈਂਟ ਨੇ ਮੇਰਾ ਹਿਸਟਰੀ ਟਿਕਟ ਹੱਥ ਵਿੱਚ ਫੜ ਲਿਆ ਅਤੇ ਮੈਥੋਂ ਇਸ ਵਿੱਚ ਬੁਝਾਰਤ ਬੁੱਝਣ ਲੱਗਾ। ਸੁਪਰਡੈਂਟ: ਵੈਲ ਰਣਧੀਰ ਸਿੰਘ, ਬੋਲੋ, ਅਭੀ ਤੱਕ ਕੁਛ ਖਾਣੇ ਪੀਣੇ ਕੋ ਦਿਲ ਨਹੀਂ ਕਰਤਾ? ਦੂਧ ਮੰਗਤੇ ਹੋ ਤੋ ਦੂਧ ਵਾਲੀ ਵਹੀ ਗਾਏ ਹਾਜ਼ਰ ਹੈ, ਆਪਣੇ ਹੱਥ ਸੇ ਖਾਣਾ ਤਿਆਰ ਕਰਨਾ ਮੰਗਤੇ ਹੋ ਤੋ ਰਾਸ਼ਨ ਲਗਾ ਦਿੱਤੇ ਹੈ। ਮੈਂ ਤੁਹਾਡੇ ਪਾਸੋਂ ਮੰਗਦਾ ਕੁਛ ਨਹੀਂ, ਮੈਂ ਕੋਈ ਤੁਹਾਡਾ ਮੰਗਤਾ ਹਾਂ? ਬੇਮੁਹਤਾਜ਼ੀਆਂ ਬੇਪਰਵਾਹੀਆਂ ਦੇ ਚੜਾਓ ਵਿੱਚ ਰੰਗ ਮਗਨ ਬਿਰਤੀ ਨੂੰ ਸੁਰੋਦੋ ਛਾਲਾ ਉੱਠਿਆ ਅਤੇ ਬਹਿਬਲ ਹੋ ਕੇ ਸ਼ਬਦ ਗਾਵਿਆ ਗਿਆ ਅਤੇ ਇਸ ਅਸਥਾਈ ਅਲਾਪ ਦੀ ਧੁਨੀ ਇੱਕ ਅਗੰਮੀ ਰਾਗ ਲੋਰ ਵਿੱਚ ਬੱਜ ਗਈ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਅਤੇ ਕੀਰਤਨ ਨਾਦ ਇਸ ਸੰਪੂਰਨ ਸ਼ਬਦ ਦਾ ਬਿਸਮਹਿਲਾਦ ਰੰਗਾਂ ਵਿੱਚ ਛਿੜ ਪਿਆ। ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟਪਦੀਆਂ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਉ ਅੰਤਰ ਚਾਂਦਨਾ, ਅਰਾਧਨਾ ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਜਾਗਨਾ ਜਾਗਨ ਨੀਕਾ, ਹਰ ਕੀਰਤਨ ਮਹਿ ਜਾਗਨਾ, ਲਾਗਨਾ ਲਾਗਨ ਨੀਕਾ, ਗੁਰਚਰਨੀ ਮਨ ਲਾਗਨਾ, ਇਹ ਬਿਦ ਤਿਸਹਿ ਪ੍ਰਾਪਤੇ ਜਾ ਕੇ ਮਸਤਕ ਭਾਗਨਾ, ਕਹੁ ਨਾਨਕ ਤਿਸ ਸਭ ਕਿਛੁ ਨਿੱਕਾ, ਜੋ ਪ੍ਰਭ ਕੀ ਸਰਨਾਗਨਾ। ਮਾਰੂ ਮਹੱਲਾ ਪੰਜਵਾਂ। ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ ਰਹਾਉ, ਪੀਵਨਾ ਜਿਤ ਮਨ ਆਗਾਵੈ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਨਾ ਜਿਤ ਭੂਖ ਨਾ ਲਾਗੈ, ਸੰਤੋਖ ਸਦਾ ਤ੍ਰਿਪਤੀਵਨਾ, ਪਹਿਨਣਾ ਰਖਪਤ ਪਰਮੇਸ਼ਰ, ਫਿਰ ਨਾਂਗੇ ਨਹੀਂ ਕੀਵਨਾ, ਭੋਗਨਾ ਮਨ ਮਦੇ ਹਰ ਰਸ, ਸੰਤ ਸੰਗਤ ਮਹਿ ਲੀਵਨਾ, ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨਾ, ਮਾਤਿਆ ਹਰ ਰਸ ਮਹਿ ਰਾਤੇ, ਤਿਸ ਬਹੁੜ ਨ ਕਬੂ ਔਖੀਵਨਾ, ਮਿਲਿਓ ਤਿਸ ਸਰਬ ਨਿਧਾਨਾ, ਪ੍ਰਭ ਕਿਰਪਾਲ ਜਿਸ ਦੀਵਨਾ, ਸੁਖ ਨਾਨਕ ਸੰਤਨ ਕੀ ਸੇਵਾ, ਚਰਨ ਸੰਤ ਧੋਏ ਪੀਵਨਾ। ਪਿਛਲੇ ਸ਼ਬਦ ਦੇ ਕੀਰਤਨ ਅੰਦਰ ਜੀਵਨਾ ਸਫਲ ਜੀਵਨ, ਸੁਣ ਹਰ ਜਪ ਜਪ ਸਦ ਜੀਵਨਾ ਦੀ ਅਸਥਾਈ, ਅਤੇ ਪੀਵਨਾ ਜਿਤ ਮਨ ਆਗਾਵੈ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਨਾ ਜਿਤ ਭੂਖ ਨ ਲਾਗੈ, ਸੰਤੋਖ ਸਦਾ ਤ੍ਰਿਪਤੀਵਨਾ ਦੀ ਦੋਤੁਕੀ, ਅਤੇ ਰੀਝ ਰੀਝ ਕੇ ਬਹੁਰ ਬਹੁਰ ਘੁੰਮਰ ਪਵੇ। ਹੁਣ ਹੋਰ ਉੱਤਰ ਕੌਣ ਦੇਵੇ? ਚੀਫ ਹੈੱਡਵਾਰਡਰ ਨੇ ਅਫਸਰੀ ਇਸ਼ਾਰੇ ਨਾਲ ਟੁੰਮ ਕੇ ਫਿਰ ਬੁਝਾਰਤ ਪਾਈ ਕਿ ਸੁਪਰਡੈਂਟ ਸਾਹਿਬ ਬਹੁਤ ਮਿਹਰਬਾਨ ਹੋਏ ਹਨ, ਤਾਂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਦੇ ਸ਼ਬਦ ਦੀ ਕੀਰਤਨ ਧੁਨੀ ਸਫੁਰਨ ਹੋਈ ਅਤੇ ਇੱਕ ਇੱਕ ਤੁਕ ਹਿਰਦ ਵਿਧਵੀ ਗੁਨਜ਼ਾਰ ਵਿੱਚ ਗਾਵੀ ਗਈ। ਤਲੰਗ ਮਹੱਲਾ ਪੰਜਵਾਂ ਘਰ ਤੀਜਾ। ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਰਹਾਓ, ਤੂੰ ਕਾਹੇ ਡੁੱਲਹਿ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀ ਆ, ਸੋਈ ਦੇ ਆਧਾਰ, ਜਿਨ ਉਪਾਈ ਮੇਧਨੀ, ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ। ਸੱਚਾ ਪਰਵਰਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਪਿਛਲੀ ਤੁੱਕ ਬਾਰੰਬਾਰੇ ਉੱਠੇ ਤੇ ਫੇਰ ਰਹਾ ਉੱਤੇ ਜਾ ਲਿਵਤਾਰ ਢੁੱਕੇ ਸੁਪਰਡੰਟ ਫੁੱਲ ਕੇ ਡੋਡਾ ਹੋ ਗਿਆ। ਉਸ ਆ ਜਾਣ ਜਾਣ ਨੇ ਜਾਤਾ ਕਿ ਸਾਹਿਬ ਦਾ ਪਦ ਉਸ ਉੱਤੇ ਹੀ ਘੱਟ ਰਿਹਾ ਹੈ ਅਤੇ ਖੁਸ਼ਾਮਦ ਚਾਪਲੂਸੀ ਚਾਟ ਦੇ ਰਿਹਾ ਹੈ, ਪਰੰਤੂ ਮੁਗਧ ਨੂੰ ਇਹ ਪਤਾ ਨਹੀਂ ਕਿ ਸਭਨਾਂ ਦੇ ਸਿਰ ਉੱਤੇ ਇੱਕ ਸੱਚਾ ਸਾਹਿਬ ਠੰਡਾ ਹੈ ਜੋ ਸਭਨਾਂ ਦੀ ਪ੍ਰਿਤਪਾਲ ਕਰਦਾ ਹੈ ਅਤੇ ਸਭ ਸ੍ਰਿਸ਼ਟੀ ਦਾ ਦਾਤਾ ਅਤੇ ਜੀਵਨ ਆਧਾਰ ਹੈ ਅਤੇ ਸਭਨਾਂ ਦੀ ਸਾਰ ਲੈਂਦਾ ਹੈ। ਸੋ ਇਸ ਅਲਪੱਗ ਬੁੱਧੀ ਵਾਲੇ ਗੋਰੇ ਦੀ ਅਕਲ ਵਿੱਚ ਇਹ ਸਾਹਿਬ ਪਦ ਨਿਜ ਪਦ ਉੱਪਰ ਹੀ ਇਸ਼ਾਰਤ ਹੋਇਆ ਜਚਿਆ ਅਤੇ ਇਸ ਅਣਹੋਏ ਵਫਣ ਵਫਾਉਣ ਵਿੱਚ ਵਫ ਕੇ ਲਿਫ ਗਿਆ ਅਤੇ ਖੁਸ਼ੀ ਵਿੱਚ ਕੱਪੜਿਆਂ ਤੋਂ ਬਾਹਰ ਹੋ ਕੇ ਬੋਲਿਆ, ਬੋਲੋ ਰਣਧੀਰ ਸਿੰਘ, ਗਾਏ ਵੂਹੀ ਗਾਏ ਦੀ ਜਾਏ। ਮੈਂ ਫਿਰ ਅਸਲੇਟ ਵਿੱਚ ਪਾਉਂਦੇ ਹੋ, ਅੰਦਰ ਬੈਠਿਆਂ ਦੇ ਆਨੰਦ ਨੂੰ ਫਿਰ ਵਿਘਨ ਪਹੁੰਚਾਉਣ ਲੱਗੇ ਹੋ। ਗਊਸ਼ਾਲਾ ਗਿਆ ਫਿਰ ਕੁੜੀਆਂ ਤੁਮ ਤਾਂ ਲੱਗਣਗੀਆਂ ਅਤੇ ਤੁਸੀਂ ਲੋਕ ਕੰਨਾਂ ਦੇ ਕੱਚੇ ਹੋ, ਤੁਹਾਡਾ ਵਸਾ ਕੁਝ ਨਹੀਂ, ਕੱਲ੍ਹ ਨੂੰ ਕੋਈ ਹੋਰ ਊਂਝ ਖੜੀ ਕਰ ਦਿਓਗੇ, ਇਸ ਕਰਕੇ ਹੁਣ ਐਸੀਆਂ ਮਿਹਰਬਾਨੀਆਂ ਤੋਂ ਐਵੇਂ ਹੀ ਚੰਗੇ ਹਾਂ। ਸੁਪਰਡੈਂਟ, ਤਬ ਆਪਣੇ ਹੱਥ ਸੇ ਖੁਦ ਖਾਣਾ ਪਕਾਓ ਔਰ ਖਾਓ, ਪਹਿਲੇ ਕੀ ਮਾਫੀ। ਇਸ ਪਰ ਮੈਨੂੰ ਮਸਟ ਹੋਇਆ ਦੇਖ ਕੇ ਉਹਨਾਂ ਇਹ ਸਮਝਿਆ ਕਿ ਅਲ ਖਾਮੋਸ਼ੀ ਨੀਮ ਰਜ਼ਾ ਹੈ। ਜੇਲਰ ਨੂੰ ਹੁਕਮ ਦਿੱਤਾ ਕਿ ਪਹਿਲਾਂ ਰਾਸ਼ਨ ਜਾਰੀ ਕਰ ਦਿਓ। ਡਾਕਟਰ, ਅਜੇ ਸਾਲਿਡ ਫੂਡ ਨਿਗਰ ਗਿਜ਼ਾ ਇੱਕਦਮ ਹਜ਼ਮ ਨਹੀਂ ਹੋ ਸਕੇਗੀ, ਥੋੜ੍ਹੀ ਥੋੜ੍ਹੀ ਗਿਜ਼ਾ ਦੇਣੀ ਸ਼ੁਰੂ ਕਰੋ। ਗੱਲ ਕੀ ਆਪਸ ਵਿੱਚ ਗਿੱਟੀ ਗਿਣ ਕੇ ਉਸ ਦਿਨ ਤਾਂ ਇੱਕ ਪਾਓ ਆਲੂ ਅਤੇ ਸ਼ਟਾਂਕ ਪਰ ਪੰਜਵਾਂ ਦੀ ਮਨਜ਼ੂਰੀ ਦੇ ਗਏ, ਦੂਜੀ ਰੌਂਦ ਅੱਧ ਸੇਰ ਆਲੂ ਅਤੇ ਦੋ ਸ਼ਟਾਕ ਪੰਜਵਾਂ ਮੇਰੇ ਟਿਕਟ ਉੱਤੇ ਲਿਖ ਗਏ, ਤੀਜੀ ਰੌਂਦ ਦੇ 3 ਸ਼ਟਾਕ 5 ਕਰ ਗਏ। ਗੱਲ ਕੀ ਹੌਲੀ ਹੌਲੀ ਇੱਕ ਮਹੀਨੇ ਦੇ ਅੰਦਰ ਅੰਦਰ ਪੂਰੀ ਪੱਕੀ ਰਸਦ ਲਾ ਦਿੱਤੀ, ਜੋ ਹੁਣ ਤਾਂ ਹਿਸਟਰੀ ਟਿਕਟ ਪਰ ਦਰਜ ਹੈ। ਮੈਦਾ ਵੀ, ਚੌਲ ਵੀ, ਅੱਧ ਸੇਰ ਆਲੂ ਵੀ ਨਾਲ, ਨਾਲ ਦਾਲ, ਸਿਰ ਖਿੰਡੀ, ਸਭ ਸੁੱਕਾ ਸਿੱਧਾ ਲਾ ਦਿੱਤਾ। ਸਰਬਲੋਹੀ ਬਾਟੇ ਦੇਗਾਂ ਸਜਾਉਣ ਵਾਲੇ ਸਣੇ ਅੰਗੀਠੀਆਂ ਦੇ ਫਿਰ ਮਿਲ ਗਏ ਅਤੇ ਲੱਗੀਆਂ ਦੇਗਾਂ ਚੱਲਣ। ਭਲਾ ਇਤਨੀ ਸਮੱਗਰੀ ਮੇਥੋਂ ਇਕੱਲੇ ਤੋਂ ਕਿੱਥੇ ਮੁੱਕਦੀ ਸੀ। ਮੈਂ ਤਾਂ ਅਰਦਾਸਾ ਕਰ ਬੈਠ ਜਾਇਆ ਕਰਾਂ ਕਿ ਕੋਈ ਖੁਦਿਆਵੰਤ ਤਿਥੀ ਆਵਣ ਤਾਂ ਵੰਡ ਸ਼ਕੀਵਨ ਦੇ ਸਰੰਜਾਮ ਬਣਨ, ਭਾਣੇ ਅੰਦਰ ਸਤਿਗੁਰੂ ਦਿਆਲ ਸਨ ਕਾਮਨਾ ਪਜਾਵਦੇ ਰਹੇ, ਇੱਛਾ ਪੂਰਕ ਸਰਵ ਸੁਖਦਾਤਾ ਇੱਛਾ ਪੂਰੀ ਕਰਦੇ ਹੀ ਰਹੇ, ਗੱਫੇ ਅਤੁੱਟ ਸਜਾਇਆ ਕਰਨ ਅਤੇ ਸਾਰੇ ਹੀ ਲੇਖੇ ਲੱਗ ਜਾਣ। ਗੁਰੂ ਦੀ ਅਪਾਰ ਕਿਰਪਾ, ਜੇਲ੍ਹ ਅੰਦਰ ਵੀ ਅਤੁੱਟ ਲੰਗਰ ਚੱਲ ਪਈ। ਐਸੀ ਬਿਉਂਤ ਬਣੀ ਕਿ ਜੇਲ੍ਹ ਅੰਦਰ ਬਾਹਰੋਂ PWD ਦੀ ਪਾਰਟੀ ਮੁਰੰਮਤ ਉਸਾਰੀ ਲਈ ਨਿਤਾ ਪ੍ਰਤੀ ਆਇਆ ਕਰਦੀ ਸੀ। ਉਸ ਪਾਰਟੀ ਵਿੱਚ ਅੱਤ ਤਿਥੀ ਗਰੀਬ ਮਜ਼ਦੂਰ ਬੱਚੇ ਵੀ ਸਨ ਜੋ 2-2, 4-4 ਪੈਸਿਆਂ ਉੱਤੇ ਲੱਗੇ ਹੋਏ ਸਨ। ਉਹਨਾਂ ਦੇ ਭੁੱਖੇ ਦੋਖੇ ਢਿੱਡ ਨਿਕਲੇ ਹੋਏ, ਜਾਬਾਂ ਅੰਦਰ ਵੜੀਆਂ ਹੋਈਆਂ, ਹੱਡੀਆਂ ਦੇ ਕਰੰਗੇ ਹੀ ਕਰੰਗੇ ਦਿਸਣ। ਰੱਜ ਕੇ ਅੰਨ ਖਾਣਾ ਵੀ ਉਹਨਾਂ ਨੂੰ ਨਹੀਂ ਸੀ ਜੁੜਿਆ। ਉਹਨਾਂ ਦੇ ਪੰਥ ਤੋਂ ਪੰਥ ਪੰਗਤ ਫੜ ਫੜ ਕੇ ਬਿਠਾ ਦੇਣੀ, ਫਿਰ ਤਾਂ ਉਹ ਆਪ ਹੀ ਗਿੱਜ ਗਏ, ਆਪੇ ਪੰਗਤਾਂ ਲਾ ਦਿਆ ਕਰਨ, ਨਹੀਂ ਤਾਂ ਪਹਿਲੇ ਹੀ ਡਿਊਟੀ ਵਾਲੇ ਸਿਪਾਹੀ ਜਮਾਦਾਰ ਫੜ ਕੇ ਲੈ ਆਇਆ ਕਰਨ। ਇਹਨਾਂ ਡਿਊਟੀ ਵਾਲੇ ਜਮਾਦਾਰ ਸੱਜਣਾਂ ਵਿੱਚੋਂ ਅਕਸਰ ਸਾਧੂ ਰਾਧਾ ਸਿੰਘ ਅਤੇ ਉਸਦੇ ਸਾਥੀ ਸਤਸੰਗੀਆਂ ਦੀ ਡਿਊਟੀ ਹੀ ਲੱਗਦੀ ਹੁੰਦੀ ਸੀ ਅਤੇ ਇਹ ਸਭ ਦੇਵਤੇ ਹੀ ਸਨ। ਬੜੀ ਬੜੀ ਸੇਵਾ ਇਹਨਾਂ ਨੇ ਕੀਤੀ, ਨਾਲੇ ਬਾਣੀ ਪੜ੍ਹਨ ਸਿੱਖਣ ਅਤੇ ਸਿੱਖ ਸਿੱਖ ਕੰਠ ਕਰਨ ਅਤੇ ਡਿਊਟੀਆਂ ਵਜਾਉਣ, ਨਾਲੇ ਪਰਉਪਕਾਰ ਕਮਾਉਣ। ਸਾਡਾ ਭਜਨ ਗੁਫਾ ਵੀ ਇੱਕ ਲਵਾਂਝੇ ਅਟੰਕ ਇਕਾਂਤ ਵਿੱਚ ਹੀ ਸੀ। ਸਾਧੂ ਰਾਧਾ ਸਿੰਘ ਨੇ ਨਾਲੇ ਫੇਰੀਆਂ ਪਾਉਣੀਆਂ, ਨਾਲੇ ਸ਼ਬਦ ਤੁਕਾਂ ਗਾਉਣੀਆਂ, ਸਗਲਬੰਦੀਆਂ ਵਿੱਚ ਹੀ ਮੰਗਲ ਬਣੇ ਰਹੇ। ਉਹਨਾਂ ਮਜ਼ਦੂਰ ਅਤਿਥੀ ਬਾਲਕਿਆਂ ਵਿੱਚੋਂ ਵੀ ਕਈ ਬੱਚੇ ਸਤਸੰਗੀ ਹੋ ਗਏ। ਇੱਕ ਬੱਚੇ ਦਾ ਨਾਂ ਤਾਂ ਹੁਣ ਤਾਂ ਮੇਰੀ ਯਾਦਾਸ਼ਤ ਵਿਖੇ ਉੱਕਰਿਆ ਪਿਆ ਹੈ। ਇਸ ਦਾ ਨਾਂ ਲੁਕਣਾ ਸੀ। ਇਸ ਦੀ ਉਮਰ ਤਾਂ 10-11 ਸਾਲ ਦੀ ਸੀ, ਪਰ ਅਕਲ ਉਸ ਦੀ ਵਡੇਰੇ ਬਜ਼ੁਰਗਾਂ ਦੇ ਵੀ ਕੰਨ ਕੁੱਤਰਦੀ ਸੀ। ਇਹ ਜਮਾਂਦਰੂ ਹੀ ਚਤਰਬੁੱਧੀ ਜੰਤਰ ਸੀ। ਇਸ ਨੂੰ ਗੁਰਮਤ ਸਤਸੰਗ ਦਾ ਪਾ ਸਭ ਤੋਂ ਪਹਿਲਾਂ ਚੜ੍ਹਿਆ। ਇਸ ਨੇ ਕੇਸ ਵੀ ਰੱਖ ਲਏ, ਪਰ ਇੱਕ ਵਾਰ ਇਹ ਬਿਮਾਰ ਹੋ ਗਿਆ। ਬਿਮਾਰੀ ਦੀ ਬੇਹੋਸ਼ੀ ਵਿੱਚ ਇਸ ਦੇ ਮਾਪਿਆਂ ਨੇ ਇਸ ਦੇ ਰੱਖੇ ਹੋਏ ਕੇਸ ਕੱਟ ਦਿੱਤੇ। ਜਦ ਇਸ ਨੂੰ ਹੋਸ਼ ਆਈ ਤਾਂ ਬੜਾ ਵਿਆਕਲ ਹੋਇਆ ਅਤੇ ਰੋਵੇ ਬਿੱਲ ਆਵੇ ਅਤੇ ਮੁੜ ਕੇ ਕੰਮ ਉੱਤੇ ਜੇਲ੍ਹ ਵਿੱਚ ਨਾ ਆਵੇ ਕਿ ਕਿਹੜੇ ਮੂੰਹ ਪੰਗਤ ਵਿੱਚ ਜਾ ਕੇ ਬਹਾਂ। ਜਦ ਤਾਈਂ ਉਸ ਦੇ ਫਿਰ ਉਤਨੇ ਹੀ ਕੇਸ ਨਾ ਆ ਗਏ ਤਦੋਂ ਤਾਈਂ ਆਇਆ ਹੀ ਨਾ। ਇਹ ਨਿੱਕੂ ਲੁਕਣਾ ਐਸਾ ਚਤਰ ਸੀ ਕਿ ਸਾਡੇ ਪੰਜਾਬੀਆਂ ਦੀਆਂ ਵੱਖ ਵੱਖ ਕੋਠੀਆਂ ਵਿੱਚ ਫਿਰਦੇ ਤੁਰਦੇ ਸਭ ਦੀਆਂ ਖਬਰਾਂ ਲਿਆ ਦਿੰਦਾ ਹੁੰਦਾ ਸੀ ਅਤੇ ਇਸ ਨੂੰ ਹੋੜਦਾ ਕੋਈ ਨਹੀਂ ਸੀ। ਸਾਡੇ ਸਾਰੇ ਸਾਥੀ ਇਸ ਨਾਲ ਇਸ ਕਰਕੇ ਵੀ ਬਹੁਤਾ ਪਿਆਰ ਕਰਿਆ ਕਰਦੇ ਸਨ ਅਤੇ ਇਹ ਬਾਲਕਾ ਸਭ ਨੂੰ ਇੱਕ ਇੱਕ ਕਰਕੇ ਜਾਣਦਾ ਸੀ। ਸਫਸ ਦੇ ਪ੍ਰੇਮ ਸੁਣ ਸਾਡੇ ਸਾਥੀਆਂ ਦਾ ਪਰਸਪਰ ਪ੍ਰੇਮ ਪਿਆਰ ਵੀ ਹੱਦ ਦਰਜੇ ਦਾ ਹੁੰਦਾ ਸੀ। ਇੱਕ ਨਿਮਿਤ ਜਪਜੀ ਸਾਹਿਬ ਦੇ 5-5 ਪਾਠ 'ਤੇ ਅਰਦਾਸਾ। ਭਾਈ ਸੱਜਣ ਸਿੰਘ ਜੀ ਦੀ ਉਂਗਲੀ ਕੱਟੀ ਜਾਣੀ ਅਤੇ ਓਪਰੇਸ਼ਨ ਨਾ ਹੋਣ ਦੀ ਅਜੀਬ ਘਟਨਾ। ਇੱਕ ਵਾਰੀ ਮੇਰੇ ਲਾਗੇ ਦੀ ਕੋਠੀ ਵਿੱਚ ਵੀਰ ਸੱਜਣ ਸਿੰਘ ਨਾਰੰਗਵਾਲ ਇਸ਼ਨਾਨ ਕਰਕੇ ਮੈਨੂੰ ਬਾਣੀ ਦਾ ਪਾਠ ਸੁਣਾਉਣ ਲੱਗੇ ਤਾਂ ਸਾਧੂ ਰਾਧਾ ਸਿੰਘ ਨੇ, ਜੋ ਉਸ ਵੇਲੇ ਮੇਰੇ ਪਹਿਰੇ 'ਤੇ ਸਨ, ਮੇਰੀ ਕੋਠੀ ਅੰਦਰ ਆ ਕੇ ਮੈਨੂੰ ਦੱਸਿਆ ਕਿ ਸਾਧੂ ਜੀ, ਇੱਕ ਅਸਚਰਜ ਘਟਨਾ ਹੋ ਗਈ ਹੈ। ਮੈਂ ਤਾਂ ਦੇਖ ਕਰ ਦੰਗ ਰਹਿ ਗਿਆ ਹੂੰ। ਸੱਜਣ ਸਿੰਘ ਕੀ ਉਂਗਲੀ ਕੱਟ ਗਈ ਹੈ ਔਰ ਉਸਮੇ ਸੇ ਖੂਨ ਜਾਰੀ ਹੈ, ਪਰ ਵੋ ਆਪਕੋ ਪਾਠ ਐਸਾ ਆਨੰਦ ਸੇ ਸੁਣਾਏ ਜਾ ਰਿਹਾ ਹੈ ਜੈਸੇ ਉਸਕੀ ਉਂਗਲੀ ਕੱਟੀ ਹੀ ਨਹੀਂ। ਧੰਨ ਹੈ ਸਤਿਗੁਰੂ ਕੇ ਸਿੱਖ, ਧੰਨ ਕਮਾਈ। ਦਾਸ ਨੇ ਪਾਠ ਵਿੱਚ ਹੀ ਪੌੜੀ ਦਾ ਭੋਗ ਪੈਣ ਪਰ ਸੱਜਣ ਸਿੰਘ ਨੂੰ ਆਵਾਜ਼ ਮਾਰੀ, ਕਿਉਂ ਵੀਰ ਜੀ, ਕੀ ਡੋਲ ਹੈ, ਇਹ ਖੇਡ ਕਿਵੇਂ ਵਰਤੀ? ਤਾਂ ਬੋਲੇ ਕਿ ਕੁਛ ਨਹੀਂ, ਪਾਠ ਫਿਰ ਕਰਨ ਲੱਗ ਪਏ। ਪਰ ਸਾਧੂ ਰਾਧਾ ਸਿੰਘ ਜੀ ਦੂਜੀ ਸ਼ੈਨ ਹੀ ਸੱਜਣ ਸਿੰਘ ਦੀ ਸੱਜੀ ਚੀਚੀ ਦਾ ਕੱਟਿਆ ਹੋਇਆ ਪਪੋਟਾ ਲੈ ਕੇ ਮੇਰੇ ਪਾਸ ਆਏ ਤਾਂ ਮੈਂ ਉਸਨੂੰ ਆਖਿਆ ਕਿ ਜਾ ਕੇ ਉਸਦੀ ਉਂਗਲ ਨਾਲ ਹੀ ਇਸ ਨੂੰ ਜੋੜ ਦਿਓ। ਉਹ ਐਵੇਂ ਜਾ ਕੇ ਕਰਨ ਲੱਗਾ ਪਰ ਸੱਜਣ ਸਿੰਘ ਨੇ ਕਰਨ ਨਾ ਦਿੱਤਾ ਅਤੇ ਆਖਿਆ, ਇਹ ਭਾਣਾ ਐਵੇਂ ਹੀ ਸੀ, ਹੁਣ ਇਹ ਨਹੀਂ ਜੁੜੇਗੀ ਕਿਉਂਕਿ ਕੱਟੀ ਨੂੰ ਚਿਰ ਹੋ ਚੁੱਕਾ ਅਤੇ ਲਹੂ ਬਹੁਤਾ ਸਾਰਾ ਨਿਕਲ ਚੁੱਕਾ ਹੈ। ਇੱਕ ਤਾਂ ਉਸਨੇ ਬਚਨ ਨਾ ਮੰਨਿਆ, ਦੂਜੇ ਉਸਨੇ ਆਪਣੀ ਚੀਚੀ ਦੇ ਟੁੰਡ ਨੂੰ ਪਾਣੀ ਬੱਤੀ ਬੰਨਣ ਦੇ ਥਾਂ ਤੇਲ ਵਿੱਚ ਬੋੜ ਦਿੱਤਾ। ਉਸਦੀ ਬਿੱਖ ਚੜ ਗਈ ਅਤੇ ਜਰਮੀ ਸਾਈਡ ਹੋ ਗਿਆ, ਪਲਮ ਦੌੜ ਗਈ, ਬਾਂਹ ਸੁੱਜ ਕੇ ਭੜੋਲਾ ਹੋ ਗਈ। ਤਤਕਾਲ ਅਤੇ ਤੁਰੰਤ ਹੀ ਹਸਪਤਾਲੇ ਰਿਪੋਰਟ ਦਿੱਤੀ ਗਈ। ਉਹਨਾਂ ਦਿਨਾਂ ਵਿੱਚ ਇੱਕ ਨਵਾਂ ਸੁਪਰਡੈਂਟ ਆਇਆ ਸੀ, ਉਹ ਨਾਲੇ IMS ਸਿਵਲ ਸਰਜਨ ਹੈ ਸੀ, ਸੋ ਮੈਡੀਕਲ ਅਫਸਰ ਦੀ ਡਿਊਟੀ ਉਹੀ ਕਰਦਾ ਸੀ। ਇਹ ਗੋਰਾ ਸਰਜਰੀ ਅਤੇ ਤਿੱਬ ਦੋਹਾਂ ਵਿੱਚ ਬੜਾ ਮਾਹਰ ਸੀ ਅਤੇ ਅਸਾਂ ਪੰਜਾਬੀਆਂ ਦਾ ਇਲਾਜ ਤਾਂ ਇਹ ਖਾਸ ਗੌਰ ਨਾਲ ਕਰਦਾ ਸੀ। ਰਿਪੋਰਟ ਮਿਲਣ ਸਾਰ ਹੀ ਉਹ ਭੱਜਿਆ ਆਇਆ। ਉਸ ਦਾ ਨਾਮ ਮਿਸਟਰ ਫਰੈਂਡਰਿਕ ਸੀ। ਆਉਂਦੇ ਸਾਰ ਹੀ ਉਸਨੇ ਸੱਜਣ ਸਿੰਘ ਦਾ ਮੁਲਾਜ਼ਾ ਕੀਤਾ ਅਤੇ ਹੁਕਮ ਦਿੱਤਾ ਕਿ ਇਸ ਨੂੰ ਹਸਪਤਾਲ ਲੈ ਚੱਲੋ। ਅਸੀਂ ਸਾਰਿਆਂ ਨੇ, ਖਾਸ ਕਰ ਦਾਸ ਨੇ, ਉਸ ਨੂੰ ਵੀਰ ਸੱਜਣ ਸਿੰਘ ਦਾ ਇਲਾਜ ਕਰਨ ਲਈ ਤੀਬਰ ਤੱਕੀਤੀ ਉਤਕੰਠਾ ਪ੍ਰਗਟ ਕੀਤੀ ਅਤੇ ਉਸ ਦੀ ਸੇਵਾ ਲਈ ਸਾਡੇ ਵਿੱਚੋਂ ਇੱਕ ਦੋ ਸੱਜਣ ਸਾਥ ਲੈ ਜਾਣ ਲਈ ਵੀ ਆਖਿਆ। ਪਰ ਉਸਨੇ ਸਾਨੂੰ ਭਰੋਸਾ ਦਵਾਇਆ ਕਿ ਸੱਜਣ ਸਿੰਘ ਦੀ ਸੇਵਾਦਾਰੀ ਹਰ ਪ੍ਰਕਾਰ ਭਲੀਵਿਧ ਹੋਵੇਗੀ। ਉਂਗਲੀ ਕੱਟਣ ਦੀ ਘਟਨਾ ਪ੍ਰਥਾਏ ਪੜਤਾਲ ਕਰਨ ਵਾਲੇ ਮਾਮਲੇ ਨੂੰ ਵੀ ਉਹ ਵਿੱਚ ਹੀ ਛੱਡ ਗਿਆ ਕਿਉਂਕਿ ਇਸ ਤਰ੍ਹਾਂ ਕਰਨਾ ਇਲਾਜ ਵਿੱਚ ਤਾਂ ਪਰ ਹੋਣ ਲਈ ਵਿਘਨਕਾਰੀ ਸੀ। ਸ਼ਾਮ ਨੂੰ ਮੇਰੇ ਪਾਸ ਛੋਟਾ ਡਾਕਟਰ ਆਇਆ ਅਤੇ ਉਸਨੇ ਦੱਸਿਆ ਕਿ ਸੱਜਣ ਸਿੰਘ ਦੀ ਹਾਲਤ ਬਹੁਤ ਵਿਗੜ ਗਈ ਹੈ, ਸਾਰੇ ਸਰੀਰ ਵਿੱਚ ਪਲਮ ਦੌੜਨ ਦਾ ਖਤਰਾ ਹੈ, ਬਾਹਰੋਂ ਵੀ ਸਿਵਲ ਸਰਜਨ ਮੰਗਵਾਇਆ ਗਿਆ ਹੈ। ਉਸ ਦੀ ਅਤੇ ਸਾਡੇ ਸਾਰਿਆਂ ਦੀ ਇਹੋ ਰਾਏ ਹੈ ਕਿ ਬਾਂਹ ਕੱਟੇ ਜਾਣ ਬਿਨਾਂ ਹੋਰ ਕੋਈ ਚਾਰਾ ਨਹੀਂ, ਸੋ ਸਵੇਰੇ ਹੀ ਬਾਂਹ ਕੱਟੀ ਜਾਵੇਗੀ ਕਿਉਂਕਿ ਮੈਡੀਕਲ ਬੋਰਡ ਦਾ ਇਹ ਆਖਰੀ ਫੈਸਲਾ ਹੋ ਚੁੱਕਾ ਹੈ। ਉਹ ਤਾਂ ਇਹ ਸੁਣਾਉਣੀ ਸੁਣਾ ਕੇ ਚਲਾ ਗਿਆ ਅਤੇ ਦਾਸ ਨੇ ਇਸ ਬਲਾਕ ਅਤੇ ਇਰਦ ਗਿਰਦ ਬਲਾਕਾਂ ਦੀਆਂ ਕੋਠੀਆਂ ਵਿੱਚ ਸਾਰੇ ਵੀਰਾਂ ਨੂੰ ਇਹ ਮੰਦ ਸੋਏ ਸੁਣਾ ਭੇਜੀ। ਸਭ ਦਾ ਇਹ ਫੈਸਲਾ ਹੋਇਆ ਕਿ ਅੰਮ੍ਰਿਤ ਵੇਲੇ ਉੱਠਦੇ ਹੀ ਇਸ਼ਨਾਨ ਕਰਕੇ ਸਾਰੇ ਸੱਜਣ ਪੰਜ ਪੰਜ ਪਾਠ ਜਪਜੀ ਸਾਹਿਬ ਦੇ ਸੱਜਣ ਸਿੰਘ ਦੀ ਨਿਮਿਤ ਕਰਨ। ਸੋ ਦਰਦੇ ਦਿਲ ਦੇ ਦਿੱਲੀ ਦਰਦਵੰਦਾਂ ਨੇ ਐਸਾ ਹੀ ਕੀਤਾ। ਦਾਸ ਨੂੰ ਪਾਠਾਂ ਦੇ ਭੋਗ ਪਸ਼ਚਾਤ ਗੁਪਤ ਪ੍ਰੇਰਨਾ ਇਹ ਹੋਈ ਕਿ ਉਸ ਦੀ ਨਿਮਿਤ ਅਰਦਾਸਾ ਵੀ ਕੀਤਾ ਜਾਏ। ਸੋ ਦਾਸ ਨੇ ਬਿਨਾਂ ਕਿਸੇ ਦੀ ਸਲਾਹ ਲਏ ਅਤੇ ਬਿਨਾਂ ਕਿਸੇ ਨੂੰ ਦੱਸੇ ਹੀ ਗੁਪਤ ਅਰਦਾਸਾ ਵੀ ਸੋਧ ਦਿੱਤਾ। ਅਰਦਾਸੇ ਦੇ ਨਾਲ ਨਾਲ ਇਹ ਮੰਨਤਾ ਵੀ ਮੰਨੀ ਗਈ ਜੋ ਆਪ ਮਹਾਰੀ ਮੰਨੀ ਗਈ ਕਿ ਹੇ ਗੁਰੂ ਰਾਮਦਾਸ, ਵੀਰ ਸੱਜਣ ਸਿੰਘ ਜੀ ਦੀ ਬਾਂਹ ਨਾ ਕੱਟੀ ਜਾਵੇ ਅਤੇ ਆਪ ਦੇ ਦਰੋਂ ਘਰੋਂ ਵੀਰ ਦੀ ਬਾਂਹ ਅਰੋਗਤਾ ਦੀ ਬਖਸ਼ਿਸ਼ ਹੋ ਜਾਵੇ ਅਤੇ ਸਵਾ ਦਮੜੇ ਦਾ ਕੜਾਹ ਪ੍ਰਸ਼ਾਦ ਤੇਰੇ ਦਰਬਾਰ ਕਰਾਈਏ। ਅੱਜ ਮੇਰੀ ਜ਼ਿੰਦਗੀ ਵਿੱਚ ਇਹ ਪਹਿਲਾ ਦਿਨ ਸੀ ਕਿ ਕੜਾਹ ਪ੍ਰਸ਼ਾਦ ਕਰਾਉਣ ਦੀ ਸੁੱਖਣਾ ਸੁੱਖੀ ਗਈ, ਪਰ ਸੁੱਖੀ ਗਈ ਅਚਨਚੇਤ ਹੀ, ਮਿਣਿਆ ਮਿਥਿਆ ਕੁਝ ਨਹੀਂ ਸੀ। ਹੁਣ ਉੱਧਰਲੀ ਵਾਰਤਾ ਸੁਣੋ ਕਿ ਹਸਪਤਾਲ ਵਿੱਚ ਐਨ ਇਸ ਸਮੇਂ ਕੀ ਬਿਰਤਾਂਤ ਵਰਤ ਰਿਹਾ ਹੈ। ਇੱਧਰ ਤਾਂ ਇਸ ਵਿਧ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ, ਔਖ ਦਾ ਇਰਾਸ ਵਿੱਚ ਆਪ ਖਲੋਇਆ, ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ, ਹਰ ਹਾਂ ਦੁੱਖ ਰੋਗ ਸਭ ਪਾਪ ਤਨ 'ਤੇ ਖਿਸਰਿਆ ਦੇ ਗੁਰਵਾਕ ਵਾਲਾ ਸੁੱਤੇ ਸਰੰਜਾਮ ਬਣ ਗਿਆ। ਅਤੇ ਉੱਧਰ ਹਸਪਤਾਲ ਵਿੱਚ ਡਾਕਟਰ ਲੋਕਾਂ ਅਤੇ ਉਹਨਾਂ ਦੇ ਅਮਲੇ ਦਾ ਇਕੱਠ ਹੋ ਰਿਹਾ ਹੈ। ਬਾਂਹ ਕੱਟਣ ਦੇ ਸਭ ਸੰਦ ਬੇਤ ਵੀ ਆ ਗਏ। ਜੇਲ੍ਹ ਸਿਵਲ ਸਰਜਨੀ ਸੁਪਰਡੈਂਟ ਵੀਰ ਸੱਜਣ ਸਿੰਘ ਦੇ ਸਿਰਾਣੇ ਕਮੀਜ਼ ਦੀਆਂ ਬਾਹਾਂ ਉਤਾਂ ਚੜ੍ਹ ਕੇ ਬਾਂਹ ਕੱਟਣ ਨੂੰ ਆਣ ਖਲੋਤਾ। ਅੱਗੇ ਵੀਰ ਸੱਜਣ ਸਿੰਘ ਸ਼ਬਦ ਲੋਰ ਦੀ ਨਿੰਦਰਾ ਵਿੱਚ ਸ਼ਾਂਤ ਪਿਆ। ਸੁਪਰਡੈਂਟ ਜਦ ਤੱਕ ਸੁੱਤਾ ਹੋਇਆ ਹੈ ਬੋਲਿਆ, ਉੱਠ ਕਲੋਰੋਫਾਰਮ ਸੰਘ। ਵੀਰ ਨੇ ਅੱਖ ਉਘੇੜ ਕੇ ਆਖਿਆ, ਕਾਹਦੇ ਲਈ? ਸੁਪਰਡੈਂਟ, ਤੇਰੀ ਬਾਂਹ ਕੱਟਣ ਦਾ ਆਪਰੇਸ਼ਨ ਹੋਣਾ ਹੈ। ਵੀਰ, ਤਾਂ ਫਿਰ ਕਲੋਰੋਫਾਰਮ ਸੰਘਾਉਣ ਦੀ ਕੀ ਲੋੜ ਹੈ? ਨਸੰਗ ਬਾਂਹ ਨੂੰ ਕੱਟ ਕੇ ਜੁਦਾ ਕਰ ਦਿਓ, ਜੇ ਜਿਮਕ ਜਾਵਾਂ ਤਾਂ ਆਖਣਾ। ਇਹ ਸੁਣ ਕੇ ਸੱਜਣ ਦੇ ਸਰੀਰ ਵਿੱਚ ਇੱਕ ਝਰਨਾੜ ਜੀ ਫਿਰ ਗਈ। ਇੱਕ ਪਾਸੇ ਤਾਂ ਇਸ 20 ਸਾਲਾ ਸਿੱਖ ਭਚੰਗੀ ਦੀ ਦਲੇਰੀ ਦੇਖ ਕੇ ਦੰਗ ਰਹਿ ਗਿਆ ਅਤੇ ਹੱਕਾ ਬੱਕਾ ਰਹਿ ਗਿਆ ਕਿ ਸਿੱਖ ਕਿਸ ਮਿੱਟੀ ਦੇ ਬਣੇ ਹੋਏ ਹਨ। ਦੂਜੇ ਪਾਸੇ ਉਸਦੇ ਹੱਥ ਵਿੱਚ ਉੱਤੇ ਉੱਠਣ ਦੀ ਬਾਂਹ ਕੱਟਣ ਦੀ ਹੈਸੀ ਹੀ ਨਾ ਰਹੀ। ਐਨ ਉਸ ਸਮੇਂ ਨੂੰ ਇੱਕ ਹੋਰ ਫੁਰਨਸ ਫੁਰਨ ਹੋਇਆ ਕਿ ਪਹਿਲਾਂ ਨਸ਼ਤਰ ਲਾ ਕੇ ਦੇਖੀਏ, ਸ਼ਾਇਦ ਗੰਦਾ ਖੂਨ ਨਸ਼ਤਰ ਨਾਲ ਨਿਕਲ ਜਾਵੇ ਅਤੇ ਫਾਇਦਾ ਹੋ ਜਾਵੇ। ਇਹ ਫੁਰਨਾ ਫੁਰਨ ਦੀ ਦੇਰ ਹੀ ਸੀ ਕਿ ਉਹ ਇਸ ਪਰ ਅਮਲ ਕਰਨ ਲਈ ਆਮਦਾ ਹੋ ਗਿਆ। ਮਾਨੋ ਕੋਈ ਅਮਰੀ ਇਸ਼ਾਰਾ ਉਸਨੂੰ ਮਿਲਿਆ ਜੋ ਅੱਗੇ ਔੜਿਆ ਹੀ ਨਹੀਂ ਸੀ। ਬਸ ਜੱਕ ਤੱਕ ਕੀ ਕਰਨੀ ਸੀ, ਨਸ਼ਤਰ ਲਗਾ ਦਿੱਤੀ ਅਤੇ ਗੰਦੇ ਖੂਨ ਦਾ ਪ੍ਰਣਾਲਾ ਛੁੱਟ ਪਿਆ। ਸ਼ਨਹ ਚੀ ਸਾਰਾ ਸੋਝਾ ਲੈ ਗਿਆ ਅਤੇ ਸਾਰਾ ਜ਼ਹਿਰ ਵਾਤਰ ਗਿਆ। ਸੁਪਰਡੰਟ ਦੀ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ। ਉਹ ਬਿਲਕੁਲ ਨਿਰਾਸ਼ਾ ਹੋ ਚੁੱਕਾ ਸੀ। ਕੋਈ ਏਸ ਦੀ ਇਮਦਾਦ ਉਸਨੂੰ ਆ ਮਿਲੀ। ਆਪਣੇ ਹੱਥੀਂ ਡਰੈਸ ਕਰਕੇ ਅਤੇ ਇੰਚਾਰਜ ਹਸਪਤਾਲ ਨੂੰ ਤਕੜਾਈ ਰੱਖਣ ਦੀਆਂ ਤਕੀਦਾਂ ਕਰਕੇ ਅਤੇ ਖਬਰਗਿਰੀ ਅਤੇ ਸੇਵਾਦਾਰੀ ਦੀਆਂ ਹਦਾਇਤਾਂ ਦੇ ਕੇ ਖੁਸ਼ੀਆਂ ਵਿੱਚ ਖਿੜਿਆ ਹੋਇਆ ਮੱਥਾ ਲੈ ਕੇ ਮੇਰੇ ਪਾਸ ਆਇਆ, ਬੋਲਿਆ, ਵੈਲ ਰਣਧੀਰ ਸਿੰਘ, ਆਪਕਾ ਸਾਥੀ ਸੱਜਣ ਸਿੰਘ ਬਿਲਕੁਲ ਤੰਦਰੁਸਤ ਹੋ ਗਿਆ। ਫਿਕਰ ਮਤ ਕਰੋ, ਉਸਕੀ ਬਾਂਹ ਕੋ ਵੀ ਨਹੀਂ ਕੱਟਾ ਗਿਆ ਔਰ ਉਹ ਤੰਦਰੁਸਤ ਵੀ ਹੋ ਗਿਆ ਹੈ। ਦਾਸ, ਇਹ ਆਪ ਦੇ ਉਦਮ ਨੂੰ ਫਲ ਲੱਗਾ ਹੈ, ਆਪਨੇ ਬੜੀ ਹਮਦਰਦੀ ਕੀਤੀ ਹੈ। ਸੁਪਰਡੈਂਟ, ਨਹੀਂ ਨਹੀਂ, ਹਮਨੇ ਇਸਮੇ ਕੁਛ ਨਹੀਂ ਕੀਆ, ਜੇ ਤੋ ਕੋਈ ਮੁਆਵਜ਼ਾ ਹੁਆ ਹੈ। ਮੈਂ ਆਪਣੇ ਹੱਥ ਮੇਂ ਬਾਂਹ ਕੱਟਣੇ ਵਾਲਾ ਹਥਿਆਰ ਪਕੜ ਚੁੱਕਾ ਥਾ ਔਰ ਸਭ ਸਮਾਨ ਤਿਆਰ ਥਾ। ਮੈਂ ਹੱਥ ਕੱਟਣੇ ਕੇ ਲੀਏ ਤਿਆਰ ਹੋ ਚੁੱਕਾ ਥਾ ਕਿ ਇੱਕਦਮ ਮੇਰਾ ਹੱਥ ਰੁਕ ਗਿਆ। ਹੱਥ ਰੁਕਣਾ ਹੀ ਥਾ, ਮੁਝਕੋ ਅਚਾਨਕ ਇੱਕ ਐਸਾ ਸੂਝਣਾ ਸੂਝਾ ਜੋ ਆਗੇ ਕਭੀ ਸੂਝਾ ਹੀ ਨਹੀਂ। ਇਸਮੇਂ ਜ਼ਰੂਰ ਕੋਈ ਖੁਦਾਈ ਇਮਦਾਦ ਕਾ ਹੱਥ ਹੈ, ਮਗਰ ਬੜੀ ਹੈਰਾਨੀ ਤੋਂ ਉਸ ਲੜਕੇ ਕੀ ਦਲੇਰੀ ਕੋ ਦੇਖ ਕਰ ਹੋਈ ਕਿ ਵੋ ਝਿਜਕਾ ਹੀ ਨਹੀਂ। ਉਸਕੋ ਪਤਾ ਹੀ ਨਹੀਂ ਕਿ ਬਾਂਹ ਪਰ ਓਪਰੇਸ਼ਨ ਕੀਆ ਜਾ ਰਿਹਾ ਹੈ। ਉਸਕੀ ਤੋਂ ਬਾਂਹ ਵੀ ਕੱਟ ਜਾਤੀ ਤਾਂ ਵੀ ਵੋ ਹਾਏ ਨਾ ਪੁਕਾਰਤਾ। ਮਾਲੂਮ ਹੋਤਾ ਹੈ ਕਿ ਉਸ ਵਕਤ ਉਸ ਪਰ ਕੁਛ ਰੂਹਾਨੀ ਤਾਕਤ ਤਾਰੀ ਹੋ ਰਹੀ ਥੀ। ਇਸ ਪ੍ਰਕਾਰ ਦੀ ਗਿਟਮਿਟ ਬੋਲੀ ਵਿੱਚ ਆਪਣਾ ਅੰਦਰ ਉਘਾੜ ਕੇ ਚੱਲਦਾ ਲੱਗਾ ਅਤੇ ਦਾਸ ਗੁਰੂ ਕਰਤਾਰ ਦੇ ਧੰਨਵਾਦ ਧਿਆਨ ਵਿੱਚ ਮਗਨ ਹੋ ਗਿਆ। ਇਸ ਘਟਨਾ ਦੇ ਪਿੱਛੋਂ ਜਦ ਵੀਰ ਸੁਰਜਨ ਸਿੰਘ ਜੀ ਗੁਜਰਵਾਲ ਦਾਸ ਦੇ ਪਰਿਵਾਰ ਸਹਿਤ ਮੇਰੀ ਮੁਲਾਕਾਤ ਕਰਨ ਆਏ ਤਾਂ ਉਸ ਸਮੇਂ ਦਾਸ ਨੇ ਵੀਰ ਸੁਰਜਨ ਸਿੰਘ ਨੂੰ ਸਾਰੀ ਘਟਨਾ ਦੱਸੀ ਅਤੇ ਬਿਨੈ ਕੀਤੀ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਜਾ ਕੇ ਸਵਾ ਦਮੜੇ ਦਾ ਕੜਾਹ ਪ੍ਰਸ਼ਾਦ ਵੀਰ ਨਿਮਿਤ ਕਰਾ ਦੇਣ। ਇਹ ਸੁਪਰਡੈਂਟ ਤਨ ਮਨ ਲਾ ਕੇ ਆਪਣੀ ਮੈਡੀਕਲ ਅਫਸਰ ਵਾਲੀ ਡਿਊਟੀ ਅਦਾ ਕਰਦਾ ਸੀ ਅਤੇ ਆਪਣੇ ਮਹਤਾ ਡਾਕਟਰਾਂ ਤੋਂ ਬੜਾ ਕੰਮ ਲੈਂਦਾ ਸੀ। ਐਸਾ ਡਿਊਟੀ ਦਾ ਪੱਕਾ ਅੰਗਰੇਜ਼ ਅਫਸਰ ਅਸੀਂ ਘੱਟ ਵੱਧ ਹੀ ਡਿੱਠਾ ਹੈ। ਸੱਜਣ ਸਿੰਘ ਦੀ ਆਪਣੇ ਹੱਥੀਂ ਆ ਕੇ ਮੱਲਮ ਪੱਟੀ ਕਰਿਆ ਕਰੇ। ਆਪਣੇ ਅਸਿਸਟੈਂਟਾਂ ਦੀ ਦੋ ਦੋ ਘੰਟੇ ਦੀ ਡਿਊਟੀ ਉਸ ਉੱਪਰ ਹਰਦਮ ਹਾਜ਼ਰ ਰਹਿਣ ਲਈ ਲਾ ਦਿੱਤੀ। ਦਿਨੇ ਰਾਤ ਵਾਰੀ ਵਾਰੀ ਹਰ ਇੱਕ ਹਸਪਤਾਲੀ ਅਸਿਸਟੈਂਟ ਹਾਜ਼ਰ ਰਿਹਾ ਕਰੇ, ਇੱਥੋਂ ਤਾਈਂ ਕਿ ਆਪ ਵੀ ਆਪਣਾ ਆਰਾਮ ਛੱਡ ਕੇ ਰਾਤ ਨੂੰ ਹਸਪਤਾਲ ਆ ਫੇਰਾ ਪਾਵੇ, ਐਤਵਾਰ ਨੂੰ ਵੀ ਪੂਰੀ ਡਿਊਟੀ ਬੁਝਾ ਜਾਵੇ। ਅਸੀਂ ਉਸ ਦੀ ਇਸ ਹਮਦਰਦੀ ਭਰੀ ਕਾਰਗੁਜ਼ਾਰੀ ਦੇ ਬੜੇ ਮਸ਼ਕੂਰ ਹੋਏ ਅਤੇ ਉਸ ਦੇ ਨਾਲ ਮਿਲ ਗਿਲ ਕੇ ਰਹਿਣ ਲੱਗੇ। ਪਰ ਇਸ ਨੂੰ ਵੀ ਕੁਝ ਚਿਰ ਪਿੱਛੋਂ ਮਿਸਟਰ ਮੀਕ ਦਾ ਪਾ ਚੜ ਗਿਆ, ਉਸ ਦੇ ਹੱਥਾਂ ਵਿੱਚ ਆ ਗਿਆ। ਭਾਈ ਨਿਰਭੈ ਸਿੰਘ ਨਾਲ ਮੁਲਾਕਾਤ 1920 ਵਿੱਚ ਪੰਜਾਬ ਤੋਂ ਕਲਕੱਤੇ ਸਪੈਸ਼ਲ ਕਾਂਗਰਸ ਤੋਂ ਹੁੰਦਾ ਹੋਇਆ ਵੀਰ ਨਿਰਭੈ ਸਿੰਘ ਮੇਰੀ ਮੁਲਾਕਾਤ ਕਰਨ ਲਈ ਜਦ ਹਜ਼ਾਰੀਬਾਗ ਜੇਲ੍ਹ ਚੱਲ ਕੇ ਆਇਆ ਤਾਂ ਉਸ ਨੂੰ ਕੁੱਲ 15 ਮਿੰਟ ਹੀ ਮੁਲਾਕਾਤ ਲਈ ਦਿੱਤੇ। ਵੀਰ ਨਿਰਭੈ ਸਿੰਘ ਦੀ ਮੁਲਾਕਾਤ ਕਾਹਦੀ ਹੋਈ? ਇਹ ਉਸਦਾ ਹੈਦ ਬਿਦਾਰਨੀ ਵੈਰਾਗ ਮਿਲਾਪ ਸੀ। ਬਸ ਗੱਲਬਾਤ ਕੋਈ ਨਹੀਂ ਕੀਤੀ, 15 ਮਿੰਟ ਪਰ ਵੈਰਾਗ ਨੀਰ ਹੀ ਵਿਹਾਉਂਦਾ ਰਿਹਾ। ਕੋਈ ਕੋਈ ਗੱਲ ਹੁਬਕੀਆਂ ਲੈ ਲੈ ਕਰੇ ਅਤੇ ਆਹਾਂ ਭਰੇ ਅਤੇ ਨੈਣ ਭਰ ਭਰ ਰੋਵੇ। ਖਬਰ ਨਹੀਂ ਉਸ ਨੂੰ ਕੀ ਬਹਿਣ ਵੱਗ ਗਿਆ। ਮੁਲਾਕਾਤ ਕਾਹਦੀ ਸੀ? ਇਹ ਤਾਂ ਰੁਦਰਮ ਬਿਰਲਾਪੀ ਕਰਨਾ ਰਸ ਘਟਨੀ ਮਿਲਾਪ ਸੀ। ਮੁਲਾਕਾਤ ਮਿਲਾਪ ਨਹੀਂ, ਇਹ ਤਾਂ ਆਖਰੀ ਮੇਲ ਸੀ। ਸੱਚਮੁੱਚ ਆਖਰੀ ਮੇਲ ਹੀ ਭਾਸ ਰਿਹਾ ਸੀ। 15 ਮਿੰਟ ਚਮਤਕਾਰ ਦਿਖਾ ਕੇ ਚਲੇ ਗਏ ਪਰ ਸਦਾ ਲਈ ਸਲ ਜੁਦਾਈਆਂ ਦੇ ਛੱਡ ਗਏ। ਇਹ ਵੀਰ ਜਦੋਂ ਮੁਲਾਕਾਤ ਹਿੱਤ ਹਜ਼ਾਰੀਬਾਗ ਸ਼ਹਿਰ ਤੋਂ ਪੈਰੀਂ ਤੁਰ ਕੇ ਜੇਲ੍ਹ ਵੱਲ ਨੂੰ ਅੰਮ੍ਰਿਤ ਵੇਲੇ ਹੀ ਆ ਰਿਹਾ ਸੀ ਤਾਂ ਸੜਕ 'ਤੇ ਆਉਂਦਿਆਂ ਨੂੰ ਰਾਹ ਵਿੱਚ ਇਹਨਾਂ ਦੇ ਕੰਨੀ ਗੁਰਬਾਣੀ ਦੇ ਵੈਰਾਗਮਈ ਪਾਠ ਦੀ ਮਿੱਠੀ ਮਿੱਠੀ ਭਿਣਕ ਪਈ। ਇਹ ਚਕੰਨਾ ਹੋ ਕੇ ਸੁਣਨ ਲੱਗਾ ਪਰ ਬੜੀ ਹੈਰਾਨੀ ਵਿੱਚ ਕਿ ਅਜਿਹੇ ਉਦਿਆਨ ਬਣੀ ਦੇਸ਼ ਵਿੱਚ ਗੁਰਬਾਣੀ ਦੀ ਧੁਨੀ ਕਿੱਧਰੋਂ ਉੱਠੀ? ਇੱਥੇ ਤਾਂ ਸਭ ਜੰਗਲੀ ਬਿਹਾਰੀ ਵੱਸਦੇ ਹਨ, ਸਿੱਖੀ ਦਾ ਤਾਂ ਇਤ ਵੱਲ ਨਾਮ ਨਿਸ਼ਾਨ ਨਹੀਂ। ਨੌਵੇਂ ਮੁਹੱਲੇ ਦੇ ਸਲੋਕ ਮਧੁਰ ਧੁਨੀ ਵਿੱਚ ਕੌਣ ਪੜ੍ਹਦਾ ਹੈ? ਹੌਲੀ ਹੌਲੀ ਇਹ ਧੁਨੀ ਨੇੜੇ ਆਉਂਦੀ ਪ੍ਰਤੀਤ ਹੋਵੇ ਤਾਂ ਵੀਰ ਜੀ ਉਸ ਥਾਂ ਖਲੋ ਗਏ ਅਤੇ ਨੀਵੀਂ ਪਾ ਕੇ ਆਉਂਦੀ ਆਵਾਜ਼ ਵੱਲ ਧਿਆਨ ਦਿੱਤਾ ਤਾਂ ਸਪਸ਼ਟ ਨੌਵੇਂ ਮੁਹੱਲੇ ਦੇ ਸਲੋਕ ਸੁਣਾਈ ਦੇਣ ਲੱਗੇ। ਨਜ਼ਰ ਉਠਾ ਕੇ ਨੀਝ ਲਾ ਕੇ ਵੇਖਿਆ ਤਾਂ ਜੇਲ੍ਹ ਵੱਲੋਂ ਆ ਰਹੀ ਸੜਕੇ ਇੱਕ ਸਿਪਾਹੀ ਜੇਲ੍ਹ ਵਰਦੀ ਵਿੱਚ ਆ ਰਿਹਾ ਹੈ। ਚਾਲ ਢਾਲ ਰੰਗ ਰੂਪ ਦੇਖਣ ਨੂੰ ਬਿਹਾਰੀ ਦੇਸ਼ ਦੇ ਰਹਿਣ ਵਾਲਾ ਹੀ ਪ੍ਰਤੀਤ ਹੁੰਦਾ ਹੈ। ਮਸਾਂ ਮੁਸ਼ਪਿਓਂ ਜਵਾਨ ਹੈ, ਦਾੜੀ ਵੀ ਸੁਫੁੱਟ ਹੋਈ ਜਾਪਦੀ ਹੈ ਪਰ ਸਿਰ 'ਤੇ ਕੇਸ ਨਹੀਂ ਪ੍ਰਤੀਤ ਹੁੰਦੇ। ਪਰ ਰੋਡਾ ਭੋਡਾ ਮੋਨਾ ਵੀ ਨਹੀਂ ਦਿਸਦਾ, ਚੱਪਾ ਚੱਪਾ ਪਰ ਗੁੰਝਲਦਾਰ ਬਾਵਰੀਆਂ ਜਿਹੀਆਂ ਹਨ। ਐਸਾ ਜਾਪਦਾ ਹੈ ਕਿ ਪਹਿਲਾਂ ਕਟਾਉਂਦਾ ਰਿਹਾ ਹੈ ਪਰ ਹੁਣ ਕੁਛ ਚਿਰ ਤੋਂ ਕਟਾਏ ਨਹੀਂ। ਉੱਪਰ ਪਗੜੀ ਵੀ ਲਟਪਟੀ ਜਿਹੀ ਢਿਲਕਣੇ ਪੇਚਾਂ ਵਿੱਚ ਲਪੇਟੀ ਹੋਈ ਹੈ, ਮਾਨੋ ਕਿਸੇ ਲੋਰ ਵਿੱਚ ਲੋਟ ਪੁੱਟ ਹੋਈ ਵੀ ਹੈ। ਚਿਹਰਾ ਨੀਰ ਵੈਰਾਗਨੀ ਹੰਝੂਆਂ ਨਾਲ ਸੈਰਾਬ ਹੋਇਆ ਵਿਆ ਅਤੇ ਹਿਰਦੇ ਵਿਧਵੇਂ ਹਟਕੋਰਿਆਂ ਨਾਲ ਵੈਰਾਗਮਈ ਸਲੋਕ ਪੜ੍ਹਦਾ ਰੁਮਕ ਰੁਮਕ ਤੁਰਿਆ ਚੱਲਿਆ ਆ ਰਿਹਾ ਹੈ। ਲਓ ਐਨ ਕੋਲੇ ਹੀ ਆਣ ਪਹੁੰਚਾ। ਪਰ ਉਸ ਦੀਆਂ ਅੱਧ ਮਿੱਟੀਆਂ ਹੰਝੂ ਕਰਨੀਆਂ ਅੱਕੀਆਂ ਇੱਕ ਸਵਾਜੋਂ ਕੁਝ ਹੋਰ ਨਹੀਂ ਦੇਖਦੀਆਂ ਪ੍ਰਤੀਤ ਹੁੰਦੀਆਂ। ਉਸ ਦੇ ਹਿੱਤ ਅਲਸਾਏ ਨੈਣਾ ਅੱਗੇ ਕੇਵਲ ਵੈਰਾਗ ਦਾ ਸਰੋਵਰ ਹੀ ਡਲਕਾ ਮਾਰ ਰਿਹਾ ਹੈ। ਚਾਰ ਚੁਫੇਰੇ ਵੈਰਾਗ ਹੀ ਵੈਰਾਗ ਦਾ ਛਾਪ ਛਾ ਰਿਹਾ ਹੈ। ਵੈਰਾਗ ਤੰਗ ਅੱਖੜੀਆਂ ਇੱਕੋ ਤੰਗ ਵਿੱਚ ਹੀ ਆਸ ਉਡੀਕਣੀਆਂ ਹੋ ਕੇ ਜੁੱਟ ਰਹੀਆਂ ਹਨ ਅਤੇ ਝਮਕਣੋਂ ਵੀ ਬੰਦ ਹਨ। ਅੱਖੀਂ ਪ੍ਰੇਮ ਕਸਾਈਆਂ ਜੋ ਬਿਲਕ ਮਸਾਈ ਰਾਮ ਵਾਲਾ ਨਕਸ਼ਾ ਬੱਝ ਰਿਹਾ ਸੀ। ਵੀਰ ਨਿਰਭੈ ਸਿੰਘ ਜੀ ਦਾ ਜੀਓ ਨਹੀਂ ਕਰਦਾ ਸੀ ਕਿ ਉਸ ਨੂੰ ਇਸ ਆਨੰਦ ਦਸ਼ਾ ਤੋਂ ਉਲਟ ਕਰੇ, ਪਰ ਇਸ ਦਾ ਪ੍ਰੇਮ ਵੈਰਾਗ ਵੀ ਉਛਾਲੇ ਮਾਰ ਉੱਠਿਆ ਅਤੇ ਬੇਤਹਾਸ਼ਾ ਧੜਾਮ ਦੇ ਕੇ ਉਸ ਦੇ ਚਰਨਾਂ ਉੱਤੇ ਜਾ ਡਿੱਗਿਆ। ਬਿਜਲੀ ਵਾਲੀ ਫੁਰਤੀ ਨਾਲ ਉਸਨੇ ਨਿਰਭੈ ਸਿੰਘ ਦਾ ਸੀਸ ਆਪਣੇ ਹੱਥਾਂ ਉੱਤੇ ਬੁੱਚਣਾ ਲੋਚਿਆ, ਪਰ ਉਹ ਪਹਿਲਾਂ ਹੀ ਚਰਨਾਂ ਉੱਤੇ ਜਾ ਡਿੱਠਿਆ। ਗੁਰੂ ਨੇਤ ਅਨੁਸਾਰ ਸਲੋਕਾਂ ਦਾ ਭੋਗ ਵੀ ਪੈ ਚੁੱਕਾ ਸੀ। ਬੜੀਆਂ ਮੁਸ਼ਕਲਾਂ ਨਾਲ ਚਰਨ ਛੁਡਾਏ ਅਤੇ ਵੀਰ ਨਿਰਭੈ ਸਿੰਘ ਜੀ ਨੂੰ ਸੰਭਾਲ ਕੇ ਸਾਵਧਾਨ ਕੀਤਾ ਗਿਆ। ਸਾਵਧਾਨ ਹੋਣ ਸਾਰ ਹੀ ਇਸ ਵਿਧ ਬਚਨ ਬਿਲਾਸ ਛਿੜੇ, ਪਰਸਪਰ ਚਾਤਰਕ ਚਕੋਰ ਵਾਂਗੂ ਇੱਕ ਦੂਜੇ ਵੱਲ ਝਾਕਣ, ਦੋਈ ਦੋਈ ਹੱਥ ਦੋਹਾਂ ਦੇ ਜੁੜੇ ਹੋਏ। ਨਿਰਭੈ ਸਿੰਘ, ਆਪ ਕਿਸ ਦਿਸ ਕੇ ਰਹਿਣ ਵਾਲੇ ਹੋ?
ਸਿਪਾਹੀ
ਜੀ, ਮੈਂ ਇਸ ਦੇਸ਼ ਦਾ ਹੀ ਵਾਸੀ ਹਾਂ। ਮੇਰਾ ਜ਼ਿਲ੍ਹਾ ਆਰਾ ਹੈ, ਹਿੰਦੀ ਬੋਲੀ ਵਿੱਚ, ਅਤੇ ਪਿੰਡ ਕਸੇਰ ਹੈ ਜੋ ਇਸ ਬਿਹਾਰ ਦੇਸ਼ ਵਿੱਚ ਹੀ ਹੈ। ਨਿਰਭੈ ਸਿੰਘ, ਆਪ ਨੂੰ ਸਿੱਖੀ ਦੀ ਲਾਗ ਕਿਵੇਂ ਲੱਗੀ ਅਤੇ ਸਲੋਕ ਆਪਣੇ ਕਿੱਥੋਂ ਸਿੱਖੇ?
ਸਿਪਾਹੀ
ਜੀ, ਇੱਥੋਂ ਦੇ ਹਜ਼ਾਰੀਬਾਗ ਸੈਂਟਰਲ ਜੇਲ੍ਹ ਵਿੱਚ ਦੇਸ਼ ਭਗਤੀ ਅਤੇ ਧਰਮ ਦੇ ਬਦਲੇ ਪੰਜਾਬੀ ਸਿੱਖ ਸਾਧੂ ਆਏ ਹੋਏ ਹਨ। ਇਹ ਸਭ ਉਹਨਾਂ ਦੀ ਸੰਗਤ ਦਾ ਉੱਤਮ ਫਲ ਹੈ। ਅਸਲ ਜਾਣੋ ਤਾਂ ਸਾਡੇ ਭਾਗਾਂ ਨੂੰ ਸ਼ਬ ਅੰਕੁਰ ਉਦੇ ਹੋਇਆ ਹੈ ਜੋ ਗੁਰੂ ਨਾਨਕ ਸਾਹਿਬ ਦੇ ਮਾਰਗ ਦਾ ਸਾਨੂੰ ਇਹਨਾਂ ਸਾਧੂ ਜਨਾਂ ਤੋਂ ਫੈਲ ਪਤਾ ਲੱਗਾ ਹੈ।
ਨਿਰਭੈ ਸਿੰਘ,
ਉਹਨਾਂ ਸਾਧੂਆਂ ਵਿੱਚੋਂ ਕਿਸੇ ਦਾ ਨਾਂ ਵੀ ਜਾਣਦੇ ਹੋ ਜਿਨ੍ਹਾਂ ਦੀ ਸੰਗਤ ਕਰਕੇ ਆਪ ਨੂੰ ਇਹ ਅਮੁੱਲਕ ਲਾਗ ਲੱਗੀ ਹੈ ਅਤੇ ਇਹ ਆਤਮ ਜਾਗ ਆਈ ਹੈ? ਇਸ ਪਰ ਜਦ ਉਸ ਦੇ ਮੂੰਹੋਂ ਦਾਸ ਦਾ ਨਾਮ ਨਿਕਲਿਆ ਤਾਂ ਵੀਰ ਨਿਰਭੈ ਸਿੰਘ ਦਾ ਪ੍ਰੇਮ ਹੋਰ ਵੀ ਠਾਠਾ ਮਾਰਨ ਲੱਗਾ, ਪਰ ਛੇਤੀ ਹੀ ਆਪਣਾ ਆਪ ਸੰਭਾਲ ਕੇ ਬੋਲੇ ਕਿ ਮੈਂ ਉਹਨਾਂ ਦੀ ਮੁਲਾਕਾਤ ਲਈ ਆਇਆ ਹਾਂ। ਆਪ ਦਾ ਨਾਮ ਕੀ ਹੈ?
ਸਿਪਾਹੀ,
ਦਾਸ ਦਾ ਨਾਮ ਕੁਲੂਪ ਸਿੰਘ ਹੈ ਅਤੇ ਮੈਂ ਛੱਤਰੀ ਹਾਂ। ਪਰ ਅਸੀਂ ਕਾਹਦੇ ਛੱਤਰੀ ਹਾਂ? ਅਸਲ ਛੱਤਰੀ ਤਾਂ ਸਿੰਘ ਸਾਧੂ ਸੂਰਮੇ ਹਨ। ਅਸੀਂ ਆਪਣੀਆਂ ਅੱਖਾਂ ਸਾਹਮਣੇ 2-3 ਸਾਲਾਂ ਤੋਂ ਉਹਨਾਂ ਦੇ ਬੜੇ ਬੜੇ ਕਾਰਨਾਮੇ ਦੇਖ ਰਹੇ ਹਾਂ ਅਤੇ ਦੇਖ ਦੇਖ ਦੰਗ ਹੋ ਰਹੇ ਹਾਂ। ਉਹਨਾਂ ਦੀ ਰਹਿਣੀ ਬਹਿਣੀ, ਕਹਿਣੀ ਅਤੇ ਕਰਨੀ ਦਾ ਸਾਡੇ ਦਿਲਾਂ ਉੱਤੇ ਬਿਜਲੀ ਵਾਲਾ ਅਸਰ ਹੁੰਦਾ ਹੈ।
ਅੱਛਾ,
ਆਪ ਸਾਧੂ ਜੀ ਦੀ ਮੁਲਾਕਾਤ ਲਈ ਆਏ ਹੋ, ਆਪ ਧੰਨ ਹੋ। ਇਹ ਕਹਿ ਕੇ ਪ੍ਰੇਮ ਨਾਲ ਬਹਿਬਲ ਹੋ ਕੇ ਉਹ ਵੀਰ ਨਿਰਭੈ ਸਿੰਘ ਦੇ ਚਰਨ ਛੂਹਣ ਲਈ ਹੰਬਲਾ ਮਾਰ ਕੇ ਪਿਆ, ਪਰ ਵੀਰ ਜੀ ਨੇ ਜੱਫੀ ਵਿੱਚ ਜਕੜ ਲਿਆ। ਪ੍ਰੇਮ ਜੂੜੀਏ ਪੈ ਗਏ। ਜਦੋਂ ਖੁੱਲ੍ਹੇ ਤਾਂ ਪੁੱਛਿਆ, ਕੋਈ ਸੇਵਾ ਮੇਰੇ ਲਾਇਕ ਦੱਸੋ ਜੋ ਮੈਂ ਕਰ ਸਕਾਂ। ਤੁਸੀਂ ਵਿਦੇਸੀ ਪ੍ਰਾਹੁਣਚਾਰੀ ਆਏ ਹੋ ਅਤੇ ਜਿਨ੍ਹਾਂ ਦੀ ਪ੍ਰਾਹੁਣਚਾਰੀ ਆਏ ਹੋ ਪਰਾਧੀਨ ਹਨ, ਸੋ ਉਹਨਾਂ ਦੀ ਥਾਂ ਅਸੀਂ ਹੀ ਆਪ ਦੀ ਪ੍ਰਾਹੁਣਚਾਰੀ ਕਰਨੀ ਹੈ।
ਨਿਰਭੈ ਸਿੰਘ, ਆਪ ਦੇ ਮਿਰਦਲ ਬਚਨਾਂ ਨੇ ਹੀ ਗਦਗਦ ਕਰ ਛੱਡਿਆ ਹਾਂ, ਹੋਰ ਸੇਵਾ ਪ੍ਰਾਹੁਣਚਾਰੀ ਦੀ ਕੀ ਲੋੜ ਰਹੀ ਹੈ?
ਆਹ ਲਓ 20 ਦਮੜੇ ਦਾ ਨੋਟ ਕੱਢ ਕੇ ਤੁਸੀਂ ਭਾਈ ਰਣਧੀਰ ਸਿੰਘ ਜੀ ਨੂੰ ਅੰਦਰ ਪਹੁੰਚਾ ਦੇਣੇ। ਇਹ ਸੇਵਾ ਆਪ ਜੀ ਦੀ ਕਾਫੀ ਹੋਵੇਗੀ, ਨਾਲੇ ਆਪਣੀ ਜ਼ਬਾਨੀ ਹੋਰ ਸੁੱਖ ਸੁਨੇਹੇ ਸਾਨੂੰ ਲਿਆ ਕੇ ਨਿਹਾਲ ਕਰਨਾ ਜੀ, ਅਤੇ ਇਹ 5 ਦਮੜੇ ਆਪ ਦੀ ਭੇਟਾ ਹਨ।
ਕੁਲੂਪ ਸਿੰਘ,
ਅਜੀ ਗੁਰੂ ਗੁਰੂ ਕਰੋ ਜੀ, ਹਮਾਰੇ ਪਾਸ ਤੋਂ ਸਤਿਗੁਰੂ ਘਰ ਦੀ ਆ ਸਭ ਕੁਛ ਹੈ। ਐਸਾ ਕਹਿ ਕੇ ਹਮ ਕੁਛ ਸ਼ਰਮਿੰਦਾ ਮਤ ਕਰੋ ਜੀ, ਹਮ ਤੋਂ ਆਪ ਗੁਰੂ ਪਾਤਸ਼ਾਹ ਕੇ ਬੇਦਾਮ ਖਰੀਦੀਏ ਟਹਿਲੀਏ ਹੈ, ਔਰ ਸਾਧੂ ਜੀ ਕੋ ਵੀ ਅੰਦਰ ਕੋਈ ਕਮੀ ਨਹੀਂ, ਗੁਰੂ ਕੀ ਦਿਆ ਸੇ ਉਨਕੋ ਸਭ ਕੁਛ ਮਿਲਤਾ ਹੈ, ਉਨਕੋ ਜ਼ਰੂਰਤ ਹੀ ਨਹੀਂ, ਜ਼ਰੂਰਤ ਹੋ ਤੋ ਹਮ ਲੋਕ ਆਪਣੀ ਗ੍ਰਹਿ ਗਾਂਠ ਸੇ ਸਭ ਕੁਛ ਅਰਪਣ ਕਰਨੇ ਕੋ ਤਿਆਰ ਹੈ।
ਬਸ ਬਸ, ਆਪ ਇਸ ਬਾਤ ਕਾ ਨਾਮ ਹੀ ਨਾ ਲੋ, ਹਮਾਰੇ ਹੋਤੇ ਉਨਕੋ ਤਕਲੀਫ ਦੇਨੇ ਕੀ ਗੁੰਜਾਇਸ਼ ਹੈ।
ਆਪ ਮੈਂ ਪਿਛਲੇ ਕਦਮ ਵਾਪਸ ਜਾਤਾ ਹੂੰ ਔਰ ਆਪਕੇ ਆਨੇ ਕੀ ਖੁਸ਼ਖਬਰੀ ਉਨਕੋ ਜਾ ਕੇ ਸੁਣਾਤਾ ਹੂੰ।
ਭਲਾ ਜੀ, ਆਪਕਾ ਪਵਿੱਤਰ ਨਾਮ ਕਿਆ ਹੈ?
ਨਿਰਭੈ ਸਿੰਘ, ਮੇਰਾ ਨਾਮ ਨਿਰਭੈ ਸਿੰਘ ਹੈ। ਉਨਕੋ ਕਹਿਣਾ ਕਿ ਮੈਂ ਜਲਦੀ ਹੀ ਆਜ ਕਿਸੀ ਵਕਤ ਮੁਲਾਕਾਤ ਕਰੂੰਗਾ, ਆਜ ਅਭੀ ਦਰਖਾਸਤ ਦੇਣੇ ਕੇ ਲੀਏ ਚਲਾ ਹੂੰ।
ਮਨਜ਼ੂਰੀ ਹੋ ਗਈ ਤੋ ਅਭੀ ਮੁਲਾਕਾਤ ਆ ਕਰੂੰਗਾ।
ਇਤਨੀ ਬਾਤਚੀਤ ਪਸ਼ਚਾਤ ਪਰਸਪਰ ਫਤਿਹ ਗਜਾ ਕੇ ਆਪੋ ਆਪਣੇ ਰਾਹੇ ਲੱਗੇ। 1 ਘੰਟੇ ਪਿੱਛੋਂ ਹੀ ਸਾਧੂ ਰਾਧਾ ਸਿੰਘ ਜੀ ਦੀ ਰਾਹੀਂ ਵੀਰ ਨਿਰਭੈ ਸਿੰਘ ਜੀ ਦੇ ਆਵਣ ਦਾ ਸੰਦੇਸਾ ਦਾਸ ਪਾਸ ਪੁੱਜ ਗਿਆ ਅਤੇ ਉਸ ਤੋਂ 1 ਘੰਟਾ ਪਿੱਛੋਂ ਹੀ ਮੁਲਾਕਾਤ ਹੋ ਗਈ। ਕੁਲੂਪ ਸਿੰਘ ਦੇ ਨਾਲ ਮਿਲਣ ਦਾ ਹੀ ਅਸਰ ਹੀ ਸੀ ਕਿ ਜਿਸ ਕਰਕੇ ਮੁਲਾਕਾਤ ਸਮੇਂ ਵੀਰ ਨਿਰਭੈ ਸਿੰਘ ਜੀ ਦੀ ਇਤਨੀ ਵਿਰਾਗੀ ਦਸ਼ਾ ਹੋ ਰਹੀ ਸੀ। ਅੱਜ ਉਸ ਨੂੰ ਆਪਣੀ ਨਵ ਜਨਮੀ ਜਾਗ ਫਿਰ ਆਈ ਸੀ। ਇਸ ਸ਼ੈਨ ਭੰਗਰੀ ਮੁਲਾਕਾਤ ਦੁਆਰਾ ਦਾਸ ਨੂੰ ਬਾਹਰ ਦੀ ਮੁਲਕੀ ਹਾਲਤ ਦਾ ਕੁਛ ਵੀ ਪਤਾ ਨਾ ਲੱਗ ਸਕਿਆ, ਕਿਉਂਕਿ ਇੱਕ ਤਾਂ ਮਿਲੇ ਹੀ 15 ਮਿੰਟ, ਦੂਜੇ ਵੀਰ ਨਿਰਭੈ ਸਿੰਘ ਜੀ ਨੂੰ ਆਪਣੇ ਬੈਰਾਗ ਰੁਦਨ ਵਹਿਣਾ ਤੋਂ ਵਿਹਲ ਹੀ ਨਾ ਮਿਲਿਆ। ਜੋ 1-2 ਮਿੰਟ ਮਾਤਰ ਮਿਲਿਆ ਤਾਂ ਉਹ ਜਾਣ ਬੁੱਝ ਕੇ ਬਾਹਰਲਾ ਹਾਲ ਦੱਸਣੋਂ ਸੰਕੋਚਦੇ ਰਹੇ, ਕਿਉਂਕਿ ਸੁਪਰਡੈਂਟ ਖੁਦ ਸਿਰ 'ਤੇ ਖੜ੍ਹਾ ਰਿਹਾ ਅਤੇ ਤੋਰ ਕੇ ਹੀ ਹਿੱਲਿਆ। ਸੋ ਦਰਅਸਲ ਇਹ ਮੁਲਾਕਾਤ ਨਹੀਂ ਸੀ, ਕੇਵਲ ਮੀਤ ਦਰਸ਼ਨ ਚੱਕ ਹੀ ਸੀ। ਜਦੋਂ ਦੇ ਅਸੀਂ ਹਜ਼ਾਰੀਬਾਗ ਆਏ ਸੀ ਤਾਂ ਇਹ ਪਹਿਲੀ ਮੁਲਾਕਾਤ ਸੀ। ਅੱਜ ਤਾਈਂ ਹੋਰ ਕਿਸੇ ਦੀ ਮੁਲਾਕਾਤ ਹੋਈ ਹੀ ਨਹੀਂ ਸੀ। ਇਹ ਵੀ ਮੁਲਾਕਾਤ ਕਾਹਦੀ ਸੀ ਝੜਕ ਤਰਸੇਵਾਂ ਹੀ ਸੀ। ਮੁਲਾਕਾਤ ਤੋਂ ਵਾਪਸ ਆਏ ਨੂੰ ਸਾਥੀ ਦੇ ਸੱਜਣ ਆਪੋ ਆਪਣੀਆਂ ਕੋਠੀਆਂ ਵਿੱਚ ਆਵਾਜ਼ਾਂ ਮਾਰ ਮਾਰ ਬਾਹਰ ਦੀਆਂ ਖਬਰਾਂ ਪੁੱਛਣ ਕਿ ਮਾਤਲੋਕ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ। ਦਾਸ ਨੂੰ ਕੇਵਲ ਇਤਨੀ ਕੁ ਸੁੰਦਕ ਲੱਗੀ ਸੀ ਕਿ ਕਲਕੱਤੇ ਵਿਖੇ ਸਪੈਸ਼ਲ ਕਾਂਗਰਸ ਹੋਈ ਅਤੇ ਨਾਮ ਮਿਲਵਰਤਨ ਪਾਸ ਹੋਈ। ਸੋਈ ਮੈਂ ਸਾਰਿਆਂ ਨੂੰ ਦੱਸ ਦਿੱਤੀ। ਸਾਲਾਂ ਬੱਧੀ ਬਾਹਰ ਦੀਆਂ ਬਿੜਕਾਂ ਲੈਂਦਿਆਂ ਨੂੰ ਇਹੀ ਸੋਈ ਕਰਨੀ ਪੈਣੀ ਹੀ ਭਾਰੀ ਗਨੀਮਤ ਸੀ। ਵਾਪਸ ਆਏ ਨੂੰ ਸਾਥੀ ਦੇ ਸੱਜਣ ਆਪੋ ਆਪਣੀਆਂ ਕੋਠੀਆਂ ਵਿੱਚ ਆਵਾਜ਼ਾਂ ਮਾਰ ਮਾਰ ਬਾਹਰ ਦੀਆਂ ਖਬਰਾਂ ਪੁੱਛਣ ਕਿ ਮਾਤਲੋਕ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ। ਦਾਸ ਨੂੰ ਕੇਵਲ ਇਤਨੀ ਕੁ ਸੁੰਦਕ ਲੱਗੀ ਸੀ ਕਿ ਕਲਕੱਤੇ ਵਿਖੇ ਸਪੈਸ਼ਲ ਕਾਂਗਰਸ ਹੋਈ ਅਤੇ ਨਾਮ ਮਿਲਵਰਤਨ ਪਾਸ ਹੋਈ। ਸੋਈ ਮੈਂ ਸਾਰਿਆਂ ਨੂੰ ਦੱਸ ਦਿੱਤੀ। ਸਾਲਾਂ ਬੱਧੀ ਬਾਹਰ ਦੀਆਂ ਬਿੜਕਾਂ ਲੈਂਦਿਆਂ ਨੂੰ ਇਹੀ ਸੋਈ ਕਰਨੀ ਪੈਣੀ ਹੀ ਭਾਰੀ ਗਨੀਮਤ ਸੀ।